ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਸੰਧਿਆ ਦੇ ਸਮੇਂ ਅਨੁਸਾਰ ਸਤਿਗੁਰੂ ਦੀ ਹਜ਼ੂਰੀ ਵਿੱਚ ਜਿੰਨੇ ਵੀ ਜੁੜੇ ਹੋ ਗੁਰੂ ਮਹਾਰਾਜ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਲਈ, ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਨ ਲਈ ਜਿੰਨੇ ਵੀ ਆਏ ਹੋ, ਸਭ ਨੂੰ ਜੀ ਆਇਆ। ਇੱਕ ਦੋ ਬੇਨਤੀਆਂ ਭਾਈ ਸਾਹਿਬ ਜੀ ਜਿੰਨਾ ਚਿਰ ਅਜੇ ਸਾਜ ਸੈੱਟ ਕਰਦੇ ਨੇ, ਮੈਂ ਜ਼ਰੂਰੀ ਬੇਨਤੀਆਂ ਕਰ ਦੇਵਾਂ। ਇੱਕ ਤਾਂ ਬੇਨਤੀ ਹੈ ਖਾਸ ਤੌਰ 'ਤੇ ਮੇਰੀਆਂ ਭੈਣਾਂ ਬੀਬੀਆਂ ਨੂੰ, ਆਹ ਪਿੱਛੇ ਵਾਲਾ ਗੇਟ ਅਸੀਂ ਖੋਲ੍ਹ ਦਿੱਤਾ ਹੈ, ਜੋ ਮਹਾਰਾਜ ਜਦੋਂ ਆਪਾਂ ਉੱਪਰ ਲੈ ਕੇ ਜਾਣੇ ਹਾਂ ਸੁਖਾਸਨ ਵਾਲੇ ਸਥਾਨ ਨੂੰ, ਮੱਥਾ ਟੇਕਣ ਉੱਪਰਲੇ ਹਾਲ ਵਿੱਚ, ਉੱਪਰਲੀ ਗੈਲਰੀ ਵਿੱਚ ਅਤੇ ਉੱਪਰਲੇ ਹਾਲ ਵਿੱਚ ਸੰਗਤ ਜਾ ਕੇ ਬੈਠ ਸਕਦੀ ਹੈ। ਜਿਹੜੇ ਮੇਰੇ ਵੀਰ ਨੇ ਉਹਨਾਂ ਨੂੰ ਵੀ ਬੇਨਤੀ ਹੈ, ਇੱਧਰਲੇ ਪਾਸੇ ਇੱਕ ਪਾਸੇ ਉਹ ਵੀ ਬੈਠ ਸਕਦੇ ਨੇ। ਸੋ ਇਹ ਗੱਲਾਂ ਆਪ ਜੀ ਨੇ ਜ਼ਰੂਰ ਧਿਆਨ ਦੇਣੇ, ਕਿਉਂਕਿ ਥੋੜ੍ਹੇ ਮਿੰਟਾਂ ਲਈ ਅਸੀਂ ਬੰਦ ਕਰ ਦਿਆਂਗੇ, ਫਿਰ ਆਹ ਜਿਹੜਾ ਮੱਥਾ ਟੇਕਣਾ ਆਪਾਂ ਬਾਅਦ ਵਿੱਚ ਵੀ ਟੇਕ ਸਕਦੇ ਹਾਂ, ਕਿਉਂਕਿ ਸੰਗਤ ਕਾਫੀ ਹੋ ਚੁੱਕੀ ਹੈ। ਮੈਂ ਬੇਨਤੀ ਕਰਾਂ ਸਾਰੀ ਸੰਗਤ, ਜਿੰਨਾ ਜਲਦੀ ਹੋ ਸਕਦਾ ਹੈ ਆਪ ਜੀ ਮੱਥਾ ਟੇਕੋ, ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਜਿੱਥੇ ਵੀ ਜਗ੍ਹਾ ਮਿਲਦੀ ਹੈ, ਬਾਹਰ ਉੱਪਰ ਉੱਪਰਲੇ ਹਾਲ ਵਿੱਚ ਸਕਰੀਨਾਂ ਲੱਗੀਆਂ ਹੀ ਹੋਈਆਂ ਨੇ, ਥੱਲੇ ਲੰਗਰ ਹਾਲ ਵਿੱਚ ਵੀ। ਸੋ ਸਾਰੀ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਦੇ ਆ, ਸੰਗਤ ਅਜੇ ਹੋਰ ਵੀ ਬਹੁਤ ਆਉਣੀ ਹੈ। ਸੋ ਜਿੰਨੇ ਵੀ ਆਪ ਆਏ ਹੋ, ਮੈਂ ਮੇਰੇ ਵੀਰਾਂ ਨੂੰ ਬੇਨਤੀ ਕਰਾਂਗਾ, ਪਿੱਛੇ ਜਗ੍ਹਾ ਵਿੱਚ ਪਈ ਹੈ ਬਹੁਤ ਜ਼ਿਆਦੇ। ਭਾਈ ਸਾਹਿਬ ਜੀ ਦੇ ਆਰੰਭ ਕਰਨ ਤੋਂ ਪਹਿਲਾਂ ਮੈਂ, ਕਿਉਂਕਿ ਵਿੱਚੋਂ ਫਿਰ ਬੇਨਤੀ ਕਰਨੀ ਚੰਗੀ ਨਹੀਂ ਲੱਗਦੀ, ਉਹ ਪਿੱਛੇ ਜਗ੍ਹਾ ਪਈ ਹੈ, ਸਾਰੇ ਸੰਗਤ ਇੱਧਰ ਨੂੰ ਹੋ ਕੇ ਬੈਠੋ, ਹੋਰ ਵੀ ਸੰਗਤ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ, ਇੱਧਰਲੇ ਪਾਸੇ ਜਗ੍ਹਾ ਪਈ ਹੈ, ਜੇ ਅੱਗੇ ਆ ਕੇ ਬੈਠ ਸਕਦੇ ਹੋ ਸਾਈਡ 'ਤੇ ਤੁਸੀਂ। ਸੋ ਆਪ ਜੀ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ। ਸੋ ਅਸੀਂ ਸਾਰੇ ਬੜੇ ਪਿਆਰ ਦੇ ਨਾਲ ਲੰਮੇ ਸਮੇਂ ਤੋਂ ਜੋ ਸਤਿਕਾਰ ਜੋ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਟੰਡਰੀਆਂ ਵਾਲੇ, ਤਿਨ੍ਹਾਂ ਦੇ ਜਥੇ ਦਾ ਆਪਾਂ ਇੰਤਜ਼ਾਰ ਕਰ ਰਹੇ ਸੀ, ਸਤਿਗੁਰੂ ਮਹਾਰਾਜ ਪਾਤਸ਼ਾਹ ਦੀ ਗੋਦ ਵਿੱਚ ਸੁਸ਼ੋਭਿਤ ਹੋ ਚੁੱਕੇ ਨੇ ਸਟੇਜ 'ਤੇ। ਸੋ ਮੈਂ ਬੇਨਤੀ ਕਰਾਂ ਸਾਰੀ ਸੰਗਤ ਦੇ ਚਰਨਾਂ 'ਚ, ਸਾਰੀ ਸੰਗਤ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੋ। ਜਿੰਨੇ ਸਾਡੇ ਸੇਵਾਦਾਰ ਪ੍ਰੇਮੀ ਜਨ ਹਨ, ਜਿਨ੍ਹਾਂ ਦੀ ਡਿਊਟੀ ਲਾਈ ਹੈ, ਉਹ ਕਿਰਪਾ ਕਰਕੇ ਖਾਸ ਤੌਰ 'ਤੇ ਖਿਆਲ ਰੱਖਣ ਹਰ ਪਾਸੇ, ਜਿੱਥੇ ਜਿੱਥੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ। ਸੋ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਮਹਾਰਾਜ ਪਾਤਸ਼ਾਹ ਦਾ ਸਤਿਕਾਰ ਸਭ ਤੋਂ ਪਹਿਲਾਂ ਸਾਰਿਆਂ ਨੇ ਮੁੱਖ ਰੱਖਣਾ ਹੈ। ਇਹਦੇ ਨਾਲ ਨਾਲ ਅਸੀਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਰੱਬੀ ਬਾਣੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ, ਜੋ ਸਤਿਗੁਰੂ ਜੀ ਦਾ ਸੱਚਾ ਸੁੱਚਾ ਪਵਿੱਤਰ ਵਿਚਾਰ ਹੈ। ਭਾਈ ਸਾਹਿਬ ਜੀ ਬੜੇ ਲੰਮੇ ਸਮੇਂ ਤੋਂ ਆਪ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਨਾਲ ਜੋੜ ਰਹੇ ਨੇ। ਸੋ ਦਾਸ ਕੀਰਤਨ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੇ ਚਰਨਾਂ 'ਚ ਭਾਈ ਸਾਹਿਬ ਜੀ ਨੂੰ ਬੇਨਤੀ ਕਰਦਾ, ਨਾ ਜੀ ਆਇਆਂ ਕਹਿਣਾ ਸਟੇਜ 'ਤੇ, ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ, ਸਮੂਹ ਸੰਗਤ ਵੱਲੋਂ, ਜਿੰਨੇ ਵੀ ਤੁਸੀਂ ਪਹੁੰਚੋ, ਸਭ ਦਾ ਧੰਨਵਾਦ। ਸੋ ਆਓ ਜਕਾਰੇ ਦੀ ਗੂੰਜ ਦੇ ਨਾਲ ਭਾਈ ਸਾਹਿਬ ਜੀ ਹੋਰੀ ਆਪਣੇ ਕੀਰਤਨ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਨੇ। ਸੋ ਸਾਰੀ ਸੰਗਤ ਗੱਜ ਵੱਜ ਕੇ ਆਖੋ, ਬੋਲੇ ਸੋ ਨਿਹਾਲ। ਸੋ ਸਾਰੀ ਸੰਗਤ ਦਾ ਧੰਨਵਾਦ, ਬੜੇ ਪਿਆਰ ਦੇ ਨਾਲ ਭਾਈ ਸਾਹਿਬ ਜੀ ਹੋਰੀ ਆਪ ਜੀ ਨੂੰ ਰੱਬੀ ਬਾਣੀ ਦੇ ਨਾਲ ਕੀਰਤਨ ਨਾਲ ਜੋੜ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ। Thank you.
ਜਗ੍ਹਾ ਬਣ ਜਾਏਗੀ। ਅੱਗੇ ਅੱਗੇ ਨੂੰ ਆ ਜਾਓ, ਥੋੜਾ ਜਿਹਾ ਅੱਗੇ ਅੱਗੇ ਨੂੰ ਆ ਜਾਓ। ਧੰਨ ਵਾਹਿਗੁਰੂ, ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ। ਪੰਥ ਨਿਹਾਰੇ ਕਮਨੀ ਲੋਚਨ ਪਰੀਲੇ ਉਸਾਸਾ, ਉਰ ਨਾ ਪਿੱਛੇ ਪੱਗ ਨਾ ਖਿਸੈ, ਹਰ ਦਰਸ਼ਨ ਕੀ ਆਸ। ਉਡ ਹੋਨਾ ਕਰੇ ਬੇਗਮ ਲੀਜੈ ਆਪਣੇ ਰਾਮ ਪਿਆਰੇ, ਕਹਿ ਕਬੀਰ ਕਹੋ ਕਬੀਰ ਜੀਵਨ ਪਦ ਕਾਰਨ, ਹਰ ਕੀ ਭਗਤ ਕਰੀ ਜੈ ਏਕ ਆਧਾਰ ਨਾਮ ਨਾਰਾਇਣ। ਰਸਨਾ ਰਾਮ ਰਵੀਜੈ, ਆਓ ਜੀ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ, ਹਾਜ਼ਰ ਹੋ ਕੇ ਬੈਠੀਏ। ਕੋਸ਼ਿਸ਼ ਕਰੋ ਹੋਰ ਵੀ ਸੰਗਤ ਦਰਬਾਰ ਵਿੱਚ ਬੈਠ ਸਕੇ, ਜਿਹੜੀ ਨਵੀਂ ਸੰਗਤ ਆਏਗੀ ਉਹ ਉੱਪਰ ਗੈਲਰੀ ਵਿੱਚ ਬੈਠ ਸਕਦੀ ਹੈ। ਮੱਥਾ ਟੇਕ ਟੇਕ ਕੇ ਨਾਲ ਵਾਲੇ ਗੇਟ ਵਿੱਚ ਦੀ ਲੰਘ ਕੇ ਉੱਪਰਲੇ ਪਾਸੇ ਸੰਗਤ ਬੈਠ ਸਕਦੀ ਹੈ। ਦੋਵੇਂ ਪਾਸੇ ਗੈਲਰੀਆਂ ਬਣੀਆਂ, ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਰੋ। ਬਾਕੀ ਬਾਹਰਲੇ ਪਾਸੇ ਵੀ ਹਾਲ ਹੈ, ਉਹਦੇ ਵਿੱਚ ਵੀ ਬੈਠਿਆ ਜਾ ਸਕਦਾ। ਕੋਈ ਰਸਨਾ ਵਾਂਝੀ ਨਾ ਰਵੇ, ਰਲ ਕੇ ਪੜੀਏ।
ਮਨ ਬੈਰਾਗ ਪਇਆ ਦਰਸ਼ਨ ਦੇਖਣ ਕਾ ਚਾਉ,
ਦਰਸ਼ਨ ਕਰਨ ਨੂੰ ਜੀ ਕਰਦਾ ਚਾ। ਕੌਣ ਗਵਾਚ ਗਿਆ ਜੀ? ਰੱਬ ਕਿਨੂੰ ਲੱਭਣੇ ਆ? ਰੱਬ ਨੂੰ। ਹੁਣ ਮੈਨੂੰ ਜਵਾਬ ਦਿਓ ਨੌਜਵਾਨੋ, ਮੁੰਡਿਆਂ ਦੀ ਗਿਣਤੀ ਬਹੁਤ ਹੈ ਸਿੰਘਾਂ ਦੀ, ਜਰਾ ਕੁ ਦਿਮਾਗ ਤੇ ਵਜਨ ਪਾ ਕੇ ਦੱਸੋ ਵੀ ਰੱਬ ਕਿਤੇ ਬਾਹਰ ਰਹਿੰਦਾ ਕਿ ਸਾਡੇ ਵਿੱਚ ਹੀ ਰਹਿੰਦਾ? ਬੋਲੋ ਗੱਜ ਕੇ, ਸਾਡੇ ਵਿੱਚ ਰਹਿੰਦਾ। ਫਿਰ ਗਵਾਚਿਆ ਕੌਣ ਹੈ? ਅਸੀਂ ਆਪ ਹੀ। ਮੈਨੂੰ ਮੇਰਾ ਹੀ ਨਹੀਂ ਪਤਾ ਮੇਰੇ 'ਚ ਕਿੰਨੀ ਕਪੈਸਿਟੀ ਹੈ, ਕਿੰਨਾ ਕੁਝ ਮੈਂ ਕਰ ਸਕਦਾ। ਕੈਨੇਡਾ 'ਚ ਆਉਣ ਵਾਲੇ ਉਹ ਨੌਜਵਾਨੋ ਵੀਰੋ, ਤੁਹਾਨੂੰ ਲੱਗਦਾ ਸੀ ਵੀ ਇੰਨਾ ਕੰਮ ਵੀ ਕਰ ਸਕਦੇ ਹਾਂ ਅਸੀਂ ਇੰਡੀਆ 'ਚ ਰਹਿ ਕੇ? ਤੁਹਾਨੂੰ ਇੱਦਾਂ ਲੱਗਦਾ ਸੀ ਕਦੇ ਵੀ ਮੈਂ 12-12 ਘੰਟੇ ਕੰਮ ਕਰ ਸਕਦਾ? ਜਿਹਨੇ ਕਦੇ 2 ਘੰਟੇ ਨਹੀਂ ਸੀ ਕੀਤਾ, ਉਹਦੇ ਵਿੱਚੋਂ ਹੀ ਇਹ ਵੀ ਪਾਵਰ ਹੈ ਸੀ ਕਿ ਉਹ 12 ਘੰਟੇ ਵੀ ਕਰ ਸਕਦਾ ਸੀ। ਜਿਹੜਾ ਜਿਹਨੂੰ ਇਹ ਲੱਗਦਾ ਸੀ ਮੈਂ ਕਦੇ 10ਵੀਂ ਨਹੀਂ ਕੱਢ ਸਕਦਾ, ਉਹ ਆਈਲੈਟਸ ਵੀ ਕਰ ਸਕਦਾ ਸੀ। ਬੜਾ ਕੁਝ ਸਾਡੇ ਅੰਦਰ ਹੁੰਦਾ ਜਿਹੜਾ ਗਵਾਚ ਗਿਆ। ਅਸਲ 'ਚ ਰੱਬ ਨੂੰ ਲੱਭਣਾ ਆਪਣੇ ਆਪ ਨੂੰ ਲੱਭਣਾ ਹੀ ਹੁੰਦਾ। ਰੱਬ ਨਾਲ ਮਿਲਣਾ ਆਪਣੇ ਆਪ ਨਾਲ ਮਿਲਣਾ ਹੀ ਹੁੰਦਾ ਹੈ। ਗੁਰਬਾਣੀ ਉਹ ਯਾਤਰਾ ਕਰਾਉਂਦੀ ਹੈ ਜਿਹੜੀ ਤੁਹਾਡੇ ਤੋਂ ਹੀ ਸ਼ੁਰੂ ਹੁੰਦੀ ਹੈ ਤੇ ਤੁਹਾਡੇ ਤੇ ਹੀ ਖਤਮ ਹੁੰਦੀ ਹੈ। ਜਿੱਦਣ ਅਗਲਾ ਕਹਿੰਦਾ ਰੱਬ ਲੱਭ ਗਿਆ, ਆਪਣਾ ਆਪ ਲੱਭ ਗਿਆ, ਜਿਹਨੂੰ ਆਪਣਾ ਆਪ ਲੱਭ ਗਿਆ ਉਹਨੂੰ ਰੱਬ ਲੱਭ ਗਿਆ, ਕਿਉਂਕਿ ਅਸੀਂ ਹੀ ਸਾਰੇ ਉਸ ਰੱਬ ਦਾ ਰੂਪ ਹਾਂ। ਅਸੀਂ ਪੜ੍ਹਦੇ ਹਾਂ ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਮੇਰਿਓ ਵੀਰੋ ਭਾਈਓ, ਜਦੋਂ ਇੱਦਾਂ ਦੇ ਸ਼ਬਦ ਆਪਾਂ ਗਾਉਂਦੇ ਹਾਂ ਨਾ, ਕੋਈ ਗੁਰੂ ਨਾਨਕ ਪਾਤਸ਼ਾਹ ਨੂੰ ਬਹੁਤ ਪਿਆਰ ਕਰਦਾ ਹੈ, ਉਹਦੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਆਈ ਜਾਂਦੇ, ਮਨ ਬੈਰਾਗ ਪਿਆ। ਕੋਈ ਕਿਸੇ ਬਾਬਿਆਂ ਨਾਲ ਮਹਾਂਪੁਰਖਾਂ ਨਾਲ ਜੁੜਿਆ, ਉਹਦੇ ਦਿਮਾਗ 'ਚ ਉਹ ਆਈ ਜਾਂਦੇ ਆ, ਮਨ ਬੈਰਾਗ ਪਿਆ, ਦਰਸ਼ਨ ਕਰਨੇ ਆ। ਕਿਸੇ ਦੇ ਦਿਮਾਗ 'ਚ ਕੋਈ ਆਈ ਜਾਂਦਾ, ਕਿਸੇ ਦੇ ਕੋਈ ਸੁਰਤ, ਕਦੇ ਕਿਤੇ ਕਦੇ ਕਿਤੇ। ਪਰ ਆਉਣਾ ਕੀ ਚਾਹੀਦਾ ਕਿ ਮੈਂ ਗਵਾਚ ਗਿਆ, ਮੈਂ ਵੀ ਤਾਂ ਉਹਦਾ ਰੂਪ ਹੀ ਸੀ, ਮੈਂ ਆਪਣੇ ਆਪ ਨੂੰ ਪਛਾਣਾਂ, ਮੈਂ ਆਪਣੇ ਆਪ ਨੂੰ ਲੱਭਾਂ। ਵੀਰੋ, ਰੱਬ ਨੇ ਗਵਾਚਿਆ, ਅਸੀਂ ਗਵਾਚੇ ਹਾਂ, ਆਪਾਂ ਗਵਾਚੇ ਹਾਂ। ਅਤੇ ਜਿੱਦਣ ਆਪਣਾ ਆਪ ਲੱਭ ਜਾਂਦਾ, ਜਿੰਨੀ ਸਾਡੇ 'ਚ ਪਾਵਰ ਹੈ, ਜੋ ਅਸੀਂ ਕਰ ਸਕਦੇ ਹਾਂ, ਜਦੋਂ ਅਸੀਂ ਕਰਨ ਲੱਗ ਜਾਂਦੇ ਹਾਂ ਅਤੇ ਟਿਕਾਅ ਆਉਣ ਲੱਗ ਜਾਂਦਾ ਹੈ, ਜ਼ਿੰਦਗੀ ਸੋਹਣੀ ਬਣ ਜਾਂਦੀ ਹੈ, ਨੈਗੇਟਿਵਿਟੀ ਖਤਮ ਹੋ ਜਾਂਦੀ, ਬੰਦਾ ਪੋਜ਼ਿਟਿਵ ਹੋ ਜਾਂਦਾ, ਹਮੇਸ਼ਾ ਆਨੰਦ 'ਚ ਰਹਿੰਦਾ ਹੈ, ਸਦਾ ਆਨੰਦ ਰਹੇ ਦਿਨ ਰਾਤੀ। ਆਪਾਂ ਅੱਗੇ ਇਸ ਗੱਲ ਨੂੰ ਖੋਲਦੇ ਹਾਂ, ਆਓ ਸਾਰੇ ਰਲ ਕੇ ਪਹਿਲਾਂ ਪੜ੍ਹੋ। ਮੈਨੂੰ ਮੇਰਾ ਪਤਾ ਲੱਗ ਜਾਏ, ਮੈਨੂੰ ਮੇਰੀ ਪਛਾਣ ਆ ਜਾਏ, ਇਹ ਸੋਚ ਕੇ ਆਪਾਂ ਇਹ ਸ਼ਬਦ ਗਾਉਣਾ। ਮੈਂ ਹੈ ਤੇ ਉਹਦੇ, ਉਹ ਮੇਰੇ ਵਿੱਚ ਹੈ, ਮੈਂ ਉਹਦੇ ਵਿੱਚ ਹਾਂ। ਸ਼ੱਕ ਤੇ ਕੋਈ ਨਹੀਂ ਕਿ ਰੱਬ ਸਾਡੇ ਵਿੱਚ ਹੀ ਹੈ, ਪਰ ਸਾਨੂੰ ਪਤਾ ਨਹੀਂ ਲੱਗਦਾ, ਭੁਲੇਖੇ ਵਿੱਚ ਹਾਂ, ਭਰਮ ਵਿੱਚ ਹਾਂ। ਇਸ ਕਰਕੇ ਇਹ ਸੋਚ ਕੇ ਇਸ ਸ਼ਬਦ ਨੂੰ ਗਾ ਕੇ ਵੇਖੋ। ਮਨ ਬੈਰਾਗ ਪਿਆ ਦਰਸ਼ਨ ਦੇਖਣ ਕਾ ਚਾਉ, 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 ਬੈਰਾਗ ਪਿਆ ਦਰਸ਼ਨ ਦੇਖਣ ਕਾ ਚਾਉ,
ਮਨ ਬੈਰਾਗ ਪਿਆ ਦਰਸ਼ਨ ਮਨ ਬੈਰਾਗ ਪਿਆ
ਦੇਖਣੇ ਕਾ
ਚਾਉ, ਧਨ ਸੋ ਤੇਰਾ ਥਾਨ, ਧਨ ਸੋ ਤੇਰਾ ਥਾਨ,
ਧਨ ਸੋ ਤੇਰਾ ਥਾਨ
ਜੀ, ਧਨ ਸੋ ਤੇਰਾ ਥਾਨ,
ਧਨ ਸੋ ਤੇਰਾ ਥਾਨ,
ਧਨ ਸੋ ਤੇਰਾ ਥਾਨ,
ਧਨ ਸੋ ਤੇਰਾ ਥਾਨ,
ਮਨ ਬੈਰਾਗ ਪਿਆ ਦਰਸ਼ਨ ਦੇਖਣ ਕਾ ਚਾਉ, ਮਨ ਬੈਰਾਗ ਪਿਆ ਦਰਸ਼ਨ ਦੇਖਣ ਕਾ ਚਾਉ,
ਮਨ ਬੈਰਾਗ ਦਰਸ਼ਨ ਦੇਖਣ ਕਾ ਚਾਉ, ਬੈਰਾਗ ਪਿਆ ਦਰਸ਼ਨ ਦੇਖਣ ਕਾ ਚਾਉ,
ਮਨ ਬੈਰਾਗ ਪੜੋ ਜੀ ਦਰਸ਼ਨ ਦੇਖਣ ਕਾ ਚਾਉ, ਮਨ ਬੈਰਾਗ
ਟਿਚਰ ਵਸੈ ਸੁਹੇਲਣੀ ਚਿੱਚਰ ਸਾਥੀ ਨਾਲ, ਚਿੱਚਰ ਸ
टीचर वसे सोहिलड़ी टीचर साथी नाल टीचर साथी नाल
टीचर वसे सोहिलड़ी टीचर साथी नाल टीचर साथी नाल
टीचर वसे सोहिलड़ी टीचर साथी
ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾ ਪੂਰਾ ਤਾਂ ਧਨ ਖਾ ਪੂਰਾ
ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾ ਪੂਰਾ ਤਾਂ ਧਨ ਖਾ ਪੂਰਾ
ਤਾਂ ਧਨ ਖਾ ਪੂਰਾ ਤਾਂ ਧਨ ਖਾ ਪੂਰਾ
ਦਰਸ਼ਨ ਦੇਖਣੇ ਦਾ ਚਾਉ ਮਨ ਬੈਰਾਗ ਪਿਆ
ਦਰਸ਼ਨ ਦੇਖਣੇ ਦਾ ਚਾਉ
ਮਨ ਬੈਰਾਗ ਪਿਆ ਦਰਸ਼ਨ
ਜੀ ਮਨ ਮੇਰਾ
ਵਾਹਿਗੁਰੂ 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 ਵਾਹਿਗੁਰੂ
ਦਰਸ਼ਨ ਦੇਖਣੇ ਦਾ ਚਾਅ
ਜਾਓ ਮਨ ਵੈਰਾਗ ਪਿਆ ਦਰਸ਼ਨ ਦੇਖਣ ਦਰਸ਼ਨ ਦੇਖਣ ਜਾਓ ਧੰਨ ਸੋ ਤੇਰਾ ਥਾਨ
ਧੰਨ ਸੋ ਤੇਰਾ ਥਾਨ
ਧੰਨ ਸੋ ਤੇਰਾ ਥਾਨ
ਧੰਨ ਸੋ ਤੇਰਾ ਥਾਨ
ਮਨ ਮੈਰਾਗ ਪਿਆ ਦਰਸ਼ਨ ਦੇਖਣ ਜਾਓ ਮਨ ਮੈਰਾਗ ਪਿਆ ਦਰਸ਼ਨ ਦੇਖ
ਕਰੇ ਯਾਤਰਕ ਕੀ ਨਿਆਈ
दिल पुकारे चाचक की न्याणी दिल पुकारे चाचक की न्याणी दिल पुकारे चाचक की न्याणी दिल पुकारे चाचक की मन लोचे गुरु दर्शन पाई मन लोचे गुरु दर्शन पाई मेरा मन लोचे गुरु दर्शन मेरा मन लोचे गुरु दर्शन पाई मेरा मन लोचे जी गुरु दर्शन पाई मेरा मन लोचे गुरु दर्शन पाई मेरा मन लोचे गुरु दर्शन पढ़ो जी मेरा मन लोचे मेरा मन लोचे गुरु दर्शन पाई
एक बारी कहते सारे गज के वाहेगुरु जी का
खालसा
वाहेगुरु
जी की फतेह
अज आप तीसरे दीवान विच हाजरी भर रहे हां कई अज तीजे दीवान च आए है कई पहले दीवान विच ही आए है बहुते कम्मा कारा वाले है बिजी लाइफ है इथों दी बड़े स्टूडेंट आए है पढ़न वास्ते सारा सारा दिन कम करदे वीकेंड ते छुट्टी हुंदी है गुरुद्वारा साहब नमस्कार करन आउंदे है सो सारी संगत नूं बेनती है कि आपां टका बना के बैठण दा जतन करना है अजे संगत आ काफ़ी रही है ते बेनती है जी जिन्ने कु उपर गैलरियां विच बैठ सकणगे बैठण नहीं ते बाहरले पासे हॉल बनिया है उहदे विच बैठ जाण पंज सत्त मिंटां विच टका बनाओ चाहीदा ते है कि जिहड़े हिसाब नाल असीं पढ़े लिखे हाँ ਇਹਨਾਂ ਦੇਸ਼ਾਂ ਦੇ ਵਿੱਚ ਲੋਕ ਪੜ੍ਹੇ ਲਿਖੇ ਹੈ ਇੱਥੋਂ ਦੇ ਜੰਮਪਲ ਨਿਆਣੇ ਜਿਹੜੇ ਆ ਉਹ ਵੀ ਪੜ੍ਹੇ ਲਿਖੇ ਹੈ ਜਿਹੜੇ ਇਹਨਾਂ ਦੇਸ਼ਾਂ ਵਿੱਚ ਆਏ ਹੈ ਵੀਜ਼ੇ ਲੈ ਕੇ ਸਟੱਡੀ ਕਰਨ ਵਾਸਤੇ ਆਏ ਹੈ ਸਾਰੇ ਪੜ੍ਹੇ ਲਿਖੇ ਹੈ ਅਤੇ ਪੜ੍ਹੇ ਲਿਖੇ ਬੰਦੇ ਦੀ ਅੰਡਰਸਟੈਂਡਿੰਗ ਜਿਹੜੀ ਹੈ ਉਹ ਜ਼ਿਆਦਾ ਹੋਣੀ ਚਾਹੀਦੀ ਹੈ ਸਮਝਣ ਵਿੱਚ ਦੇਰ ਨਹੀਂ ਲੱਗਣੀ ਚਾਹੀਦੀ ਪਰ ਸਾਡੀ ਇੱਕ ਪ੍ਰੋਬਲਮ ਬੜੀ ਹੈ ਕਿ ਪੜ੍ਹਿਆ ਬੜਾ ਕੁਛ ਹੈ ਨੌਲੇਜ ਬੜੀ ਹੈ ਪਰ ਧਰਮ ਵਾਲੇ ਪਾਸੇ ਜਿਹੜਾ ਸਾਡਾ ਇੰਟਰਸਟ ਬੜਾ ਘੱਟ ਹੈ ਧਿਆਨ ਬੜਾ ਥੋੜ੍ਹਾ ਹੈ ਧਰਮ ਬਾਰੇ ਜਿੰਨਾ ਕੁ ਸਾਨੂੰ ਦੱਸਿਆ ਜਾਂਦਾ ਹੈ ਓਨਾ ਕੀ ਪਤਾ ਲੱਗਦਾ ਇਹਦੇ ਉੱਤੇ ਨਾ ਤਾਂ ਅਸੀਂ ਕੋਈ ਬਹੁਤੀ ਸਟੱਡੀ ਕਰਨੀ ਚਾਹੁੰਦੇ ਹਾਂ ਨਾ ਸਾਡਾ ਕੋਈ ਬਹੁਤਾ ਇੰਟਰਸਟ ਹੈ ਜਿੱਦਾਂ ਕਿਸੇ ਨੇ ਦੱਸ ਦਿੱਤਾ ਉਸੇ ਤਰ੍ਹਾਂ ਹੀ ਅਸੀਂ ਮੰਨਦੇ ਰਹੇ ਹਾਂ ਪਰ ਥੋੜ੍ਹਾ ਜਿਹਾ ਚਾਹੀਦਾ ਇਹ ਹੈ ਸਾਡੀ ਸਾਈਕੀ ਉੱਤੇ ਧਰਮ ਦਾ ਗਹਿਰਾ ਅਸਰ ਹੈ ਅਸੀਂ ਭਾਰਤ ਤੋਂ ਆਏ ਹਾਂ ਭਾਰਤ ਵਿੱਚ ਧਰਮ ਦਾ ਬਹੁਤ ਬੋਲਬਾਲਾ ਹੈ ਅਤੇ ਇਹਦੇ ਉੱਤੇ ਅਸੀਂ ਸਟੱਡੀ ਕਰਨੀ ਸਾਡਾ ਫਰਜ਼ ਬਣਦਾ ਹੈ ਖਾਸ ਕਰਕੇ ਸਿੱਖ ਬੱਚੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੀ ਕਹਿੰਦੇ ਆ ਇਤਿਹਾਸ ਬਥੇਰੇ ਬੰਦਿਆਂ ਨੇ ਲਿਖਿਆ ਅੱਜ ਵੀ ਲਿਖ ਰਹੇ ਹੈ ਬਹੁਤ ਕੁਝ ਬਣਾਇਆ ਵੀ ਗਿਆ ਲਿਖਿਆ ਵੀ ਗਿਆ ਲਿਖਵਾਇਆ ਵੀ ਗਿਆ ਪਲੈਨ ਦੇ ਨਾਲ ਕੀਤਾ ਗਿਆ ਪਰ ਗੁਰਬਾਣੀ ਸਾਡੇ ਕੋਲ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਆਈਡੀਆ ਲਾ ਸਕਦੇ ਹਾਂ ਸਾਡਾ ਇੱਕ ਨਜ਼ਰੀਆ ਬਣ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੀ ਸਮਝਾਉਂਦੇ ਹੈ ਗੁਰਬਾਣੀ ਕੀ ਕਹਿੰਦੀ ਹੈ ਅੱਜ ਸਾਨੂੰ ਦੱਸਿਆ ਕੀ ਜਾ ਰਿਹਾ ਸਾਨੂੰ ਸਮਝ ਪੈ ਸਕਦੀ ਹੈ ਜੇ ਅਸੀਂ ਗੁਰਬਾਣੀ ਨੂੰ ਆਪ ਪੜ੍ਹਨ ਦੀ ਕੋਸ਼ਿਸ਼ ਕਰੀਏ ਜਾਂ ਕੋਈ ਸਹਿਜ ਪਾਠ ਕਰੀਏ ਥੋੜ੍ਹਾ ਬਹੁਤ ਅੱਜ ਕੱਲ੍ਹ ਐਪ ਗੁਰਬਾਣੀ ਦੀਆਂ ਫੋਨ ਦੇ ਵਿੱਚ ਹੈ ਜੇ ਜ਼ਿਆਦਾ ਟਾਈਮ ਨਹੀਂ ਲੱਗਦਾ ਤੁਸੀਂ ਤੁਰੇ ਜਾਂਦੇ ਕੰਮ ਕਾਰ ਕਰਦੇ ਤੁਸੀਂ ਬੱਸ ਵਿੱਚ ਬੈਠ ਕੇ ਜਾ ਰਹੇ ਹੋ ਗੱਡੀ ਵਿੱਚ ਬੈਠ ਕੇ ਜਾ ਰਹੇ ਹੋ ਜਾਂਦਿਆਂ ਜਾਂਦਿਆਂ ਤੁਸੀਂ ਫੋਨ ਦੇ ਵਿੱਚੋਂ ਦੋ ਅੰਗ, ਤਿੰਨ ਪੇਜ, ਦਸ ਪੇਜ ਇੱਦਾਂ ਤੁਸੀਂ ਪੜ੍ਹ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਇੱਦਾਂ ਅਸੀਂ ਹੌਲੀ 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 ਆਦਤ ਪਾਈਏ ਪੜ੍ਹਨ ਦੀ। ਅਸੀਂ ਦੋ ਅੰਗ ਪੜ੍ਹੀਏ, ਤਿੰਨ ਪੜ੍ਹੀਏ, ਇੱਦਾਂ ਅਸੀਂ ਥੋੜ੍ਹਾ ਥੋੜ੍ਹਾ ਆਪ ਸਮਝਣ ਦੀ ਟਰਾਈ ਕਰੀਏ, ਕੋਸ਼ਿਸ਼ ਕਰੀਏ, ਉਹਦੇ ਤੋਂ ਫਿਰ ਸਾਡਾ ਨਜ਼ਰੀਆ ਬਣ ਜਾਂਦਾ। ਪਿਆਰਿਓ, ਗੁਰਬਾਣੀ ਨੇ ਸਦਾ, ਇੱਦਾਂ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਸਦਾ ਤੁਹਾਡੇ ਨਾਲ, ਇੱਦਾਂ ਅਸੀਂ ਕਿਤੇ ਜਾ ਰਹੇ ਹਾਂ ਅਤੇ ਮੈਂ ਹਰ ਵੇਲੇ ਸਿਰ 'ਤੇ ਰੱਖਾਂਗਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਲਿਆ ਗਿਆਨ ਹਰ ਜਗ੍ਹਾ ਸਾਡੇ ਨਾਲ ਜਾਂਦਾ, ਹਰ ਥਾਂ ਸਾਡੇ ਨਾਲ ਜਾਂਦਾ। ਜਿਵੇਂ ਉਸਤਾਦ ਨੇ ਜਿਹੜੇ ਭਾਈ, ਉਹ ਇੱਕ ਵਾਰੀ ਸਾਨੂੰ ਗੱਡੀ ਚਲਾਉਣੀ ਸਿਖਾ ਦਿੰਦੇ ਆ। ਇੱਕ ਵਾਰੀ ਉਸਤਾਦ ਨੇ ਸਿਖਾ ਦੇਣਾ ਵੀ ਆਹ ਪਹਿਲਾ ਗੇਅਰ ਹੈ, ਆਹ ਦੂਜਾ ਗੇਅਰ ਪਾਉਣਾ, ਇੱਦਾਂ ਤੀਜਾ ਪਾਉਣਾ, ਇੱਦਾਂ ਚੌਥਾ ਪਾਉਣਾ, ਇੱਦਾਂ ਰਿਵਰਸ ਕਰਨੀ ਹੈ ਗੱਡੀ। ਇਹ ਇੱਕ ਵਾਰੀ ਉਸਤਾਦ ਨੇ ਸਿਖਾਉਣਾ। ਉਹ ਸਾਡੇ ਜਿਹੜੇ ਜਿਹਨੇ ਡਰਾਈਵਿੰਗ ਸਿਖਾਉਣੀ ਹੈ ਉਹਨੇ ਇੱਕ ਵਾਰੀ ਦੱਸ ਦੇਣਾ, ਅਤੇ ਮੁੜ ਕੇ ਭਾਈ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੱਦਾਂ ਦੇ ਮੋੜ 'ਤੇ ਗੱਡੀ ਚਲਾਉਣੀ ਪਵੇ, ਕਿੱਦਾਂ ਦੀਆਂ ਪਹਾੜੀਆਂ 'ਚ ਜਾਣਾ ਪਵੇ। ਉਸ ਤੋਂ ਬਾਅਦ ਐਕਸਪੀਰੀਅੰਸ ਹੁੰਦਾ, ਤਜ਼ਰਬਾ ਹੁੰਦਾ। ਬੰਦਾ ਗੱਡੀਆਂ ਚਲਾਉਂਦਾ 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 ਸਾਲ ਦੋ ਸਾਲ ਵਿੱਚ ਉਹਦਾ ਇੱਦਾਂ ਤਜਰਬਾ ਹੋ ਜਾਂਦਾ, ਜਿੱਥੇ ਵੀ ਜਾਏਗਾ ਉਹਨੂੰ ਪਤਾ ਹੈ ਕਿ ਹੁਣ ਮੈਂ ਕਿਵੇਂ ਡਰਾਈਵ ਕਰਨੀ ਹੈ। ਗੁਰੂ ਗ੍ਰੰਥ ਸਾਹਿਬ, ਉਸਤਾਦ ਸਦਾ ਨਾਲ ਨਹੀਂ ਰਹਿੰਦੇ, ਪਰ ਉਹਨਾਂ ਦਾ ਦਿੱਤਾ ਹੋਇਆ ਗਿਆਨ ਸਦਾ ਨਾਲ ਰਹਿੰਦਾ, ਸਦਾ ਨਾਲ ਰਹਿੰਦਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਨਾ ਵੀਰੋ, ਭੈਣੋ ਮੇਰੀਓ, ਆਪਾਂ ਗੁਰਬਾਣੀ ਨੂੰ ਪੜ੍ਹ ਪੜ੍ਹ ਕੇ ਅਸੀਂ ਨਜ਼ਰੀਆ ਬਣਾ ਲੈਣਾ ਆਪਣਾ, ਸਾਡਾ ਪੁਆਇੰਟ ਆਫ ਵਿਊ ਉਦਾਂ ਦਾ ਬਣ ਜਾਣਾ ਜਿੱਦਾਂ ਦਾ ਉਹਨਾਂ ਦਾ, ਜਿੱਦਾਂ ਦਾ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਸਾਡੇ ਗੁਰੂ ਸਾਹਿਬ ਦਾ ਹੈ। ਅਸੀਂ ਬਾਣੀ ਪੜ੍ਹ ਪੜ੍ਹ ਕੇ ਅਸੀਂ ਵੀ ਜ਼ਿੰਦਗੀ ਨੂੰ ਉਵੇਂ ਵੇਖਣ ਲੱਗਣਾ। ਧਿਆਨ ਨਾਲ ਸਮਝੋ, ਦੁੱਖਾਂ ਨੂੰ ਵੇਖਣ ਦਾ, ਸੁੱਖਾਂ ਨੂੰ ਵੇਖਣ ਦਾ, ਪ੍ਰੋਬਲਮ ਆ ਗਈ ਕੋਈ, ਮੁਸ਼ਕਲ ਜ਼ਿੰਦਗੀ 'ਚ ਆ ਗਈ, ਉਤਰਾਅ ਚੜ੍ਹਾਅ ਆ ਗਿਆ, ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ, ਜਿਹਨਾਂ ਦੀ ਬਾਣੀ ਆਪਾਂ ਪੜ੍ਹਾਂਗੇ ਉਹਨਾਂ ਵਾਲੀ ਸੋਚ ਸਾਡੀ ਬਣ ਜਾਏਗੀ। ਉਹ ਕਦੇ ਵੀ ਨਹੀਂ ਸੀ ਘਬਰਾਉਂਦੇ, ਕਦੇ ਦੁਖੀ ਨਹੀਂ ਸੀ ਹੁੰਦੇ, ਕਦੇ ਪਰੇਸ਼ਾਨ ਨਹੀਂ ਸੀ ਹੁੰਦੇ, ਹਮੇਸ਼ਾ ਰੰਗ 'ਚ ਰਹਿੰਦੇ ਸੀ, ਹਰ ਸਿਚੁਏਸ਼ਨ ਨੂੰ ਹੈਂਡਲ ਕਰ ਲੈਂਦੇ ਸੀ, ਇੱਦਾਂ ਦੇ ਮਾਇੰਡ ਸੀ ਉਹਨਾਂ ਦੇ। ਅਸੀਂ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਆਪਣੇ ਲੈਣਾ। ਉਦੋਂ ਬਾਅਦ ਵੀਰਾ, ਭਾਵੇਂ ਤੂੰ ਇੰਡੀਆ 'ਚ ਰਹਿ, ਭਾਵੇਂ ਤੂੰ ਕਨੇਡਾ ਚਲਿਆ ਜਾ, ਭਾਵੇਂ ਤੂੰ ਅਮੈਰੀਕਾ ਮੂਵ ਹੋ ਜਾ, ਤੂੰ ਦੁਨੀਆ ਦੇ ਕਿਸੇ ਕੋਨੇ 'ਚ ਜਾਏਗਾ, ਆਪਣੀ ਜ਼ਿੰਦਗੀ ਦੇ ਡਿਸੀਜਨ ਲੈਣ ਦੀ ਜਾਚ ਆ ਜਾਏਗੀ, ਚੱਜ ਆ ਜਾਏ। ਅਤੇ ਜੇ ਬੰਦਾ ਇੱਦਾਂ ਥੋੜ੍ਹਾ ਹੁੰਦਾ ਕਿ ਅੱਜ ਪਹਾੜੀ ਦੇ ਉੱਤੇ ਗੱਡੀ ਚਲਾਉਣੀ ਪਵੇ, ਅਗਲਾ ਕਵੇ ਉਸਤਾਦ ਜੀ ਆਉਣਗੇ ਹੁਣ ਮੈਨੂੰ ਦੱਸਣਗੇ, ਉਹਨੇ ਕਹਿਣਾ ਇੱਕ ਵਾਰੀ ਦੱਸਤਾ ਜੋ ਦੱਸਣਾ ਸੀ, ਹੁਣ ਅੱਗੇ ਤੂੰ ਆਪ ਕਰਨਾ। ਜਿਵੇਂ ਅਸੀਂ ਬਾਹਰੋਂ ਪਾਣੀ ਪਾਇਆ, ਸਾਰੀ ਡਰਾਈਵਿੰਗ ਤਜਰਬੇ ਨਾਲ ਆਉਂਦੀ ਹੈ, ਉਹਨੇ ਤੇ ਇੱਕ ਵਾਰੀ ਥੋੜ੍ਹਾ ਥੋੜ੍ਹਾ ਦੱਸਣਾ, ਬਾਕੀ ਤੇ ਆਪੇ ਸਮਝਣਾ ਪੈਂਦਾ। ਸਾਰੇ ਫਾਰਮੂਲਾ ਇੱਕ ਵਾਰੀ ਮਿਲ ਗਿਆ, ਬਾਕੀ ਤੇ ਆਪਣੇ ਆਪ ਸਮਝਣਾ ਪੈਂਦਾ, ਤਜਰਬਾ ਕਰ ਕਰਕੇ, ਚਲਾ ਚਲਾ ਕੇ ਆਪੇ ਤਜਰਬਾ ਹੁੰਦਾ। ਟਰੱਕ ਕਿੱਡੇ ਕਿੱਡੇ ਵੱਡੇ ਆ, ਬੰਦਾ ਵੇਖ ਕੇ ਇੰਡੀਆ ਵਿੱਚ ਜੇ ਵੇਖੇ ਤੇ ਅਗਲਾ ਕਹਿੰਦਾ ਯਾਰ ਐਡਾ ਟਰੱਕ ਕਿਵੇਂ ਚਲਾ ਸਕਦਾ ਬੰਦਾ, ਪਰ ਜਦੋਂ ਤੁਸੀਂ ਚਲਾਉਣ ਲੱਗ ਜਾਂਦੇ ਆ ਤਜਰਬਾ ਹੋ ਜਾਂਦਾ, ਕਾਰ ਤੋਂ ਵੀ ਵਧੀਆ ਭਜਾਈ ਫਿਰਦਾ ਬੰਦਾ, ਕਾਰ ਤੋਂ ਵੀ ਵਧੀਆ ਟਰੱਕ ਚਲਾਉਣਾ ਲੱਗਦਾ, ਜਹਾਜ਼ ਨੂੰ ਵੇਖ ਕੇ ਸਾਨੂੰ ਲੱਗਦਾ ਹੀ ਵੀ ਐਡਾ ਵੱਡਾ ਕਿਵੇਂ ਉਡਾਉਂਦੇ ਹੋਣਗੇ, ਪਰ ਜਿਹੜੇ ਬੰਦੇ ਉਡਾਉਣ ਲੱਗ ਜਾਂਦੇ ਆ ਤਜਰਬਾ ਹੋ ਜਾਂਦਾ ਉਹਨਾਂ ਨੂੰ, ਆਪਣੇ ਆਪ ਐਕਸਪੀਰੀਅੰਸ ਹੁੰਦਾ। ਸਾਰੀ ਜ਼ਿੰਦਗੀ ਵਿੱਚ ਇੱਦਾਂ ਹੀ ਅਸੀਂ ਇੱਕ ਵਾਰੀ ਸਾਡਾ ਪੁਆਇੰਟ ਆਫ ਵਿਊ ਬਣ ਗਿਆ, ਸਾਡਾ ਨਜ਼ਰੀਆ ਬਣ ਗਿਆ, ਉਦੋਂ ਬਾਅਦ ਜ਼ਿੰਦਗੀ ਦੇ ਫੈਸਲੇ ਆਪੇ ਲੈਣੇ ਆ। ਜਿਹੜੇ ਆਪਾਂ ਪਿੰਡਾਂ 'ਚੋਂ ਆਏ ਹਾਂ, ਤੁਹਾਨੂੰ ਚੇਤਾ ਹੈ ਕਿ ਜਦੋਂ ਅਸੀਂ ਕੋਈ ਨਲਕਾ ਲਾਉਂਦੇ ਸੀ, ਜਦੋਂ ਅਸੀਂ ਕੋਈ ਟਿਊਬਵੈੱਲ ਲਾਉਂਦੇ ਹਾਂ ਇੰਡੀਆ 'ਚ, ਪਾਈਪ ਫਿੱਟ ਕਰ ਦਈਦਾ, ਕਨੈਕਸ਼ਨ ਲਾਈਦਾ, ਬਿਜਲੀ ਦਾ ਸਾਰਾ ਪ੍ਰਬੰਧ ਹੋ ਗਿਆ, ਮੋਟਰ ਲੱਗ ਗਈ, ਅਤੇ ਉਹਨਾਂ ਚਿਰ ਪਾਣੀ ਨਹੀਂ ਆਉਂਦਾ ਧਰਤੀ 'ਚੋਂ ਬਾਹਰ ਜਿੰਨਾ ਚਿਰ ਬਾਹਰੋਂ ਪਾਣੀ ਨਾ ਪਈਏ। ਬਾਹਰੋਂ ਪਾਣੀ ਪਾ ਦਿਓਗੇ, ਆਪਣੇ ਆਪ ਧਰਤੀ ਵਾਲਾ ਪਾਣੀ ਫਿਰ ਬਾਹਰ ਆ ਜਾਂਦਾ, ਅਤੇ ਜਿਹੜਾ ਉਹ ਆਉਂਦਾ ਹੈ ਉਹ ਆਉਣਾ ਚਾਹੀਦਾ। ਗੁਰਬਾਣੀ ਦਾ ਗਿਆਨ ਲੈ ਲੈ ਕੇ ਪੜ੍ਹ ਪੜ੍ਹ ਕੇ ਫਿਰ ਆਪਣੇ ਵਾਲਾ ਜਿਹੜਾ ਅੰਦਰ ਦਾ ਖਜ਼ਾਨਾ ਹੈ ਉਹ ਖੁੱਲ੍ਹ ਜਾਏ। ਬਾਣੀ ਪੜ੍ਹ ਪੜ੍ਹ ਕੇ ਸਾਡਾ ਆਪਣੇ ਵਾਲਾ, ਫਿਰ ਜ਼ਿੰਦਗੀ ਦੇ ਡਿਸੀਜਨ ਕਿੱਦਾਂ ਲੈਣੇ ਆ। ਹੁਣ ਸਾਡੇ ਬੰਦੇ ਕੀ ਕਰਦੇ ਆ, ਕਿਸੇ ਤੋਂ ਪੁੱਛ ਕੇ ਆਈਏ ਹੁਣ ਕੀ ਕਰਾਂ, ਹੁਣ ਮੈਂ ਕਿੱਦਾਂ ਕਰਾਂ, ਹੁਣ ਕਿਵੇਂ ਕਰਾਂ, ਇੱਥੇ ਮੈਨੂੰ ਕਈ ਪੁੱਛਣਗੇ। ਮੈਂ ਫਿਰ ਹੁਣ ਦੱਸੋ ਕੀ ਡਿਸੀਜਨ ਲਵਾਂ। ਮੈਂ ਇਹਨੂੰ ਕਹਿੰਦਾ ਜ਼ਿੰਦਗੀ ਤੇਰੀ ਹੈ, ਮੈਨੂੰ ਤੇਰੇ ਜ਼ਿੰਦਗੀ ਬਾਰੇ ਕੀ ਪਤਾ, ਮੈਂ ਤੈਨੂੰ ਕਿੱਦਾਂ ਦੱਸ ਸਕਦਾ ਇੱਥੇ ਤੂੰ ਕੀ ਡਿਸੀਜਨ ਲੈ। ਇੱਥੇ ਤੈਨੂੰ ਆਪ ਲੈਣਾ ਪੈਣਾ। ਕੱਲ ਮੈਂ ਮਰ ਜਾਂਗਾ ਫਿਰ ਹੋਰ ਲੱਭੇਗਾ, ਕਿਹਨੂੰ ਲੱਭੇਗਾ? ਜੇ ਤੈਨੂੰ ਕਿਸੇ ਨੇ ਗਲਤ ਗਾਈਡ ਕਰ ਦਿੱਤਾ ਫਿਰ ਤੈਨੂੰ ਹਮੇਸ਼ਾ ਗਾਈਡ ਕਰਨ ਵਾਲਾ ਚਾਹੀਦਾ, ਕੋਈ ਨਾ ਕੋਈ ਜਿਹਦੇ ਸਹਾਰੇ ਖੜ ਸਕੇ। ਮੈਨੂੰ ਦੱਸੇ ਮੇਰੀ ਜ਼ਿੰਦਗੀ ਕਿੱਦਾਂ ਚੱਲੇਗੀ। ਤੇ ਮੈਂ ਹੱਸਦਾ ਬੜੀ ਵਾਰੇ ਗੱਲ ਕਰਦਾ ਹੁੰਦਾ ਵੀ ਇੰਡੀਆ ਦੇ ਵਿੱਚ ਤੁਸੀਂ ਇੱਕ ਵਾਰੀ ਕਿਸੇ ਘਰੋਂ ਪਾਣੀ ਭਰਨ ਜਾਓ, ਦੂਜੇ ਦਿਨ ਪਾਣੀ ਭਰਨ ਜਾਓ, ਚਾਰ ਦਿਨ ਪਾਣੀ ਭਰਨ ਜਾਓ। ਅੱਜ ਕੱਲ੍ਹ ਤੇ ਨਲਕੇ ਖਤਮ ਹੋ ਗਏ, ਪਹਿਲਾਂ ਲੋਕੀ ਹੱਥੀ ਲੁਕੋ ਦਿੰਦੇ ਸੀ, ਕਹਿੰਦੇ ਸਾਡੇ ਵਾਲਾ ਖਰਾਬ ਹੋ ਗਿਆ, ਰੋਜ਼ ਹੀ ਚੱਕ ਕੇ ਮੂੰਹ ਆ ਜਾਂਦਾ। ਆਪਣੇ ਵਾਲਾ ਚਲਾ, ਆਪਣਾ ਦਿਮਾਗ ਚਲਾ। ਆ ਚੱਲੇ ਦਿਮਾਗਾਂ ਵਾਲਿਆਂ ਨੂੰ ਵੇਖ ਕੇ, ਉੱਚੀ ਸੋਚ ਵਾਲਿਆਂ ਨੂੰ ਵੇਖ ਕੇ, ਪੜ੍ਹ ਪੜ੍ਹ ਕੇ, ਉੱਚੀ ਸੋਚ ਵਾਲਿਆਂ ਨੂੰ ਪੜ੍ਹ ਕੇ, ਉੱਚੀ ਸੋਚ ਵਾਲਿਆਂ ਨੂੰ ਸਮਝ ਕੇ, ਗੁਰੂ ਨਾਨਕ ਨੂੰ ਸਮਝ ਕੇ, ਗੁਰੂ ਅਰਜਨ ਦੇਵ ਜੀ ਨੂੰ ਸਮਝ ਕੇ, ਕਬੀਰ ਜੀ ਨੂੰ ਸਮਝ ਕੇ, ਸਮਝ ਸਮਝ ਕੇ ਆਪਣੀ ਸਮਝ ਡਿਵੈਲਪ ਕਰ ਕੇ ਮੈਂ ਹੁਣ ਜ਼ਿੰਦਗੀ ਦੇ ਵਿੱਚ ਆਪਣੀਆਂ ਮੁਸ਼ਕਲਾਂ ਨਾਲ ਨਜਿੱਠਣਾ ਕਿੱਦਾਂ। ਤੇਰੀਆਂ ਮੁਸ਼ਕਲਾਂ ਹੋਰ ਨੇ, ਮੇਰੀਆਂ ਮੁਸ਼ਕਲਾਂ ਹੋਰ ਨੇ, ਗੁਰੂ ਨਾਨਕ ਪਾਤਸ਼ਾਹ ਦੀਆਂ ਮੁਸ਼ਕਲਾਂ ਹੋਰ ਨੇ, ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਹੋਰ ਨੇ, ਤੇ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਹੋਰ ਨੇ। ਤੇਰੀ ਮੇਰੀ ਪ੍ਰੋਬਲਮ ਇੱਕ ਨਹੀਂ ਹੋ ਸਕਦੀ। ਕਿਸੇ ਨੂੰ ਮਾਂ ਬਾਦੀ ਹੁੰਦੇ ਆ, ਕਿਸੇ ਨੂੰ ਸਵਾਦੀ ਹੁੰਦੇ ਆ, ਟੇਸਟ ਦਾ ਫਰਕ ਹੈ। ਕਿਸੇ ਨੂੰ ਮਿੱਠਾ ਚੰਗਾ ਲੱਗਦਾ, ਕਿਸੇ ਨੂੰ ਨਮਕੀਨ ਚੰਗਾ ਲੱਗਦਾ, ਆਪਣਾ ਆਪਣਾ ਟੇਸਟ ਹੈ। ਤੇ ਜਿਹੜਾ ਬੰਦਾ ਕਿਸੇ ਤੇ ਡਿਪੈਂਡ ਰਹੇਗਾ, ਸਾਰੀ ਜ਼ਿੰਦਗੀ ਲੱਭਦਾ ਰਹੇਗਾ ਵੀ ਕੋਈ ਆਏਗਾ, ਕੋਈ ਦੱਸੇਗਾ, ਕੋਈ ਮੈਨੂੰ ਦੱਸੇਗਾ, ਨਹੀਂ ਆਪਣਾ ਦਿਮਾਗ ਚਲਾਉਣਾ ਤੇ ਪੁਆਇੰਟ ਆਫ ਵਿਊ ਆਪਣਾ ਇੰਨਾ ਵਧੀਆ ਬਣ ਜਾਂਦਾ, ਨਜ਼ਰੀਆ ਬਣ ਜਾਂਦਾ, ਜ਼ਿੰਦਗੀ ਵਿੱਚ ਕਿਸ ਮਸਲੇ ਤੇ ਕਿਹੜਾ ਡਿਸੀਜਨ ਲੈਣਾ ਆਟੋਮੈਟਿਕ ਫਿਰ ਬੰਦਾ ਲੈਂਦਾ, ਆਪੇ ਹੀ ਆਉਂਦਾ, ਆਪਣੇ ਆਪ ਦਿਮਾਗ ਕੰਮ ਕਰਨ ਲੱਗ ਪੈਂਦਾ। ਤੇ ਇਹ ਭਾਈ ਜਦੋਂ ਚੱਲ ਪੈਂਦਾ ਫਿਰ ਐਸੇ ਐਸੇ ਥੋਟਸ ਆਉਂਦੇ ਹੈ, ਇੱਦਾਂ ਇੱਦਾਂ ਦੇ ਵਿਚਾਰ ਆਉਂਦੇ ਹੈ ਸਾਨੂੰ ਜ਼ਿੰਦਗੀ ਦੇ ਵਿੱਚ ਡਿਸੀਜਨ ਲੈਣ ਵਾਲੇ, ਅਸੀਂ ਸੋਚ ਵੀ ਨਹੀਂ ਸਕਦੇ ਇੱਦਾਂ ਦੇ ਡਿਸੀਜਨ ਅਸੀਂ ਲੈ ਸਕਦੇ ਹਾਂ, ਫਿਰ ਦਿਮਾਗ ਚੱਲ ਪੈਂਦਾ। ਜਿਹਨੂੰ ਅਸੀਂ ਬਾਣੀ 'ਚ ਪੜ੍ਹਦੇ ਹਾਂ, ਪਿਓ ਦਾਦੇ ਕਾ ਖੋਲ ਡਿੱਠਾ
ਖਜ਼ਾਨਾ,
ਹੀਟ ਥੋੜ੍ਹੀ ਜਿਹੀ ਘੱਟ ਕਰ ਸਕਦੇ ਹਾਂ ਅਤੇ ਥੋੜ੍ਹੀ ਜਿਹੀ ਘੱਟ ਕਰ ਦਿਓ ਜੇ ਚੱਲਦੀ ਹੈ, ਜੇ ਹੋ ਸਕਦਾ ਬਣਦੀ ਹੋਵੇ, ਬਣ ਗਈ ਹੋਣੀ ਹੀਟ ਇੰਨੀ ਚੱਲਦੀ ਹੈ ਹੀਟ, ਜੇ ਚੱਲਦੀ ਹੈ ਘਟਾਇਓ ਮਾੜਾ ਜਿਹਾ, ਕਿਉਂ ਕਿਸੇ ਨੂੰ ਜਰਾ ਕੁ ਘਟਾ ਦਿਓ। ਸੁਣੋ ਪਿਆਰਿਓ, ਜਦੋਂ ਨਾ ਆ ਪਿਓ ਦਾਦੇ ਦਾ ਦਿੱਤਾ ਖਜ਼ਾਨਾ, ਪਿਓ ਦਾਦਾ ਕੀ ਹੈ, ਕੁਦਰਤ ਦੇ ਢਾਂਚਾ ਜਿਹੜਾ ਬਣਾਇਆ ਆਹ ਖਜ਼ਾਨਾ, ਇਹ ਜੇ ਅਸੀਂ ਕਹਾਂਗੇ ਖਜ਼ਾਨਾ ਸਿੱਖਾਂ ਨੂੰ ਮਿਲਿਆ ਨਹੀਂ, ਗੋਰਿਆਂ ਕੋਲ ਵੀ ਹੈ, ਕਾਲਿਆਂ ਕੋਲ ਵੀ ਹੈ, ਹਰ ਮਨੁੱਖ ਕੋਲ ਹੈ। ਮਾਇੰਡ ਸਰੀਰ ਕਰਕੇ ਅਸੀਂ ਮਨੁੱਖ ਨਹੀਂ ਹਾਂ, ਸਰੀਰ ਕਰਕੇ ਅਸੀਂ ਪਸ਼ੂਆਂ 'ਚ ਗਿਣੇ ਜਾਂਦੇ ਹਾਂ। ਚਾਰ ਖਾਣੀਆਂ ਤੋਂ ਦੁਨੀਆ ਪੈਦਾ ਹੁੰਦੀ ਹੈ, ਅੰਡਜ ਜੇਰਜ ਸੇਤਜ ਉਤਪੁਜ, ਸਭ ਤੇਰੇ ਕੀ ਏ ਜਨਤਾ। ਚਾਰ ਖਾਣੀਆਂ ਤੋਂ ਸਮਾਜ ਪੈਦਾ ਹੁੰਦਾ, ਸੰਸਾਰ ਪੈਦਾ ਹੋ ਰਿਹਾ, ਅੰਡੇ ਤੋਂ ਵੀ ਪੈਦਾ ਹੋ ਰਿਹਾ, ਪਸੀਨੇ ਤੋਂ ਵੀ ਪੈਦਾ ਹੋ ਰਿਹਾ, ਬਨਸਪਤੀ ਤੋਂ ਪੈਦਾ ਹੋ ਰਿਹਾ ਤੇ ਜੇਰ ਤੋਂ ਪੈਦਾ ਹੋ ਰਿਹਾ। ਜਿਹੜਾ ਜੇਰ ਤੋਂ ਪੈਦਾ ਹੁੰਦਾ ਹੈ, ਪਸ਼ੂ ਤੇ ਮਨੁੱਖ ਇਹ ਜੇਰ ਤੋਂ ਪੈਦਾ ਹੁੰਦੇ ਆ, ਸਰੀਰ ਕਰਕੇ ਅਸੀਂ ਪਸ਼ੂਆਂ ਦੇ ਵਿੱਚ ਹੀ ਗਿਣੇ ਜਾਂਦੇ ਹਾਂ। ਚਾਰ ਖਾਣੀਆਂ ਤੋਂ ਪੈਦਾ ਹੁੰਦੇ ਆ, ਬੰਦੇ ਲਈ ਵੱਖਰੀ ਖਾਣੀ ਨਹੀਂ, ਚਾਰ ਖਾਣੀਆਂ ਤੋਂ ਪੈਦਾ ਹੁੰਦੇ ਆ ਜੀਵ, ਉਹਦੇ ਵਿੱਚ ਹੀ ਬੰਦਾ ਆਉਂਦਾ। ਮਤਲਬ ਪਸ਼ੂਆਂ ਦੀ ਸ਼੍ਰੇਣੀ ਵਿੱਚ ਸਰੀਰ ਕਰਕੇ ਅਸੀਂ ਪਸ਼ੂ ਹਾਂ ਤੇ ਮਨੁੱਖ ਅਸੀਂ ਕਿਹਦੇ ਕਾਹਦੇ ਕਰਕੇ ਹਾਂ, ਮਾਇੰਡ ਕਰਕੇ, ਮਨ ਕਰਕੇ, ਦਿਮਾਗ ਕਰਕੇ। ਦਿਮਾਗ ਉਹਨਾਂ ਕੋਲ ਵੀ ਹੁੰਦਾ ਹੈ ਪਰ ਉਹਨਾਂ ਦੇ ਬਾਹਰੋਂ ਪਾਣੀ ਪਾਉਣਾ ਆਟੋਮੈਟਿਕ ਨਹੀਂ ਆਉਂਦਾ, ਜਿੰਨਾ ਪਾਓਗੇ ਉਨਾ ਹੀ ਆਉਂਦਾ। ਜਿਵੇਂ ਵੇਖਿਓ ਸਮਝਿਓ, ਕੁੱਤੇ ਨੂੰ ਜਿੰਨਾ ਸਿਖਾਓਗੇ ਉਨਾ ਹੀ ਆਉਂਦਾ, ਤੋਤੇ ਨੂੰ ਜਿੰਨਾ ਸਿਖਾਓਗੇ ਉਨਾ ਹੀ ਆਉਂਦਾ, ਪਰ ਬੰਦੇ ਦੀ ਬੰਦਾ ਹੈ ਕਿੱਦਾਂ ਦਾ, ਇਹਨੂੰ ਥੋੜ੍ਹਾ ਜਿਹਾ ਸਿਖਾ ਦਿਓ ਬਾਕੀ ਆਟੋਮੈਟਿਕ ਆਉਂਦਾ ਹੈ। ਤੁਸੀਂ ਨਿਆਣੇ ਨੂੰ ਥੋੜ੍ਹਾ ਜਿਹਾ ਬੋਲਣਾ ਸਿਖਾਇਆ ਸੀ, ਬੱਚੇ ਨੂੰ ਕਹਿੰਦੇ ਹੋ ਪਾਪਾ ਕਹਿ ਬੇਟਾ ਪਾਪਾ ਪਾਪਾ, ਬਾਕੀ ਦੇ ਆਪੇ ਹੀ ਸਿੱਖ ਜਾਂਦਾ, ਉਹ ਆਪੇ ਹੀ ਆਉਣ ਲੱਗ ਜਾਂਦਾ ਉਹਨੂੰ। ਪਰ ਤੋਤੇ ਨੂੰ ਤੁਸੀਂ ਖਾ ਲਓ ਵੀ ਚੂਰੀ ਖਾਣੀ, ਉਹ ਸਾਰੀ ਜ਼ਿੰਦਗੀ ਚੂਰੀ ਖਾਣੀ 'ਤੇ ਖੜਾ ਰਹਿੰਦਾ, ਇਦੂ ਅੱਗੇ ਨਹੀਂ ਜਾਂਦਾ। ਤੁਸੀਂ ਕੁੱਤੇ ਨੂੰ ਜਿੰਨਾ ਕੁ ਸਿਖਾਉਂਦੇ ਹੈ ਉਨਾ ਕੁ ਸਿੱਖਦਾ, ਪਰ ਬੰਦਾ ਇਹ ਕਿੱਦਾਂ ਦਾ ਹੈ, ਜਿਹੜਾ ਜਿਹਦਾ ਜਿਹਦੇ ਅੰਦਰ ਇੱਕ ਖੂਹ ਹੈ, ਇਹਦੇ ਅੰਦਰ ਨੌਲੇਜ ਦਾ ਇੱਕ ਸਮਝ ਦਾ ਖੂਹ ਹੈ, ਇਹ ਅੰਦਰੋਂ ਬਹੁਤ ਕੁਝ ਕੱਢ ਸਕਦਾ ਜੇ ਚੱਲ ਪਵੇ। ਸਾਰਾ ਕੁਝ ਇਹਦੇ 'ਚੋਂ ਆਇਆ, ਆਹ ਜਿਹੜਾ ਉੱਪਰ, ਇਹਦੇ 'ਚ ਸਾਰਾ ਕੁਛ। जो तुहानू अज बाहर सोहना सोहना दिसदा सारा कुछ किसी के दिमाग की काढ़ है, सब अंदरों आया। कहिंदे ने अंतर खूटा अमृत भरिया, बोलो गज के, अंतर खूटा अमृत का भरिया, ज्ञान का कहिंदे खूह भरिया पिया, ते कहिंदे निकल सकदा भला आ जिहड़ा खूह है, चल सकदा किसे किसे दा। कहिंदे शब्द है काढ़ पीए बनेहारी, कहिंदे कोई कोई बंदा ज्ञान लैके शब्द तो मिलदा ज्ञान, शब्द दे शब्द द्वारा ज्ञान लैके इहनू चला सकदा। ते जे एक वारी चल पवे बंदा हैरान होई जांदा है भी इन्ना कुछ अंदर पिया मेरे, इन्नी नॉलेज आप ही ऑटोमैटिक चल दिया सारा कुछ जो अज बार है। वेखो तुसी वेखो आ बिल्डिंग नू वेखोगे तुसी कहोगे बड़ा सोहना बनया, कोई भी नक्शा वेख लो वो कितों आया भला, किसे बनाउन वाले दे दिमाग च। कोई जहाज बनाउन वाला बंदा भी ऐ बह गया होना सिर फड़ के, सोचता रहा करता रहा करता रहा कितों आया, इहदे चों ही आया दिमाग च। जो अज तकनीक इत्थे तुसी वेखदे आ नवे तो नवा, इत्थे तुसी सारा कुछ जो नोट करदे आ इह सारा कुछ बंदे दे दिमाग चों आया, जिन्ना वधिया जिन्ना चंगा है बंदे दे दिमाग चों आया, इहदे चों आ रहा सारा कुछ। ते मैनू मैनू ध्यान नाल सुनो वीर, गुरबाणी फिर गल कादी करदी है भला, दिमाग दी, इहदे चों सारा कुछ आउंदा है। ते गुरु साहब कहिंदे आ मैं चाबी ला ला धर्म वाले पास्यों, इत्थे जिहड़ा कनेडा दे विच चाबी लगदी है एजुकेशन वाले पास्यों, ते गुरबाणी धर्म दे विच जे असीं जे गल करिए धर्म चों चाबी लाउणी है, ते गुरबाणी ने चाबी ला के आ खोल देना, अनहद बाणी पूंजी संतन हथ राखी कुंजी, चाबी लग गई। ये चाबी लगती है जी आग नूं, इत्थे लगती है। जदों बंदा बाहरों ज्ञान लैंदा फिर ऑटोमैटिक सारे कुछ समझ आ जांदा है, जिन्हों कहिंदे है प्यू दादे का खोल दिता
खजाना,
खजाना खोल के वेख लिया, खजाना हरेक कोल है। भीखा जी कहिंदे ने भीखा भूखा को नहीं सब की गठड़ी लाल, गठड़ी खोल ना जानदा तां ते भया कंगाल। कहिंदे हर इक दे कोल खजाना है पर खोलना नहीं आउंदा, दिमाग सारिआं कोल है खोलना नहीं आउंदा, पर गुरबाणी दा ज्ञान लओगे समझ लओगे आ चल पैंदा है। एक वारी चल पिया फिर जिंदगी च हर जगह चलन लग पैंदा, सवाल करन लग जाएगा, धोखियां च नहीं फसेगा, कदे भी बंदा धोखे च नहीं फस सकदा जे समझ लैके चलदा है। ते जदों तुसीं इहनूं चला लिया फिर प्यू दादे कोलो एक वारी सुणिओ कहिंदे हुण गरीब नहीं रहे जी, हुण जेब च भावें तानी नहीं पर अकल बथेरी है, मैं हुण अपनी जेब नहीं विखाउंदा, मेरा फर्क इह पै गया आ दिमाग चल पिया। हुण बंदा जदों ज्ञान लैण वाले पासे तुरदा है उह कहिंदा आ वेख मेरी जेब ना वेख आ वेख, ते वेखदा बंदा अकली है जी, कपड़े जिन्ने मर्जी बंदा सोहणे पाई फिरे पर सोहणा सोहणे विचारां करके लगदा, सोहनी सोच करके लगता, कपड़िया करके कवर करन दी ट्राई भावें जिन्नी मर्जी कर लो पर अकल करके बंदा सोहना लगता। ते हां उधरों होवे अकल, अकल भी होवे सीरत भी होवे ते सुरत भी होवे, अकल भी होवे ते शकल भी होवे फिर ते सोने ते सुहागे वाली गल बन जाती है, पर बंदा सोहना अकल करके लगता। गोरे चिट्टे दुनिया च बथेरे है, प्यारा बंदा अपनी समझ करके लगता अकल करके लगता, ता करके अकल आ गई, खजाना खोल लिया जी। कहिंदे प्यो दादे कर पढ़ो जरा, कहिंदे हुण नहीं जी हुण गरीब नहीं रहे असीं हुण धनवान आ भागां वाले आ, हुण ना सानू बेभाग गए, हुण साडे कोल समझ दा खजाना है, असीं बड़े वड्डे हो गए, हुण असीं छोटे नहीं रहे असीं वड्डे हो गए, अकल करके वड्डे आ। जवाब दिओ सिंगो, बादशाह औरंगजेब दे किले वड्डे है कि आनंदपुर वाला किला वड्डा है? जे तुसी उदां वेखना होवे उहदी लंबाई चौड़ाई वेखनी होवे ते किला वेखण नूं किहड़ा वड्डा लगदा? बादशाह दा। अगले ते अपनियां बेगमां दी मड्डी नूं ताजमहल बणाउंदे आ, बादशाहां कोल इन्ना पैसा, पर जे समझ वाले पासे वेखोगे फिर कलगीधर दा मुकाबला। जे तुसी वेखोगे दिमागी पद्धर ਫਿਰ ਉਹਨਾਂ ਵਰਗਾ ਕੋਈ ਨਹੀਂ। ਇਹਦੇ ਕਰਕੇ ਵੱਡੇ ਆ ਉਹ। ਅਸਲ ਬਾਦਸ਼ਾਹ ਉਹ ਹੁੰਦਾ ਜਿਹਦੇ ਕੋਲ ਆ ਖਜ਼ਾਨਾ ਹੋਏਗਾ, ਸਮਝਦਾ, ਅਕਲ ਦਾ। ਇਸ ਕਰਕੇ ਵੱਡੇ ਬਣਨਾ, ਅਕਲ ਵਾਲਾ ਖਜ਼ਾਨਾ ਹੋਵੇ, ਦਿਮਾਗ ਚਲਾਈਏ ਆਪਣਾ। ਤੇ ਵੇਖਿਓ ਜਰਾ ਪੰਚਮ ਪਾਤਸ਼ਾਹ ਦਾ ਸ਼ਬਦ ਪੜੋ ਜਰਾ।
ਹਮ ਧਨਵੰਤ ਪਾਗਠ ਸਜਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਦਾਨਾ।
ਆ ਖਜ਼ਾਨਾ ਖੋਲ ਕੇ ਵੇਖਿਆ, ਧਰਮ ਦੀ ਚਾਬੀ ਲਾਉਂਦੇ ਆਪਾਂ, ਗੁਰਬਾਣੀ ਦੀ ਚਾਬੀ ਲਾਉਂਦੇ। 500 ਸਾਲ ਪਹਿਲਾਂ ਤੋਂ ਖੁੱਲ ਜਾਣਾ ਸੀ, ਕਿੰਨੇ 100 ਸਾਲ ਤੋਂ ਗੁਰਬਾਣੀ ਸਾਡੇ ਕੋਲ ਆ। ਆਹ ਚਾਬੀ ਹੈ ਜਿਹੜੀ ਇਹਨੂੰ ਲੱਗਦੀ ਹੈ, ਆਹ ਚਾਬੀ ਹੈ ਇਹਨੂੰ ਲੱਗਦੀ ਹੈ, ਗੁਰਬਾਣੀ ਚੋਂ ਗਿਆਨ ਲੈ ਕੇ ਇਹਨੂੰ ਲੱਗਦਾ ਹੈ, ਫਿਰ ਖੁੱਲ ਜਾਂਦਾ। ਟੀਚਰ ਨੂੰ ਕਹਿ ਜਾ ਕੇ ਤਨਖਾਹ ਦੇ ਦਿਓ ਜੀ ਮੇਰੀ, ਮੈਂ ਗਰੀਬ ਹਾਂ ਜੀ, ਮੈਨੂੰ 10,000 ਰੁਪਏ ਆਪਣੀ ਤਨਖਾਹ ਚੋਂ ਦੇ ਦੇ। ਟੀਚਰ ਕਹਿੰਦਾ ਜੋ ਪੜ੍ਹਾ ਰਿਹਾ ਪੜ੍ਹ ਲੈ, ਮੇਰੇ ਤੋਂ ਦੁੱਗਣੀ ਕਮਾਏਗਾ। ਮੈਂ ਜੋ ਪੜ੍ਹਾ ਰਿਹਾ ਉਹ ਪੜ੍ਹ। ਕਿਸੇ ਟੀਚਰ ਦੇ ਅੱਗੇ ਜਾ ਕੇ ਤਾਂ ਝੋਲੀ ਅੱਡ ਕੇ ਖੜਾ ਹੋ ਜਾ, ਮੈਂ ਭਿਖਾਰੀ ਹਾਂ, ਮੇਰੇ ਤੇ ਕਿਰਪਾ ਕਰ ਦਿਓ ਜੀ, ਮੈਨੂੰ ਆ ਮੇਰੀ ਭਰ ਦਿਓ ਝੋਲੀ। ਉਹ ਕਹਿੰਦੇ ਪਰੇ ਲੈ ਜਾ, ਮੈਂ ਜੋ ਕਰ ਰਿਹਾ ਤੂੰ ਝੋਲੀ ਨਾ ਕਰ, ਦਿਮਾਗ ਆ ਕਰ ਮਾੜਾ ਜਿਹਾ ਇੱਥੇ ਸਿਰ ਤੇਰੇ 'ਚ ਪਵੇ। ਆ ਜਦੋਂ ਖੁੱਲ ਗਿਆ, ਹੁਣ ਤੁਹਾਡੇ 'ਚ ਕਿੰਨੇ ਮੁੰਡੇ ਇੱਥੇ ਇੱਦਾਂ ਦੇ ਆ ਜਿਹੜੇ 1,00,000 ਰੁਪਇਆ ਇੰਡੀਆ ਦਾ ਕਮਾਉਂਦੇ ਆ ਮਹੀਨੇ ਦਾ, ਤੇ ਕਈ ਮੁੰਡੇ ਇੱਦਾਂ ਦੇ ਵੀ ਨੌਜਵਾਨ ਹੋਣਗੇ, ਕੁੜੀਆਂ ਸਾਡੀਆਂ ਭੈਣਾਂ ਹੋਣਗੀਆਂ ਇੱਦਾਂ ਦੀਆਂ ਜਿਹੜੀਆਂ 2,00,000 ਰੁਪਇਆ ਵੀ ਕਮਾਉਂਦੀਆਂ। ਪਰ ਜਿਹੜੀ ਮੈਡਮ ਤੋਂ ਆਈਲੈਟਸ ਕੀਤਾ ਸੀ ਉਹ ਵਿਚਾਰੀ ਤੇ 15,000 ਦੀ ਖੜੀ ਹੈ। ਜਿਹੜੇ ਟੀਚਰ ਤੋਂ ਪੜ੍ਹ ਕੇ ਆਏ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ, ਅਜੇ ਵੀ 10,000-10,000 ਰੁਪਇਆ ਤਨਖਾਹ ਹੈ, ਉਹ ਤੇ 10,000 ਕਮਾਉਂਦਾ ਹੈ। ਤੇ ਬੰਦਾ ਕਵੇ ਮੈਨੂੰ ਦਿਓ ਜੀ, ਮੈਨੂੰ ਅੱਧੀ ਤਨਖਾਹ ਮੈਨੂੰ ਦੇ ਦਿਓ। ਕਹਿੰਦੇ ਤੂੰ ਜੋ ਮੈਂ ਪੜ੍ਹਾ ਰਿਹਾ ਪੜ੍ਹ ਲੈ, ਮੇਰੇ ਤੋਂ ਤੇ ਕਈ ਗੁਣਾ ਜ਼ਿਆਦਾ ਕਮਾਏਗਾ। ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਹਾਂ, ਮਹਾਰਾਜ ਮੇਰਾ ਆਹ ਕੰਮ ਕਰ ਦਿਓ, ਆਹ ਕੰਮ ਕਰ ਦਿਓ। ਕਹਿੰਦੇ ਜੋ ਪੜ੍ਹਾ ਰਹੇ ਹਾਂ ਪੜ੍ਹ ਲੈ, ਕੰਮ ਤੇ ਤੂੰ ਆਪੇ ਹੀ ਕਰ ਲੈਣੇ ਨੇ। ਰੱਬ ਤੇ ਅੱਛੀ ਹੈ, ਤੈਨੂੰ ਜਾਚ ਆ ਜਾਣੀ ਹੈ ਜ਼ਿੰਦਗੀ ਦੇ ਹਰ ਫੈਸਲੇ ਫੈਸਲਾ ਲੈਣਾ ਕਿੱਦਾਂ। ਜੋ ਪੜ੍ਹਾ ਰਹੇ ਹਾਂ ਉਹ ਪੜ੍ਹ। ਇੱਕ ਵਾਰੀ ਵੇਖ ਖੋਲ ਕੇ ਲੋ, ਸੁਣੋ ਸ਼ਬਦ।
ਖਾਵੇ ਖਰਚੇ ਨਾਲ ਮਿਲ ਪਾਈ, ਤੋੜ ਨਾ ਆਵੇ ਵੱਧ ਦੋ ਜਾਈ।
ਆਹ ਖਜ਼ਾਨਾ ਜਿਹੜਾ ਕਦੇ ਘਟਦਾ ਹੀ ਨਹੀਂ। ਖਾਵੇ ਖਰਚੇ ਰਲ ਮਿਲ ਪਾਈ, ਤੋਟ ਨਾ ਆਵੇ
ਵੱਧ ਦੋ ਜਾਈ।
ਤੇ ਸਾਡੇ ਵਾਲੇ ਸਾਡਾ ਧਿਆਨ ਲੰਗਰ ਚ ਜ਼ਿਆਦਾ ਰਹਿੰਦਾ ਹੈ। ਸਾਡੇ ਬਾਬਿਆਂ ਨੇ ਸਾਖੀਆਂ ਬਣਾ ਤੀਆਂ, ਬਾਬਾ ਜੀ ਬੈਠੇ ਸੀ ਤੇ ਚੌਲ ਮੁੱਕ ਗਏ। ਹਰੇਕ ਬਾਬੇ ਦੇ ਡੇਰਿਆਂ 'ਚ ਬਣੀਆਂ ਹੋਈਆਂ ਇੱਦਾਂ ਦੀਆਂ ਸਾਖੀਆਂ। ਚੌਲ ਮੁੱਕ ਗਏ, ਸੰਗਤ ਜ਼ਿਆਦਾ ਆ ਗਈ, ਤੇ ਲਾਂਗਰੀ ਜਾ ਕੇ ਦੱਸਿਆ ਬਾਬਾ ਜੀ ਚੌਲ ਤੇ ਥੋੜ੍ਹੇ ਜਿਹੇ ਰਹਿ ਗਏ। ਬਾਬਾ ਜੀ ਕਹਿੰਦੇ ਕੱਪੜਾ ਪਾ ਲਓ ਤੇ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ। ਕਹਿੰਦੇ ਢੇਰ ਲੱਗ ਗਏ, ਨਾਲ ਪੰਗਤੀ ਪਤਾ ਕੀ ਕਰਨ, ਕਹਿੰਦੇ ਬਾਣੀ 'ਚ ਲਿਖਿਆ ਤੇ ਪਿਆ, ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ। ਮਰ ਜੋ ਚੌਲਾਂ 'ਤੇ ਹੀ ਮਰ ਗਏ ਫਿਰ ਜਾ ਕੇ, ਵੀ ਚੌਲਾਂ ਦੀ ਗੱਲ ਹੋ ਰਹੀ ਹੈ। ਮਤਲਬ ਕੜਾਹ ਵੱਧ ਗਿਆ, ਚੌਲ ਵੱਧ ਗਏ, ਸਬਜ਼ੀ ਵੱਧ ਗਈ। ਪਰ ਅਸੀਂ ਕਦੇ ਇਹ ਸੋਚਦੇ ਹਾਂ ਵੀ ਅਸੀਂ ਤੇ ਸਾਖੀਆਂ ਸੁਣਾਉਂਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਭੁੱਖੇ ਰਹੇ ਆਨੰਦਪੁਰ ਸਾਹਿਬ ਦੇ ਵਿੱਚ, ਕਿੰਨੇ 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 ਮਹੀਨੇ ਉਹਨਾਂ ਨੇ ਦਰਖਤਾਂ ਦੇ ਪੱਤੇ ਲਾ ਕੇ ਖਾਧੇ, ਸੱਕ ਲਾ ਕੇ ਖਾਧੇ, ਤੇ ਗੁਰੂ ਗੋਬਿੰਦ ਸਿੰਘ ਨੇ ਤੇ ਕਿਸੇ ਪਰਾਤ ਤੇ ਕੱਪੜਾ ਪਾਇਆ ਹੀ ਨਹੀਂ। ਕਿੰਨੇ ਮਹੀਨੇ ਭੁੱਖੇ ਰਹੇ। ਇੱਕ ਬੰਦਾ ਕੱਪੜੇ ਪਾ ਕੇ ਕੱਪੜਾ ਪਾ ਦਿੰਦਾ ਉਹਦਾ ਚੌਗਣਾ ਹੋ ਜਾਂਦਾ। ਆਪਣੇ ਆਪ ਸਾਰੀ ਰਾਤ ਚੌਲ ਵਰਤੀ ਜਾਂਦੇ ਆ, ਮੁੱਕਦੇ ਹੀ ਨਹੀਂ, ਤੇ ਗੁਰੂ ਗੋਬਿੰਦ ਸਿੰਘ ਨੇ ਕਿਸੇ ਦੇਗੇ ਤੇ ਕੱਪੜਾ ਕਿਉਂ ਨਹੀਂ ਪਾਇਆ। ਉਹਨਾਂ ਨੂੰ ਆਪਣੇ ਸਿੱਖ ਜਨ ਸਿੰਘ ਜਿਹੜੇ ਆ ਜਾਨ ਤੋਂ ਪਿਆਰੇ ਲੱਗਦੇ ਆ, ਤੇ ਆਪਣਿਆਂ ਸਿੰਘਾਂ ਲਈ ਕਿਤੇ ਗੁਰੂ ਗੋਬਿੰਦ ਸਿੰਘ ਨੇ ਉਹ ਸੱਕ ਵੀ ਲਾਹ ਲਾ ਖਾਂਦੇ ਰਹੇ, ਪੱਤੇ ਵੀ ਲਾਹ ਲਾ ਖਾਂਦੇ ਰਹੇ, ਕਿਤੇ ਇੱਦਾਂ ਦਾ ਕੁਛ ਨਹੀਂ ਕੀਤਾ। ਇਹ ਤੇ ਜਾਦੂਗਰ ਆਪਾਂ ਪੁਰਾਣੇ ਬਾਜੀ ਜਿਹੜੇ ਉਹ ਬਾਜੀਆਂ ਪਾਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਆਉਂਦੇ ਸੀ, ਉਹ ਕਈ ਖੇਡਾਂ ਵਿਖਾਉਣ ਵਾਸਤੇ ਆਉਂਦੇ ਸੀ, ਤੇ ਉਹ ਇੱਦਾਂ ਕਰਦੇ ਸੀ ਗੱਠੜੀ 'ਚੋਂ ਆਹ ਵੀ ਕੱਢੀ ਜਾਂਦਾ, ਆਹ ਵੀ ਕੱਢੀ ਜਾਂਦਾ, ਆਹ ਵੀ ਕੱਢੀ ਜਾਂਦਾ। ਗੁਰੂ ਸਾਹਿਬ ਨੂੰ ਇੱਦਾਂ ਦੇ ਨਾ ਬਣਾਈਏ, ਇੱਕ ਮਹਾਨ ਸ਼ਖਸੀਅਤ ਨੂੰ, ਬੜੀ ਵੱਡੀ ਪਰਸਨੈਲਿਟੀ ਨੂੰ ਇੱਦਾਂ ਦੇ ਨਾ ਬਣਾਈਏ। ਉਹ ਤੇ ਬੜੇ ਮਹਾਨ ਨੇ ਆਪਣੀ ਸੋਚ ਕਰਕੇ, ਆਪਣੇ ਵਿਚਾਰਾਂ ਕਰਕੇ। ਤੇ ਜਦੋਂ ਇਦਾਂ ਦੀਆਂ ਪੰਕਤੀਆਂ ਆਉਂਦੀਆਂ ਸਾਡੇ ਵਾਲੇ ਫਿਰ ਉਹਨੂੰ ਖਾਣ ਵਾਲੇ ਪਾਸੇ ਲੈ ਜਾਂਦੇ ਆ। ਨਹੀਂ, ਜਦੋਂ ਭਾਈ ਆ ਖੋਲੇਗਾ ਤੇ ਜਿੰਨਾ ਮਰਜ਼ੀ ਖਾਈ ਜਾਈ ਵਰਤੀ ਜਾਈ ਇਹ ਮੁੱਕਦਾ ਨਹੀਂ। ਖੂਹ ਪਤਾ ਖੂਹ ਕਿਉਂ ਗਿਆ? ਪਾਣੀ ਨਦੀਆਂ ਦਾ ਵੀ ਮੁੱਕ ਸਕਦਾ ਹੈ, ਦਰਿਆ ਵੀ ਖਤ ਸੁੱਕ ਜਾਂਦੇ ਹੈ। ਖੂਹ ਚੋਂ ਜਿੰਨਾ ਪਾਣੀ ਕੱਢੋਗੇ ਸਵੇਰ ਨੂੰ ਓਨਾ ਹੀ ਹੋਰ ਆਇਆ ਹੋਇਆ ਹੁੰਦਾ। ਆ ਖੂਹ ਹੈ, ਤੁਸੀਂ ਮੈਨੂੰ ਜਵਾਬ ਦਿਓ, ਆ ਸਾਊਂਡ ਸਿਸਟਮ ਜਿਹੜਾ ਇੱਥੇ ਚੱਲਦਾ ਹੈ ਕਿ 20 ਸਾਲ ਬਾਅਦ ਵੀ ਇੱਦਾਂ ਦਾ ਰਹੇਗਾ ਕਿ ਨਵਾਂ ਆਜੂ? ਬੋਲੋ ਕਿੱਥੋਂ ਆਊ ਦਿਮਾਗ 'ਚ? ਜੇ ਜਿਸ ਤਰ੍ਹਾਂ ਦੇ ਜਹਾਜ਼ ਅੱਜ ਨੇ, ਅੱਜ ਤੋਂ 50 ਸਾਲ ਬਾਅਦ ਇੱਦਾਂ ਦੀ ਰਹਿਣਗੇ ਕਿ ਨਵੀਂ ਟੈਕਨੋਲੋਜੀ ਆਜੂ? ਨਵੀਂ ਆਜੂ, ਕਿੱਥੋਂ ਆਊ? ਦਿਮਾਗ 'ਚੋਂ। ਖਾਵੇਂ ਖਰਚੇ ਰਲ ਮਿਲ ਭਾਈ, ਆ ਖਜ਼ਾਨਾ ਖੋਲ, ਜਿੰਨਾ ਮਰਜ਼ੀ ਖਾਇਓ। ਨਵੇਂ ਨਵੇਂ ਆਈਡੀਏ ਆਉਣਗੇ, ਨਵੇਂ ਨਵੇਂ ਆਈਡੀਏ। ਬੰਦਾ ਇੱਕ ਵਾਰੀ ਫਾਰਮੂਲਾ ਸਿੱਖ ਲੈਂਦਾ ਜੀ, ਆ ਬਾਜਾ ਜਿਹੜਾ ਹੈ ਬੰਦਾ ਇੱਕ ਵਾਰੀ ਸਿੱਖਦਾ ਹੈ ਜਿਵੇਂ ਡਰਾਈਵਰ ਸਿਖਾਉਂਦਾ ਹੈ, ਉਦੋਂ ਬਾਅਦ ਉਹਨੂੰ ਆਪੇ ਹੀ ਆਉਂਦਾ, ਆਈਡੀਏ ਆਉਂਦੇ ਨੇ, ਨਵੇਂ ਤੋਂ ਨਵਾਂ ਟਿਊਨ ਉਹਦੇ ਦਿਮਾਗ 'ਚ ਆਉਂਦੀ ਹੈ, ਆਪੇ ਆਉਂਦੀ ਹੈ। ਬੜਾ ਵੱਡਾ ਖਜ਼ਾਨਾ ਹੈ। ਖਾਵੇ ਖਰਚੇ ਰਲ ਮਿਲ ਪਾਈ, ਖਾਵੇ ਖਰਚੇ ਰਲ ਮਿਲ ਪਾਈ ਜੀ, ਖਾਵੇ ਖਰਚੇ ਰਲ ਮਿਲ ਪਾਈ, ਖਾਵੇ ਖਰਚੇ ਰਲ ਮਿਲ ਪਾਈ,
ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਹੇ ਦਰ ਕੱਪੜੇ ਪਹਿਰੇ ਜਾਏ ਮਨੁੱਖ।
ਇੱਕ ਗੱਲ ਵੇਖੋ ਕਮਾਲ ਦੀ, ਸੁਣਿਓ, ਆਪਾਂ ਸਾਰੇ ਸੁੱਖ ਮੰਗਦੇ ਹਾਂ ਨਾ, ਸਾਰੇ ਸੁੱਖ ਮੰਗਦੇ ਹਾਂ ਵੀ ਮੈਨੂੰ ਦੁੱਖ ਨਾ ਆਵੇ, ਮੈਨੂੰ ਸੁੱਖ ਮਿਲੇ। ਪਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਇਹ ਠੀਕ ਹੈ ਗੱਲ, ਵੀ ਇਹ ਮੰਗਣਾ ਵੀ ਮੈਨੂੰ ਸੁੱਖ ਮਿਲੇ ਮੈਨੂੰ ਦੁੱਖ ਨਾ ਮਿਲੇ, ਇਹ ਗੱਲ ਠੀਕ ਹੈ? ਤੇ ਗੁਰੂ ਸਾਹਿਬ ਕਹਿੰਦੇ ਝੱਖ ਮਾਰਨੀ, ਕਹਿ ਆਪਾਂ ਕਹਿੰਦੇ ਝੱਖ ਮਾਰਦਾ ਬੰਦਾ ਐਵੇਂ ਗਲਤ ਗੱਲ ਕਰਦਾ, ਬਕਵਾਸ ਹੈ। ਗੁਰੂ ਸਾਹਿਬ ਕਹਿੰਦੇ ਇਹ ਜਿਹੜਾ ਇਹ ਆਖੇ ਵੀ ਮੈਨੂੰ ਦੁੱਖ ਨਾ ਆਵੇ ਸੁੱਖ ਰਵੇ, ਕਹਿੰਦੇ ਝੱਖਾਂ ਮਾਰਦਾ। ਨਾਨਕ ਬੋਲਣ
ਝੱਖਣਾ
ਝੱਖਣਾ, ਸੁੱਖ ਦੁੱਖ ਛੱਡ ਮੰਗੀਏ
ਸੁੱਖ,
ਸੁੱਖ ਕਹਿੰਦੇ ਦੁੱਖ ਛੱਡ ਕੇ ਸੁੱਖ ਮੰਗਦਾ, ਦੁੱਖ ਛੱਡ ਕੇ ਸੁੱਖ ਮੰਗਦਾ ਹੈ। ਕਹਿੰਦੇ ਇਹ ਸਿਰੇ ਦਾ ਕਮਲਾ ਹੈ, ਝੱਖਾਂ ਮਾਰਦਾ ਹੈ, ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਹਿੰਦੇ ਕਦੇ ਸੁੱਖ ਕਦੇ ਦੁੱਖ ਇਹ ਤੇ ਆਉਂਦਾ ਹੀ ਰਹੇਗਾ। ਤੁਹਾਨੂੰ ਅੱਜ ਕਨੇਡਾ ਮਿਲਿਆ, ਜੇ ਤੁਸੀਂ ਕਹੋ ਵੀ ਅੱਜ ਕਨੇਡਾ ਦਾ ਸੁੱਖ ਮਿਲਿਆ, ਇਹ ਕਿਸੇ ਨਾ ਕਿਸੇ ਦੁੱਖ ਚੋਂ ਹੋ ਕੇ ਹੀ ਆਏ ਹੋ, ਤਾਂ ਹੀ ਸੁੱਖ ਮਿਲਿਆ। ਇਗਜ਼ਾਮ ਦੇਣਾ ਦੁੱਖ ਨਹੀਂ? ਬੋਲੋ, ਪੇਪਰ ਦੇਣੇ ਦੁੱਖ ਨਹੀਂ? ਜ਼ੋਰ ਨਹੀਂ ਲੱਗਦਾ ਦਿਮਾਗ ਦਾ? ਪੈਸੇ ਇਕੱਠੇ ਕਰਨੇ, ਮਿਹਨਤ ਕਰਨੀ, ਫਿਰ ਜਾ ਕੇ ਵੀਜ਼ੇ ਲਵਾਉਣੇ, ਕਿੱਡੇ ਵੱਡੇ ਦੁੱਖ ਚੋਂ ਲੰਘ ਕੇ ਆਈਦਾ ਤੇ ਤਾਂ ਜਾ ਕੇ ਬੰਦਾ ਪਾਸ ਹੋਣ ਦਾ ਸੁੱਖ ਮਾਣਦਾ। ਦੁੱਖ ਤੇ ਜ਼ਰੂਰੀ ਸੀ, ਦੁੱਖਾਂ ਬਿਨਾਂ ਜ਼ਿੰਦਗੀ ਹੋ ਹੀ ਨਹੀਂ ਸਕਦੀ। ਸਾਡੇ ਦਿਮਾਗ ਵਿੱਚ ਇਹ ਵਾੜਿਆ ਗਿਆ ਵੀ ਦੁੱਖ ਆਉਣਾ ਨਹੀਂ ਚਾਹੀਦਾ। ਸਤਿਗੁਰੂ ਸਾਹਿਬ ਕਹਿੰਦੇ ਦੁੱਖ ਤੇ ਇਲਾਜ ਹੁੰਦਾ, ਦੁੱਖ ਤੇ ਦਾਰੂ ਹੁੰਦਾ, ਦੁੱਖ ਦਾਰੂ। दारू कहिंदे दवाई नूं, दुख ते कहिंदे बंदे दी दवाई है। जिन्ने ज्यादा दुख आउणगे उन्ना स्ट्रोंग होएगा। जेड़ा मेरा वीर जिम च जाके ज्यादा दुख चलेगा, डोले भी उहदे ही तगड़े होणगे ना, शरीर उहदा ही तगड़ा होएगा जिहड़ा दुख चलेगा। ते जिहड़ा कहे मैं दुख नहीं झल सकदा, ते फिर रह, फिर तेरियां डोलियां ही रहणगियां, डोले कित्थों बण जाणगे। ਉਹ ਤੇ ਉਹਦੇ ਹੀ ਬਣਨੇ ਨੇ ਜਿਹੜਾ ਦੁੱਖ ਚੱਲੇਗਾ। ਤੇ ਜਿੱਦਾਂ ਪਿਆਰਿਓ ਸਰੀਰ ਦੇ ਮਸਲ ਬਣਦੇ ਆ ਜ਼ਿਆਦਾ ਦੁੱਖ ਚੱਲੋਗੇ, ਤੇ ਦਿਮਾਗ ਦੇ ਮਸਲ ਕਦੋਂ ਬਣਦੇ ਆ ਭਲਾ? ਜਦੋਂ ਜ਼ਿਆਦਾ ਦੁੱਖ ਚੱਲੋਗੇ। ਤਕਲੀਫਾਂ ਵੱਡੀਆਂ ਵੱਡੀਆਂ ਝੱਲਦੇ ਜਾਓ, ਝੱਲਦੇ ਜਾਓ, ਦਿਮਾਗ ਇੰਨਾ ਤਕੜਾ ਹੋ ਜਾਂਦਾ, ਫਿਰ ਮਾੜੇ ਮੋਟੇ ਦੁੱਖ ਨੂੰ ਤਾਂ ਜਾਣਦਾ ਹੀ ਕੁਛ ਨਹੀਂ, ਮਾੜੀ ਮੋਟੀ ਤਕਲੀਫ ਨੂੰ ਤੇ ਫਿਰ ਬੰਦਾ ਜਾਣਦਾ ਹੀ ਕੁਛ ਨਹੀਂ। ਸਾਡੇ ਦਿਮਾਗ 'ਚ ਇਹ ਵਾੜਿਆ ਕਹਿੰਦੇ ਦੁੱਖ ਨਾ ਆਵੇ, ਸਾਡੇ ਗੁਰੂ ਸਾਹਿਬ ਕਹਿੰਦੇ ਸਿਰੇ ਦੇ ਕਮਲੇ ਆ ਜਿਹੜੇ ਕਹਿੰਦੇ ਆ ਦੁੱਖ ਨਾ ਆਵੇ। ਤਿੰਨੇ ਪੰਗਤੀਆਂ ਇਕੱਠੀਆਂ ਪੜ੍ਹ ਕੇ ਵੇਖੋ। ਹਾਂਜੀ, ਨਾਨਕ ਬੋਲਣ,
ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪੈਰੇ ਜਾਏ ਮਨੁੱਖ, ਜਿੱਥੇ ਬੋਲਣ ਹਰੀਐ ਤਿੱਥੇ ਚੰਗੀ ਚੁੱਪ।
ਕਹਿੰਦੇ ਜਦੋਂ ਤੈਨੂੰ ਪਤਾ ਤੇਰੇ ਰੌਲਾ ਪਾਉਣ ਨਾਲ ਹੋਣਾ ਹੀ ਕੁਛ ਨਹੀਂ, ਫਿਰ ਚੁੱਪ ਹੀ ਰਹਿ, ਇੱਥੇ ਬੈਠੇ ਹੀ ਗਈ ਜਾ, ਦੁੱਖ ਖਤਮ ਹੋ ਜਾਏ, ਦੁੱਖ ਖਤਮ ਹੋ ਜਾਏ। ਦੁੱਖ ਖਤਮ ਕਰਨਾ ਪੈਣਾ, ਉਹ ਪ੍ਰੋਬਲਮ ਨੂੰ ਸੋਲਵ ਕਰਨਾ ਪੈਂਦਾ, ਉਹਦੇ ਲਈ ਇੱਕ ਪ੍ਰੋਪਰ ਰਾਹ ਹੈ। ਇੱਦਾਂ ਹੀ ਨਹੀਂ ਕੁਝ ਹੋ ਜਾਂਦਾ। ਸਾਡੇ ਗੁਰੂ ਸਾਹਿਬ ਨੇ ਇੰਨੀ ਵਧੀਆ ਵਿਚਾਰਧਾਰਾ ਸਾਨੂੰ ਦਿੱਤੀ ਹੈ, ਭਾਈ ਆਪਣਾ ਦਿਮਾਗ ਚਲਾਉਣਾ, ਅਕਲ ਲੈ ਕੇ ਆਪਣੀ ਜ਼ਿੰਦਗੀ ਦੇ ਡਿਸੀਜਨ ਲੈਣੇ ਹੈ। ਜ਼ਿੰਦਗੀ ਦੇ ਵਿੱਚ ਦੁੱਖਾਂ ਤੋਂ ਘਬਰਾਉਣਾ ਨਹੀਂ, ਦੁੱਖ ਸੁੱਖ ਆਉਂਦੇ ਹੈ ਤੇ ਆਉਂਦੇ ਜਾਂਦੇ। ਮੈਂ ਕਈ ਵਾਰੀ ਪੜ੍ਹਦਾ ਹੁੰਦਾ, ਲੋ ਪੜ੍ਹਦੇ ਹਾਂ ਆਪਾਂ।
ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ,
ਹਰ ਇੱਕ ਦੀ ਜ਼ਿੰਦਗੀ ਵਿੱਚ ਆਏ ਤੇ ਆਉਣਗੇ। ਇਹਨਾਂ ਤੋਂ ਡਰੀਏ ਨਾ, ਘਬਰਾਈਏ ਨਾ। ਤੇਰੀ ਪਾਵਰ ਦਾ, ਤੇਰੀ ਤਾਕਤ ਦਾ ਪਤਾ ਉਦੋਂ ਲੱਗਣਾ ਵੀ ਝੱਲਿਆ ਕਿਵੇਂ ਸੀ ਤਕਲੀਫ ਨੂੰ, ਮੁਸ਼ਕਲ ਨੂੰ ਝੱਲਿਆ ਕਿਵੇਂ ਸੀ, ਉਸ ਪ੍ਰੋਬਲਮ ਨੂੰ ਸੋਲਵ ਕਿੱਦਾਂ ਕੀਤਾ ਸੀ।
ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ। ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ। ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ। ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਜੀ ਚਿੱਤ ਨੂੰ ਟਿਕਾਣੇ ਰੱਖੀ।
ਪੜ੍ਹੋ,
ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖ।
ਸੰਗੋ ਨਾ,
ਦੁੱਖ ਸੁੱਖ ਆਏ ਨੇ ਚਿੱਤ ਨੂੰ ਟਿਕਾਣੇ ਰੱਖੀਏ, ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਆਉਂਦੇ ਜਾਂਦੇ, ਚਿੱਤ ਨੂੰ ਟਿਕਾਣੇ ਰੱਖੀਏ। ਚਿੱਤ ਨੂੰ ਟਿਕਾਣੇ ਆਏ ਨੇ ਤੇ ਆਉਂਦੇ ਜਾਂਦੇ, ਚਿੱਤ ਨੂੰ ਟਿਕਾਣੇ ਰੱਖੀਏ। ਹੋਈਏ ਬੇਪਰਵਾਹ, ਦੁੱਖ ਸੁੱਖ ਆਉਂਦੇ ਜਾਂਦੇ ਰਹਿਣਗੇ, ਹੋਈਏ ਬੇਪਰਵਾਹ, ਦੁੱਖ ਸੁੱਖ ਆਉਂਦੇ ਜਾਂਦੇ ਰਹਿਣਗੇ, ਹੋਈਏ ਬੇਪਰਵਾਹ, ਦੁੱਖ ਸੁੱਖ ਆਉਂਦੇ ਜਾਂਦੇ। ਬੋਲੋ ਬੋਲੋ, ਹੋਈਏ ਬੇਪਰਵਾਹ, ਦੁੱਖ ਸੁੱਖ ਆਉਂਦੇ ਜਾਂਦੇ ਰਹਿਣਗੇ, ਹੋਈਏ ਬੇਪਰਵਾਹ, ਦੁੱਖ ਸੁੱਖ ਆਉਂਦੇ ਜਾਂਦੇ ਰਹਿਣਗੇ।
ਕਦੇ ਦੁੱਖ ਕਦੇ ਸੁੱਖ, ਹਰੇਕ ਦੁੱਖ ਦੇ ਪਿੱਛੇ ਸੁੱਖ ਖੜਾ, ਹਰੇਕ ਸੁੱਖ ਦੇ ਪਿੱਛੇ ਦੁੱਖ ਖੜਾ, ਏਦਾਂ ਹੀ ਚੱਲਦੇ ਰਹਿੰਦੇ ਆ। ਤੇ ਜਿਹੜੇ ਹੁਣ ਅੱਜ ਕੱਲ੍ਹ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ, ਅੱਜ ਕੱਲ੍ਹ ਇੱਥੇ ਨਿਆਣਿਆਂ ਨੂੰ ਪੁੱਛੀਦਾ, ਜਿਹੜੇ ਇੱਥੇ ਬੱਚੇ ਆਏ ਆ ਪੜ੍ਹਨ ਵਾਸਤੇ ਵੀਰ ਸਾਡੇ, ਉਹਨਾਂ ਨੂੰ ਪੁੱਛੀਦਾ ਵੀ ਕਿੱਦਾਂ ਬਈ, ਤੇ ਪਤਾ ਪਹਿਲਾਂ ਕੀ ਕਹਿਣਗੇ, ਅਜੇ ਜੀ ਸਟਰਗਲ ਟਾਈਮ ਚੱਲ ਰਿਹਾ, ਇਹ ਸਟਰਗਲ ਟਾਈਮ ਹੈ। ਤੇ ਇਹ ਪਤਾ ਹੈ ਨਾ ਵੀ ਸਟਰਗਲ ਕਰਦਿਆਂ 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 ਦੋ ਚਾਰ ਸਾਲਾਂ 'ਚ, ਦਸਾਂ ਸਾਲਾਂ 'ਚ ਸਾਡੇ ਆਪਣੇ ਘਰ ਵੀ ਬਣ ਜਾਣੇ, ਅਜੇ ਸਟਰਗਲ ਟਾਈਮ ਹੈ, ਇਹ ਤਾਂ ਪਤਾ ਹੈ। ਤੇ ਗੁਰੂ ਸਾਹਿਬ ਵੀ ਕਹਿੰਦੇ ਆ ਵੀ ਸਟਰਗਲ ਟਾਈਮ ਆਉਂਦਾ ਹੈ, ਰੋ ਨਾ, ਦੁਖੀ ਨਾ ਹੋ। ਤੇ ਸਟਰਗਲ ਟਾਈਮ ਵਿੱਚ ਬੰਦਾ ਆਪਣੇ ਆਪ ਨੂੰ ਕਾਇਮ ਰੱਖੇ ਜਿਵੇਂ ਸਤਿਗੁਰਾਂ ਨੇ ਰੱਖਿਆ। ਸਟਰਗਲ ਟਾਈਮ ਦੁਨੀਆਂ ਵਿੱਚ ਕਿਹੜਾ ਭਗਤ ਹੈ, ਕਿਹੜਾ ਪੈਗੰਬਰ ਹੈ, ਕਿਹੜਾ ਅਵਤਾਰ ਹੈ, ਕਿਹੜਾ ਗੁਰੂ ਹੈ, ਕਿਹੜਾ ਪੀਰ ਹੈ ਜਿਹਦੇ 'ਤੇ ਸਟਰਗਲ ਟਾਈਮ ਨਹੀਂ ਆਇਆ, ਔਖਾ ਟਾਈਮ ਨਹੀਂ ਆਇਆ, ਹਰੇਕ 'ਤੇ ਆਇਆ। ਪਰ ਹਾਂ, ਉਹ ਮਹਾਨ ਇਸ ਕਰਕੇ ਬਣੇ, ਉਹਨਾਂ ਨੇ ਔਖਾਂ ਦੇ ਵਿੱਚ ਔਖਾਂ ਮੰਨੀਆਂ ਨਹੀਂ, ਔਖੇ ਹੋਏ ਨਹੀਂ, ਦੁੱਖ ਆਏ ਬੜੇ ਪਰ ਉਹਨਾਂ ਨੇ ਦੁੱਖਾਂ ਨੂੰ ਜਾਣਿਆ ਨਹੀਂ, ਪਰਵਾਹ ਨਹੀਂ ਕੀਤੀ। ਆਏ ਤੇ ਬੜੇ, ਤਕਲੀਫਾਂ ਤੇ ਬੜੀਆਂ ਆਈਆਂ, ਪਰ ਆਪਣੇ ਆਪ ਨੂੰ ਸਟਰੋਂਗ ਰੱਖਿਆ। ਤੇ ਜਦੋਂ ਤੁਸੀਂ ਦੁਖੀ ਹੋ ਜਾਂਦੇ ਆ, ਸਾਡੇ ਵਰਗਿਆਂ 'ਤੇ ਲਾਟਰੀ ਲੱਗ ਜਾਂਦੀ। ਅਗਲਾ ਕਹਿੰਦਾ ਮੈਂ ਦੁਖੀ ਹਾਂ ਜੀ, ਕਹਿੰਦੇ ਮੈਂ ਤੈਨੂੰ ਸੁਖੀ ਕਰਦਾ, ਫਿਰ ਆ ਜਾ, ਫਿਰ ਆ ਮੈਂ ਦੱਸਾਂ ਕਿਵੇਂ ਠੀਕ ਹੋਊ ਸਾਰਾ ਕੁਛ। ਫਿਰ ਸਾਡੇ ਵਰਗੇ, ਬਾਬਾ ਜੀ ਹਿਸਾਬ ਕਿਤਾਬ ਲਾਓ, ਪੈਸਾ ਆਉਂਦਾ ਬੜਾ ਹੈ, ਜਾਂਦਾ ਪਤਾ ਨਹੀਂ ਕਿੱਥੇ। ਕਹਿੰਦੇ ਕੱਢ 11,000 ਹਿਸਾਬ ਕਿਤਾਬ ਲਾਈਏ। 11,000 ਦੇ ਦਿੱਤਾ, ਅਗਲਾ ਹਿਸਾਬ ਕਿਤਾਬ ਲਾਉਂਦਾ ਹੈ, ਤੇਰਾ ਹਿਸਾਬ ਕਿਤਾਬ ਲੱਗੇ ਨਾ ਲੱਗੇ, ਅਗਲੇ ਦਾ ਹਿਸਾਬ ਕਿਤਾਬ ਪੱਕਾ ਹੈ ਜੇ ਤੇਰੇ ਵਰਗੇ 5-10 ਮਿਲ ਗਏ ਉਹਨੂੰ। ਕੈਨੇਡਾ 'ਚ ਆ ਕੇ ਬੰਦਾ ਸਿਆਣਾ ਹੋ ਜਾਂਦਾ, ਜ਼ਰੂਰੀ ਨਹੀਂ। ਇੱਥੇ ਵੀ ਰੇਡੀਓ ਉੱਤੇ, ਟੀਵੀਆਂ ਉੱਤੇ ਅਜਮੇਰੀ ਬਾਬਿਆਂ ਵਰਗੀਆਂ ਦੀਆਂ ਐਡਾਂ ਆਉਂਦੀਆਂ ਹੈ, ਜੇ ਪੰਜਾਬੀ ਅਖਬਾਰਾਂ ਵਿੱਚ ਐਡਾਂ ਆਉਂਦੀਆਂ, ਇਹਦਾ ਮਤਲਬ ਕਮਲੇ ਇੱਥੇ ਵੀ ਹੈਗੇ ਹੈ ਜਿਹੜੇ ਇਹੋ ਜਿਹੇ ਬੰਦਿਆਂ ਦੇ ਮਗਰ ਲੱਗਦੇ ਹੈ, ਦਿਲ ਦੇ ਭੇਤ ਦਿੰਦੇ ਹੈ। ਲੜਕੀਆਂ ਕੁੜੀਆਂ ਸਾਡੀਆਂ, ਬੱਚੀਆਂ ਸਾਡੀਆਂ, ਨੂੰਹਾਂ ਧੀਆਂ ਫੋਨ ਕਰਦੀਆਂ ਕਿ ਬਾਬਾ ਜੀ ਸਾਨੂੰ ਦੁੱਖ ਹੈ, ਅਗਲੇ ਬੰਦੇ ਸ਼ਰਾਰਤੀ ਬੈਠੇ ਅੱਗੇ। ਤੇ ਉਹ ਫਿਰ ਸੁਣ ਲੈਂਦੇ ਨੇ, ਉਹ 2-4 ਵਾਰੀ ਫੋਨ ਕਰਦਾ ਵੀ ਇਹ ਤਾਂ ਪੱਕਾ ਹੀ ਹੈ, ਖਹਿੜਾ ਨਹੀਂ ਛੱਡਦਾ, ਦੱਸੋ ਜੀ ਦੱਸੋ ਜੀ ਦੱਸੋ ਜੀ। ਨਾਲੇ ਤੇ ਡਾਲਰ ਲੈਂਦੇ ਹੈ ਤੇ ਨਾਲੇ ਸਾਰੇ ਦਿਲ ਦਾ ਭੇਤ ਲੈਂਦੇ ਹੈ, ਤੇ ਮੁੜ ਕੇ ਬਲੈਕਮੇਲ ਕਰਦੇ ਆ, ਬਲੈਕਮੇਲ ਕਰਦੇ ਆ ਮੁੜ ਕੇ, ਤੇਰੇ ਟੱਬਰ ਨੂੰ ਦੱਸੂ, ਤੇਰੇ ਪਰਿਵਾਰ ਨੂੰ ਦੱਸੂ, ਇੰਨੇ ਪੈਸੇ ਭੇਜ। ਬੜੀ ਦੁਨੀਆ ਇਹਦਾ ਇੱਦਾਂ ਦੀਆਂ ਗੱਲਾਂ ਦੀ ਸ਼ਿਕਾਰ ਹੋਈ ਹੈ। ਬਸ ਤੂੰ ਦੁਖੀ ਹੋਇਆ ਨਹੀਂ, ਤੇ ਸਾਡੇ ਵਰਗੇ ਤਿਆਰ ਹੀ ਬੈਠੇ ਆ, ਕਹਿੰਦੇ ਬਸ ਆ ਜਾ, ਤੈਨੂੰ ਤਕੜਾ ਹੋਣਾ ਪੈਣਾ, ਤੁਹਾਨੂੰ ਸਟਰੋਂਗ ਹੋਣਾ ਪੈਣਾ। ਵੀ ਇਹ ਤੇ ਆਉਂਦੇ ਹੀ ਹੁੰਦੇ ਆ, ਫਿਰ ਕਿਹੜੀ ਗੱਲ ਹੈ, ਕਿਹੜਾ ਆਇਆ ਜਿਹਦੇ ਤੇ ਦੁੱਖ ਨਹੀਂ ਆਏ। ਗੁਰੂ ਗੋਬਿੰਦ ਸਿੰਘ ਜੀ ਮੇਰੇ ਦੁੱਖ ਮਿਟਾ ਦਿਓ, ਉਹਨੇ ਤੈਨੂੰ ਕਹਿਣਾ ਮੇਰੇ ਲਈ ਵੇਖ ਲੈ। ਮੈਂ ਤੇ 9.5 ਸਾਲ ਦਾ ਸੀ ਜਿੱਦਣ ਪਿਤਾ ਦਾ ਸੀਸ ਵੇਖਿਆ ਸੀ ਮੈਂ, ਤੇ ਸਾਡੇ ਵਾਲੇ ਹੁਣ ਪਤਾ ਕੀ ਕਹਿਣਗੇ, ਉਹ ਤੇ ਗੁਰੂ ਸਾਹਿਬ ਸੀ, ਅਸੀਂ ਆਮ ਬੰਦੇ ਹਾਂ, ਉਹ ਸਰੀਰ ਤੇਰੇ ਵਰਗਾ ਹੀ ਸੀ, ਖਾਸ ਉਹ ਆਪਣੀ ਸੋਚ ਕਰਕੇ ਹੈ, ਆਪਣੀ ਹਿੰਮਤ ਕਰਕੇ ਹੈ, ਆਪਣੀ ਦ੍ਰਿੜਤਾ ਕਰਕੇ ਹੈ। ਮੇਰੇ ਬਾਰੇ ਕਈ ਕਹਿੰਦੇ ਨਹੀਂ ਵੀ ਇਹਨਾਂ ਨੇ, ਕਹਿੰਦੇ ਗੁਰੂ ਸਾਹਿਬ ਨੂੰ ਆਮ ਬੰਦੇ ਕਹਿੰਦੇ ਹੈ, ਉਹ ਭਾਈ ਆਮ ਸਰੀਰ ਸਾਡੇ ਵਰਗਾ, ਪਰ ਵਿਚਾਰ ਸਾਡੇ ਨਾਲੋਂ ਕਿਤੇ ਉੱਚੇ, ਕੰਮ ਮਹਾਨ, ਦੇਹ ਤੇ ਸਾਡੇ ਵਰਗੀ ਸੀ, ਸਰੀਰ ਤੇ ਜੰਮੇ ਸੀ, ਦੁਨੀਆਂ 'ਚ ਆਏ ਵੀ ਹੈ, ਦੁਨੀਆਂ 'ਚੋਂ ਗਏ ਵੀ ਹੈ, ਸਰੀਰ ਸਾਡੇ ਵਰਗਾ ਹੈ ਪਰ ਕੰਮ ਮਹਾਨ ਹੈ। ਉਹਨਾਂ ਨੇ ਜੋ ਕੀਤਾ ਉਹ ਮਹਾਨ ਹੈ, ਉਹ ਵੱਖਰਾ ਹੈ। ਕਿੰਨੀਆਂ ਤਕਲੀਫਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਝੱਲੀਆਂ, ਤੇ ਉਹ ਸਾਨੂੰ ਕਹਿਣਗੇ ਇੱਧਰ ਵੇਖ ਲੈ, ਕਿੰਨੇ ਦੁੱਖ ਆਏ ਆ, ਪਰ ਆਪਣੇ ਆਪ ਨੂੰ ਕਾਇਮ ਰੱਖਿਆ, ਤਕੜੇ ਰੱਖਿਆ। 9.5 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਆ ਜਾਏ, ਉਦੋਂ ਬਾਅਦ ਆ ਮਾੜੀਆਂ ਮੋਟੀਆਂ ਮੁਸ਼ਕਲਾਂ। ਫਿਰ ਜਿਹੜਾ ਬੰਦਾ ਇੰਨੀ ਛੋਟੀ ਉਮਰ ਦੇ ਵਿੱਚ ਧੜ ਤੋਂ ਬਿਨਾਂ ਸੀਸ ਵੇਖ ਲਵੇਗਾ, ਤੇ ਆਪਣੇ ਪਿਤਾ ਦਾ ਇਦੋਂ ਵੱਧ ਕੀ ਵੇਖਣਾ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੰਨੇ ਸਟਰੋਂਗ ਹੋ ਗਏ, ਸਾਰੀ ਜ਼ਿੰਦਗੀ ਵੱਡੇ ਵੱਡੇ ਦੁੱਖਾਂ ਦੀ ਪਰਵਾਹ ਨਹੀਂ ਕੀਤੀ, ਆਏ ਬੜੇ। ਦੁਨੀਆਂ ਦਾ ਕਿਹੜਾ ਦੁੱਖ ਹੈ ਜਿਹੜਾ ਉਹਨਾਂ 'ਤੇ ਆਇਆ ਨਹੀਂ, ਦੁਨੀਆਂ ਨੇ ਦੁਖੀ ਬਹੁਤ ਕਰਨ ਦੀ ਕੋਸ਼ਿਸ਼ ਕੀਤੀ, ਸਾਰੀ ਦੁਨੀਆਂ ਦੇ ਦੁੱਖ ਦਿੱਤੇ, ਦੁੱਖ ਦਿੱਤੇ, ਦੁੱਖ ਦਿੱਤੇ, ਪਰ ਕਮਾਲ ਦੀ ਗੱਲ ਇਹ ਹੈ ਗੁਰੂ ਗੋਬਿੰਦ ਸਿੰਘ ਨੂੰ ਦੁਖੀ ਨਹੀਂ ਕਰ ਸਕੇ, ਸਾਰੀ ਦੁਨੀਆਂ ਦੇ ਦੁੱਖ ਕਲਗੀਆਂ ਵਾਲੇ ਨੂੰ ਦੁਖੀ ਨਹੀਂ ਕਰ ਸਕੇ ਤੇ ਸਾਡੇ ਵਰਗੇ ਕਈ ਦਿਨ ਨੈਗੇਟਿਵ ਬੰਦੇ ਆ ਇੱਥੇ, ਉਹਨਾਂ ਨੂੰ ਸਾਰੀ ਦੁਨੀਆ ਦੇ ਸੁੱਖ ਸੁਖੀ ਨਹੀਂ ਕਰ ਸਕੇ। ਕਮਾਲ ਦੀ ਗੱਲ ਨਹੀਂ, ਐਡੇ ਨੈਗੇਟਿਵ ਨੇ, ਸਾਰੇ ਸੁੱਖ ਮਿਲ ਗਏ, ਕੋਈ ਘਾਟਾ ਨਹੀਂ। ਇੱਥੇ ਦੇ ਸਿਟੀਜ਼ਨ ਵੀ ਬਣ ਗਏ ਆ, ਘਰ ਆਪਣਾ ਲੈ ਲਿਆ, ਦੋ ਗੱਡੀਆਂ ਬਾਹਰ ਖੜੀਆਂ, ਦੋ ਨਿਆਣੇ ਆ, ਟਰੱਕ ਆਪਣਾ, ਤੇ ਸੁਖੀ ਨਹੀਂ ਹੋਇਆ। ਕੀ ਹਾਲ ਹੈ? ਬਸ ਜੀ, ਕਾਹਦੀ ਜ਼ਿੰਦਗੀ ਹੈ ਲੈ ਦੱਸ, ਸਮੁੰਦਰ 'ਚ ਮਾਰ ਛਾਲ ਹੋਣ, ਇਦੂ ਵੱਧ ਤੈਨੂੰ ਕੀ ਚਾਹੀਦਾ ਹੈ? ਸਭ ਕੁਝ ਹੈ, ਮੇਰਾ ਬੁਰਾ ਹੀ ਹਾਲ ਹੈ ਜੀ, ਬਾ ਕਾਹਦੀ ਜ਼ਿੰਦਗੀ, ਵੇਖ ਕੇ ਹੀ ਐਂ ਲੱਗਦਾ ਵੀ ਤੂੰ ਮਰੀ ਜਾ ਬਰਾ, ਸੱਚੀ ਐਂ ਲੱਗਦਾ ਕਈਆਂ ਨੂੰ ਵੇਖ ਕੇ ਵੀ ਤੂੰ ਇੰਨਾ ਨੈਗੇਟਿਵ ਹੋਇਆ ਫਿਰਦਾ। ਮਾੜਾ ਜਿਹਾ ਕਾਇਮ ਕਰ ਆਪਣੇ ਆਪ ਨੂੰ, ਵੇਖਦੇ ਸਹੀ ਤੂੰ ਪਿਓ ਮਿਲ ਜਾਏ ਕਲਗੀਧਰ ਵਰਗਾ ਰੌਲਾ ਪਾਉਂਦੇ ਹਾਂ ਅਸੀਂ, ਗੁਰੂ ਗੋਬਿੰਦ ਸਿੰਘ ਨੂੰ ਅਸੀਂ ਫੋਟੋਆਂ ਐਡੀਆਂ ਐਡੀਆਂ ਘਰੇ ਲਾਈਆਂ ਅਸੀਂ, ਵੀ ਉਹ ਜੀ ਸਾਡੇ ਇਹਨਾਂ ਨੂੰ ਮੰਨਦੇ ਹਾਂ, ਸਾਡੇ ਰੋਲ ਮਾਡਲ ਹੈ ਸਾਡੇ, ਪਰ ਉਹਨਾਂ ਵੱਲ ਵੇਖੋ ਕਿੱਡੇ ਸਟਰੋਂਗ ਸੀ, ਉਹ ਘਬਰਾਉਂਦੇ ਸੀ ਕਿਤੇ, ਕਿੱਡੇ ਤਕੜੇ ਸੀ। ਅਸੀਂ ਕਿੱਥੇ, ਅਸੀਂ ਉਹਨਾਂ ਦੀ ਰੀਸ ਕਰ ਲੈਣੀ। ਪਰ ਜੇ ਵੀਰੋ ਆਪਣੇ ਆਪ ਨੂੰ ਤਕੜੇ ਕਰੋਗੇ, ਉਹਨਾਂ ਨੇ ਖੁਸ਼ ਉਦੋਂ ਹੋਣਾ ਜਦੋਂ ਵੱਡੀਆਂ ਵੱਡੀਆਂ ਮੁਸ਼ਕਲਾਂ ਦੇ ਵਿੱਚ ਚੜ੍ਹਦੀ ਕਲਾ ਚ ਰਹੋਗੇ। ਝੱਲ ਕੇ ਵਿਖਾਈਏ, ਜ਼ਿੰਦਗੀ 'ਚ ਦੁੱਖ ਸੁੱਖ ਆਉਂਦੇ ਆ, ਅਸੀਂ ਝੱਲਣੇ ਆ, ਸਵਾਦ ਆ ਗਿਆ ਜ਼ਿੰਦਗੀ ਜਿਉਣ, ਜ਼ਿੰਦਗੀ ਜਿਉਣ ਦਾ ਆਨੰਦ ਆ ਗਿਆ। ਕਹਿੰਦੇ ਅਕਲ ਦਾ ਮੈਂ ਬਾਲ ਲਿਆ ਦੀਵਾ, ਤੇ ਸਾਰੇ ਦੁੱਖਾਂ ਨੂੰ ਮੈਂ ਤੇਲ ਪਾ ਕੇ ਸਾੜ ਦਿੱਤਾ। ਵੇਖਿਓ, ਧਿਆਨ ਨਾਲ ਸੁਣਿਓ, ਲੋਕੀ ਬਾਲਦੇ ਆ ਦੀਵੇ ਰੱਬ ਨੂੰ ਖੁਸ਼ ਕਰਨ ਲਈ। ਆਖੇ ਜੀ ਰੱਬ ਖੁਸ਼ ਹੁੰਦਾ ਦੀਵੇ ਬਾਲੋ, ਕੋਈ ਘਿਓ ਦਾ ਦੀਵਾ ਬਾਲਦਾ, ਸਾਡੇ ਵੀ ਜੋਤਾਂ ਲਾਉਂਦੇ ਨੇ ਕਈ, ਪਰ ਜੋਤ ਲਾਉਣ ਦਾ ਸਾਡੇ ਮਰਿਆਦਾ ਨਹੀਂ, ਕੋਈ ਲਾਉਂਦੇ ਹੋਣਗੇ ਜੋਤਾਂ, ਹਿੰਦੂ ਧਰਮ ਵਿੱਚ ਕਈ ਲਾਉਂਦੇ ਆ, ਸਾਡੇ ਜੋਤ ਨਹੀਂ, ਸਾਡੇ ਜੋਤ ਕਿਹੜੀ ਲੱਗਦੀ ਹੈ ਭਲਾ? ਸਾਡੇ ਜੋਤ ਲੱਗਦਾ ਗਿਆਨ ਦਾ ਦੀਵਾ, ਆਪਣੇ ਦੀਵਾ ਬਾਲਿਆ ਜਾਂਦਾ ਗਿਆਨ ਦਾ, ਗਿਆਨ ਦਾ ਦੀਵਾ ਬਾਲੋ, ਅਕਲ ਦਾ। ਜਿਵੇਂ ਆਪਾਂ ਪੜ੍ਹੇ ਪਿਛਲੇ ਵਾਰ ਟੋਰਾਂਟੋ ਆਪਾਂ ਸ਼ਬਦ ਗਾਇਆ, ਲਓ ਇੱਕ ਵਾਰ ਪੜ੍ਹਦੇ ਸਾਹਿਬ। ਦੀਵਾ ਬਲੈ ਅੰਧੇਰਾ, ਸਾਰੇ ਪੜ੍ਹੋ ਇੱਕ ਵਾਰ, ਦੋ ਕੁ ਮਿੰਟ ਵਿੱਚ ਸ਼ਬਦ ਪੜ੍ਹਿਆ ਜਾਏਗਾ, ਸਾਰੇ ਰਲ ਕੇ ਬੋਲੋਗੇ ਤੇ ਵਧੀਆ ਲੱਗੇਗਾ। ਇਹ ਦੀਵਾ ਜਿਹੜਾ ਹੈ ਇਹ ਆਪਾਂ ਬਲ ਕੇ ਵੇਖੀਏ, ਅਕਲ ਵਾਲਾ ਦੀਵਾ, ਗਿਆਨ ਵਾਲਾ ਦੀਵਾ। ਅਸੀਂ ਦੂਜੇ ਦੀਵੇ ਨਹੀਂ ਬਾਲਣੇ, ਉਹ ਤੇ ਹੁਣ ਵੇਖੋ ਜੇ ਬੰਦਾ ਕੈਨੇਡਾ ਦੇ ਵਿੱਚ ਦੀਵੇ ਬਾਲਦਾ ਅੱਜ ਇੱਥੇ, ਉਹ ਹੁਣ ਜੇ ਥੋੜਾ ਥੋੜਾ ਘਿਓ ਵੀ ਬਾਲੋਗੇ ਤੇ ਮਹੀਨੇ ਦਾ ਕਿਲੋ ਘਿਓ ਲੱਗ ਜਾਂਦਾ, ਤੇ ਲਾਈਟ ਤੇ ਇੱਥੇ 24 ਘੰਟੇ ਰਹਿੰਦੀ, ਇੱਕ ਮਿੰਟ ਵੀ ਨਹੀਂ ਜਾਂਦੀ। ਕਦੇ ਤੇ ਮੁਸ਼ਕਲ ਸੀ, ਲਾਈਟਾਂ ਨਹੀਂ ਸੀ ਹੁੰਦੀਆਂ ਤੇ ਦੀਵਿਆਂ ਦੀ ਉਦੋਂ ਲੋੜ ਪੈਂਦੀ ਸੀ। ਇਹਦੇ ਨਾਲ ਰੱਬ ਨਹੀਂ ਖੁਸ਼ ਹੋ ਜਾਣਾ, ਇੰਨੀਆਂ ਲਾਈਟਾਂ ਦੇ ਵਿੱਚ 10 ਦੀਵੇ ਬਾਲ ਲਓ ਭਾਵੇਂ, 100 ਬਾਲ ਲਓ ਭਾਵੇਂ, ਸਾਨੂੰ ਗੁਰੂ ਸਾਹਿਬ ਨੇ ਗਿਆਨ ਦਾ ਦੀਵਾ ਬਾਲਣ ਦੀ ਗੱਲ ਕੀਤੀ ਹੈ। ਆਹ ਦੀਵਾ ਬਾਲ ਕੇ ਵੇਖੋ, ਲਓ
ਦੀਵਾ ਬਲੈ ਅੰਧੇਰਾ, ਦੀਵਾ ਬਲੈ ਅੰਧੇਰਾ,
ਪੜੋ
ਦੀਵਾ ਬਲੈ।
ਸਵਾਦ ਆਉਣਾ ਨਹੀਂ ਤੇ ਆਵਾਜ਼ ਆ ਟਿਊਨ ਦਾ ਸਵਾਦ ਆਏਗਾ, ਟੋਨ ਦਾ, ਆਵਾਜ਼ ਬੜੀ ਬੈਠੀ ਸੀ, ਤੁਸੀਂ ਘਰ ਜਾ ਕੇ ਕਹਿਣਾ ਨਜ਼ਾਰਾ ਬੜਾ ਆਇਆ, ਦੀਵਾਨ ਚ ਸਵਾਦ ਬੜਾ ਆਇਆ, ਸ਼ਬਦ ਭਾਈ ਸਾਹਿਬ ਦੀ ਆਵਾਜ਼ ਬੜੀ ਮਿੱਠੀ, ਇਹ ਮਿੱਠੀ ਆਵਾਜ਼ ਹੀ ਰਹਿ ਜਾਣੀ। ਤੇ ਜੇ ਤੁਸੀਂ ਸੱਚੀ ਗਿਆਨ ਲੈ ਲਓ, ਅਕਲ ਨਾਲ ਦਿਮਾਗ ਚਲਾ ਲਓ ਆਪਣੇ, ਫਿਰ ਸਾਰੀ ਜ਼ਿੰਦਗੀ ਚ ਸਵਾਦ ਰਹਿਣਾ, ਸਾਰੀ ਜ਼ਿੰਦਗੀ ਚ। ਆਹ ਤੇ ਅੱਧੇ ਘੰਟੇ ਦੀ ਖੇਡ ਹੈ, ਘੰਟੇ ਦੀ, ਆਪਾਂ ਭੋਗ ਪਾਇਆ ਘਰੋ ਕਰੀ ਚਲੇ ਗਏ, 2 ਦਿਨ ਚੇਤਾ ਰਹਿਣਾ, ਸਭ ਭੁੱਲ ਜਾਣਾ। ਪਰ ਜੇ ਗਿਆਨ ਦਾ ਦੀਵਾ ਮੇਰੀ ਜ਼ਿੰਦਗੀ 'ਚ ਬਲ ਗਿਆ, ਚਾਨਣ ਹੀ ਚਾਨਣ ਹੋ ਗਿਆ। ਹੁਣ ਮੈਨੂੰ ਹਰੇਕ ਰਿਸ਼ਤੇ ਬਾਰੇ ਚਾਨਣ ਹੋ ਗਿਆ, ਆਪਣੇ ਸਰੀਰ ਬਾਰੇ ਚਾਨਣ ਹੋ ਗਿਆ, ਖਾਣ ਬਾਰੇ ਚਾਨਣ ਹੈ, ਸੌਣ ਬਾਰੇ ਚਾਨਣ ਹੈ, ਪਹਿਨਣ ਬਾਰੇ ਚਾਨਣ ਹੈ, ਬੋਲਣ ਬਾਰੇ ਚਾਨਣ ਹੈ, ਰਹਿਣੀ ਬਹਿਣੀ ਕਹਿਣੀ ਸਹਿਣੀ ਸਭ ਕੁਛ ਆ ਗਿਆ। ਕਦੋਂ? ਜਦੋਂ ਮੈਂ ਗਿਆਨ ਦਾ ਦੀਵਾ ਜ਼ਿੰਦਗੀ 'ਚ ਬਾਲਿਆ। ਲਓ ਪੜੋ,
ਦੀਵਾ ਬਲੈ ਅੰਧੇਰਾ ਦੀਵਾ ਬਲੈ ਅੰਧੇਰਾ ਜਾ ਦੀਵਾ ਬਲੈ ਅੰਧੇਰਾ ਜਾ ਦੀਵਾ ਬਲੈ ਅੰਧੇਰਾ ਜਾ ਦੀਵਾ ਬਲੈ
ਜਾਚ ਚਾਨਣ ਲੈਂਦੇ ਜ਼ਿੰਦਗੀ ਬਣ ਜਾਂਦੀ ਸੋਹਣੀ। ਕਹਿੰਦੇ ਲੋਕਾਂ ਨੇ ਧਾਰਮਿਕ ਗ੍ਰੰਥਾਂ ਦੇ ਪਾਠਾਂ ਨੂੰ ਧੰਦਾ ਬਣਾ ਲਿਆ। ਬਾਣੀ ਤੇ ਅਕਲ ਲੈਣ ਵਾਸਤੇ ਹੈ, ਦਿਮਾਗ ਖੋਲਣ ਲਈ ਹੈ। ਕਹਿੰਦੇ ਜਿਵੇਂ ਲੋਕਾਂ ਨੇ ਕੰਮ ਨੇ, ਇੱਦਾਂ ਹੀ ਬਾਣੀ ਨੂੰ ਵੀ ਲੋਕਾਂ ਨੇ ਕੰਮ ਕਾਰ ਬਣਾ ਲਿਆ। ਸੰਸਾਰ ਦੀ ਕਾਰ ਹੈ, ਕੰਮ ਬਣਾ ਲਿਆ। ਇਹ ਪ੍ਰੋਬਲਮ ਹੈ। ਜੇ ਗੁਰਬਾਣੀ ਨੂੰ ਧਾਰਮਿਕ ਗ੍ਰੰਥਾਂ ਨੂੰ ਧੰਦਾ ਨਾ ਬਣਾਈਏ ਤੇ ਜ਼ਿੰਦਗੀ 'ਚ ਜੋਤ ਜਗ ਸਕਦੀ, ਅਕਲ ਆ ਸਕਦੀ। ਕਹਿੰਦੇ ਧਾਰਮਿਕ ਗ੍ਰੰਥਾਂ ਨੂੰ ਲੋਕਾਂ ਨੇ ਬਣਾ ਲਿਆ ਸੰਸਾਰ ਦੀ ਕਾਰ, ਕੰਮ। ਜਿੱਦਾਂ ਬਾਕੀ ਦੇ ਕੰਮ ਨੇ, ਇੱਦਾਂ ਪਾਠ ਕਰਨਾ ਵੀ ਇੱਕ ਕੰਮ ਹੈ, ਧੰਦਾ ਹੈ। ਬਾਕੀ ਦੇ ਧੰਦਿਆਂ ਵਰਗਾ ਇਹ ਵੀ ਇੱਕ ਧੰਦਾ ਬਣਾ ਲਿਆ। ਇਸੇ ਕਰਕੇ ਕਹਿੰਦੇ ਤਰੱਕੀ ਨਹੀਂ ਹੋਈ। ਧਾਰਮਿਕ ਗ੍ਰੰਥਾਂ ਤੋਂ ਲੈਣੀ ਸੀ ਅਕਲ, ਲੋਕਾਂ ਨੇ ਬਣਾ ਲਿਆ ਧੰਦਾ। ਤੇ ਕਮਾਲ ਦੀ ਗੱਲ ਇਹ ਹੈ, ਜਿਹੜੇ ਪਾਤਸ਼ਾਹ ਸ਼ਬਦ ਲਿਖ ਰਹੇ ਹੈ, ਇਹ ਪਤਾ ਵੀ ਇਹਨਾਂ ਸ਼ਬਦਾਂ ਦਾ ਵੀ ਬਾਅਦ ਚ ਧੰਦਾ ਹੀ ਬਣ ਜਾਣਾ। ਆਖੋ ਸਤਨਾਮ। ਗੁਰੂ ਸਾਹਿਬ ਕਹਿੰਦੇ ਸੀ ਧੰਦਾ ਨਾ ਬਣਾਓ, ਧਾਰਮਿਕ ਗ੍ਰੰਥਾਂ ਨੂੰ ਧੰਦੇ ਨਾ ਬਣਾਓ। ਸਾਡੇ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਾਲਾ ਵੀ ਧੰਦਾ ਹੀ ਹੈ। ਕਈ ਬੈਠੇ ਕੈਨੇਡਾ 'ਚ, ਪਾਠ ਇੰਡੀਆ 'ਚ ਚੱਲਦਾ, ਹੁਕਮਨਾਮਾ ਡਾਕ ਰਾਹੀਂ ਆ ਜਾਂਦਾ, ਕਹਿੰਦੇ ਪਾਠ ਹੋ ਗਿਆ ਸਾਡਾ। ਹੁੰਦਾ ਨਾ ਇੱਦਾਂ, ਬਾਬਾ ਜੀ ਨੇ ਲੜੀ ਚਲਾਈ ਹੈ ਤੇ ਵਿੱਚ ਸਾਡੇ ਪਾਠ ਵੀ ਚੱਲ ਰਹੇ ਹੈ। ਰੋਟੀ ਬਾਬਾ ਜੀ ਖਾਣ, ਤੇਰੀ ਭੁੱਖ ਮਰ ਜਾਏਗੀ। ਜੇ ਆਪਣੀ ਭੁੱਖ ਮਿਟਾਉਣੀ ਹੈ ਤੇ ਰੋਟੀ ਆਪ ਤੇ ਜੇ ਅਕਲ ਲੈਣੀ ਹੈ ਤੇ ਬਾਣੀ ਆਪ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਆਪ ਕਰਨੇ ਪੈਣਗੇ। ਅਸੀਂ ਪੰਜ ਜਣੇ ਆਏ ਹਾਂ, ਸਾਨੂੰ ਰੋਟੀਆਂ ਖਵਾ ਦਿਓ ਤੇ ਮੈਂ ਕਹਾਂ ਮਹਾਰਾਜ ਰੋਟੀ ਮੈਂ ਖਾਧੀ ਹੈ, ਰੱਜ ਸਾਰੇ ਟੱਬਰ ਦਾ ਹੋ ਜਾਏਗਾ? ਨਹੀਂ ਹੋਣਾ, ਤੁਹਾਨੂੰ ਆਪ ਖਾਣਾ ਪੈਣਾ। ਕਹਿੰਦੇ ਲੋਕਾਂ ਨੇ ਧੰਦਾ ਬਣਾ ਲਿਆ, ਧਾਰਮਿਕ ਗ੍ਰੰਥਾਂ ਦੇ ਪਾਠਾਂ ਨੂੰ ਧੰਦਾ ਬਣਾ ਲਿਆ, ਇਸੇ ਕਰਕੇ ਤਰੱਕੀ ਨਹੀਂ ਹੋ ਰਹੀ। ਕਾਰ ਬਣਾ ਲਿਆ, ਕੰਮ ਬਣਾ ਲਿਆ, ਇਹ ਕੰਮ ਨਹੀਂ, ਇਹ ਅਕਲ ਲੈਣੀ ਸੀ, ਸਮਝ ਲੈਣੀ ਸੀ। ਅੱਜ ਵੀ ਹੋ ਸਕਦਾ ਜੀ, ਅੱਜ ਵੀ ਕਰ ਲਓ, ਅੱਜ ਵੀ ਕਰ ਲਓ। ਲਓ ਸੁਣੋ,
ਵੇਦ ਪਾਠ ਸੰਸਾਰ
ਚਲੀ ਜਾਏ, ਹਨੇਰਾ ਹੋ ਜਾਏ ਤੇ ਸਵਾਦ ਕਾਹਦਾ ਰਹਿ ਜਾਣਾ, ਚਾਨਣ ਦਾ ਹੀ ਨਜ਼ਾਰਾ ਹੈ। ਬੰਦੇ ਦੀ ਜ਼ਿੰਦਗੀ 'ਚ ਗਿਆਨ ਦਾ ਜਦੋਂ ਦੀਵਾ ਬਲ ਜਾਂਦਾ ਫਿਰ ਨਜ਼ਾਰਾ ਬੜਾ ਰਹਿੰਦਾ, ਭਾਵੇਂ ਕੈਨੇਡਾ ਰਹੋ ਤੇ ਭਾਵੇਂ ਇੰਡੀਆ ਰਹੋ, ਹਰ ਵੇਲੇ ਹਰ ਜਗ੍ਹਾ ਹਰ ਥਾਂ ਆਨੰਦ ਹੀ ਆਨੰਦ ਹੈ
ਹਰ ਜਗ੍ਹਾ।
ਤੇ ਕਿਵੇਂ ਜਦੋਂ ਅਕਲ ਆ ਗਈ, ਵੱਡੀਆਂ ਵੱਡੀਆਂ ਤਕਲੀਫਾਂ ਬੰਦਾ ਚੱਲ ਲੈਂਦਾ, ਪਰਵਾਹ ਨਹੀਂ ਕਰੀਦੀ, ਫਿਰ ਆਪਣੇ ਆਪ ਨੂੰ ਇੰਨਾ ਕਾਇਮ ਹੋ ਜਾਂਦਾ, ਕੁਛ ਵੀ ਹੋਈ ਜਾਏ ਫਿਰ ਨਹੀਂ ਵੇਖੀਦਾ। ਪਰ ਇਹ ਉਹਨਾਂ ਚਿਰ ਹੀ ਮੁਸ਼ਕਲਾਂ ਵੱਡੀਆਂ ਲੱਗਦੀਆਂ ਜਿੰਨਾ ਚਿਰ ਅਸੀਂ ਛੋਟੇ ਹਾਂ, ਅਤੇ ਜਦੋਂ ਅਸੀਂ ਵੱਡੇ ਹੋ ਗਏ ਫਿਰ ਸਾਰੀਆਂ ਮੁਸ਼ਕਲਾਂ ਛੋਟੀਆਂ ਛੋਟੀਆਂ ਲੱਗਣੀਆਂ, ਨਿੱਕੀਆਂ ਨਿੱਕੀਆਂ। ਇੱਦਾਂ ਹੋ ਗਿਆ, ਕੋਈ ਨਹੀਂ, ਹੋ ਜਾਣਾ ਠੀਕ, ਆਹ ਪ੍ਰੋਬਲਮ ਆ ਗਈ, ਕੋਈ ਗੱਲ ਨਹੀਂ। ਇੱਦਾਂ ਹਰ ਵੇਲੇ ਪੋਜ਼ਿਟਿਵ ਰਹਿਣਾ, ਅਤੇ ਜਿੰਨੇ ਨੈਗੇਟਿਵ ਬੰਦੇ ਹੁੰਦੇ ਉਹਨਾਂ ਨੂੰ ਤਾਂ ਤੁਸੀਂ ਅੱਜ ਇੱਥੇ ਵੇਖੋਗੇ। ਮੰਨ ਲਓ ਜੇ ਸਵੇਰੇ ਕਿਸੇ ਕੰਮ 'ਤੇ ਜਾਣਾ, ਇੱਕ ਬੰਦਾ ਪੋਜ਼ਿਟਿਵ ਰਹਿੰਦਾ, ਹਮੇਸ਼ਾ ਐਨਰਜੀ ਵਿੱਚ ਰਹਿੰਦਾ, ਉਹਨੂੰ ਪੁੱਛੋਗੇ ਕਿੱਦਾਂ ਕਰਨਾ ਸਵੇਰੇ, ਹੁਣ 40 ਮੀਲਾਂ ਦਾ ਸਫ਼ਰ ਹੈ, ਉਹਨੇ ਜਿਹੜਾ ਪੋਜ਼ਿਟਿਵ ਹੈ ਜਾਂ ਨੈਗੇਟਿਵ ਬੰਦੇ ਨੂੰ ਪੁੱਛੋ ਵੀ ਕਿਵੇਂ ਹੈ, ਪਹਿਲਾਂ ਜੀ ਜਾਵਾਂਗੇ 40 ਮੀਲ ਇੱਦਾਂ, ਫਿਰ ਉੱਥੇ 2 ਘੰਟੇ ਲੱਗਣਗੇ, ਜੇ ਟ੍ਰੈਫਿਕ ਹੋ ਗਈ ਨਹੀਂ ਫਿਰ ਤਾਂ ਘੰਟਾ ਰਾਹ 'ਚ ਹੀ ਲੱਗ ਜਾਏ, ਫਿਰ 2 ਘੰਟੇ ਉੱਥੇ, ਫਿਰ 40 ਮੀਲ ਮੁੜ ਕੇ ਆਵਾਂਗੇ, ਉਹਨੇ ਇੱਦਾਂ ਗੱਲ ਕਰਨੀ ਹੈ। ਪਰ ਜਿਹੜੇ ਪੌਜੇ ਰਹਿਣ ਵਾਲੇ ਬੰਦੇ ਨੇ ਉਹਨਾਂ ਨੇ ਇੱਦਾਂ ਚੁਟਕੀਆਂ, ਬਈ ਬਸ ਅੱਧਾ ਘੰਟਾ, 2 ਘੰਟੇ ਜਾਣ ਦੇ ਲੱਗਣੇ ਆ, 2 ਘੰਟੇ ਉੱਥੇ, 2 ਘੰਟੇ ਵਾਪਸ, ਮਤਲਬ ਕਿੰਨੀ ਹਿੰਮਤ ਹੈ ਇਹਦੇ ਵਿੱਚ। ਇੱਕ ਮਰੇ ਹੀ ਪਏ ਹੈ, ਹਰ ਵੇਲੇ ਨੈਗੇਟਿਵ ਰਹਿੰਦੇ ਆ, ਤੇ ਨੈਗੇਟਿਵ ਰਹਿਣ ਵਾਲੇ ਬੰਦਿਆਂ ਨੂੰ ਸੁਪਨੇ ਵੀ ਭੂਤਾਂ ਦੇ ਹੀ ਆਉਂਦੇ ਆ। ਜਿਹੜੇ ਬੰਦੇ ਨੈਗੇਟਿਵ ਰਹਿਣਗੇ, ਤੈਨੂੰ ਕੀ ਹੋਇਆ, ਮੇਰੇ ਮਗਰ ਸੱਪ ਪੈ ਗਿਆ ਸੀ, ਮੈਨੂੰ ਦਬਾਅ ਪੈ ਗਿਆ ਸੀ, ਮੈਂ ਕਹਿੰਦੇ ਵੇਖ ਰਿਹਾ ਸੀ, ਸਮਝ ਕੁਛ ਆ ਨਹੀਂ। ਉਹਨਾਂ ਨੂੰ ਸੁਪਨੇ ਵੀ ਇੱਦਾਂ ਦੇ ਆਉਂਦੇ ਆ। ਪਰ ਜਿਹੜੇ ਬੰਦੇ ਹਿੰਮਤ ਵਾਲੇ ਹੈ, ਦਲੇਰ ਹੈ, ਪਰਵਾਹ ਨਹੀਂ ਕਰਦੇ, ਸਟਰੋਂਗ ਹੈ, ਉਹਨਾਂ ਵੱਲ ਵੇਖੋ ਤੇ ਸਾਡੇ ਗੁਰੂ ਸਾਹਿਬ ਜਿੰਨਾ ਸਟਰੋਂਗ ਕਿੰਨੇ ਹੋ ਜਾਣਾ। ਕਿੰਨੀ ਪੇਨ ਦਿੱਤੀ ਹੈ ਦੁਨੀਆ ਨੇ ਉਹਨਾਂ ਨੂੰ, ਕਿੰਨੀ ਤਕਲੀਫ ਦਿੱਤਾ ਆਲੇ ਦੁਆਲੇ ਨੇ, ਢਾਂਚੇ ਨੇ, ਸਮਾਜ ਨੇ, ਤੇ ਵੇਖਣ ਵਾਲੇ ਹੀ ਹੈਰਾਨ ਹੁੰਦੇ ਸੀ ਵੀ ਤੁਸੀਂ ਹਰ ਵੇਲੇ ਇੱਦਾਂ ਕਿਵੇਂ ਰਹਿ ਲੈਂਦੇ, ਵੀ ਦੁਖੀ ਹੁੰਦੇ ਕਿਉਂ ਨਹੀਂ। ਅਗਲੇ ਦੁੱਖ 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 ਦੇ ਕੇ ਦੁਖੀ ਕਰਨਾ ਚਾਹੁੰਦੇ ਆ, ਪਰ ਉਹਨਾਂ ਦੀ ਹਾਰ ਉਸ ਵੇਲੇ ਹੋ ਜਾਂਦੀ ਸੀ ਜਦੋਂ ਉਹ ਕਦੇ ਦੁਖੀ ਹੁੰਦੇ ਹੀ ਨਹੀਂ ਸੀ। ਅਗਲੇ ਹਾਰ ਜਾਂਦੇ ਆ ਵੀ ਦੁਖੀ ਨਹੀਂ ਹੁੰਦੇ, ਅਸੀਂ ਇੰਨਾ ਕੁਝ ਕਰਕੇ ਵੇਖ ਲਿਆ, ਇੰਨੀਆਂ ਤਕਲੀਫਾਂ ਦਿੱਤੀਆਂ, ਇੰਨੀ ਹੀ ਮੁਸ਼ਕਲ ਆਈ ਇਹਨਾਂ 'ਤੇ, ਪਰ ਇਹ ਹਮੇਸ਼ਾ ਹੀ ਕਾਇਮ ਰਹਿੰਦੇ, ਹਮੇਸ਼ਾ ਹੀ ਆਨੰਦ 'ਚ ਰਹਿੰਦੇ। ਬਸ ਇਹੀ ਤੁਹਾਡੀ ਪ੍ਰਾਪਤੀ ਅਤੇ ਤੁਹਾਡੇ ਦੁਸ਼ਮਣਾਂ ਦੀ ਹਾਰ ਹੈ, ਖਿੜੇ ਖਿੜੇ ਰਹੋ। ਉਹ ਤਾਂ ਚਾਹੁੰਦੇ ਹੀ ਹੈ ਦੁਖੀ ਹੋਵੋ ਤੁਸੀਂ, ਅਤੇ ਜੇ ਤੁਸੀਂ ਦੁਖੀ ਹੋ ਗਏ ਤਾਂ ਅਗਲਾ ਜਿੱਤ ਗਿਆ। ਅਤੇ ਸਾਡੇ ਵਰਗੇ ਦੇ ਬੰਦੇ ਬੈਠੇ ਹੁੰਦੇ ਆ ਵੀ ਆ ਜਾ, ਮੈਂ ਜੀ ਬਿਮਾਰ ਰਹਿੰਦਾ, ਅਤੇ ਤੰਦਰੁਸਤੀ ਦਾ ਨੁਸਖਾ ਪਤਾ ਕਿੱਦਾਂ ਦੱਸਣਗੇ। ਲੈ ਜੇ ਤੁਸੀਂ ਨੋਟ ਕਰਨਾ ਕਰੋ, ਜੇ ਬੰਦਾ ਸਦਾ ਤੰਦਰੁਸਤ ਰਹਿਣਾ ਚਾਹੇ, ਨੁਸਖਾ ਦੱਸਾਂ, ਅੱਧਾ ਕਿਲੋ ਦੁੱਧ ਲੈ ਲਓ, ਵਿੱਚ ਉਹਦੇ ਪਾਓ 200 ਗ੍ਰਾਮ ਬਦਾਮ, ਵਿੱਚ ਉਹਦੇ 4 ਮਗਜ਼ ਪਾ ਲਓ, 4 ਮਗਜ਼ ਪਾ ਕੇ ਫਿਰ ਸੌਂਗੀ ਪਾ ਲਓ, ਰਿੰਨੀ ਜਾਓ, ਰਿੰਨੀ ਜਾਓ, ਰਿੰਨੀ ਜਾਓ, ਰਿੰਨੀ ਜਾਓ। ਅੱਧਾ ਕਿਲੋ ਤੋਂ ਜਦੋਂ ਪਾਈਆ ਰਹਿ ਜੇ, ਗਲਾਸ ਭਰੋ ਅਤੇ ਮੈਨੂੰ ਪਿਆਓ, ਅਤੇ ਮੈਂ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰੂੰ ਵੀ ਤੁਸੀਂ ਠੀਕ ਰਹੋਗੇ। ਇੱਦਾਂ ਹੀ ਕਰ ਰਹੇ ਆ ਸਾਰੇ ਵੀ ਸਾਰਾ ਕੁਛ ਜਿਹੜਾ ਮੈਨੂੰ ਖਵਾਓ, ਮੈਂ ਫਿਰ ਅਰਦਾਸ ਕਰੂੰ ਵੀ ਤੁਸੀਂ ਠੀਕ ਹੋ ਜਾਣਾ, ਤੁਹਾਡੀ ਚੜ੍ਹਦੀ ਕਲਾ ਹੋ ਜਾਣੀ। ਇੱਦਾਂ ਕਰਦੇ ਸਾਡੇ, ਉਹ ਤੇ ਚਾਹੁੰਦੇ ਆ ਵੀ ਤੂੰ ਦੁਖੀ ਹੋਵੇਂ, ਤੇਰਾ ਤੂੰ ਪ੍ਰੋਬਲਮ ਚਾਵੇ, ਤੇ ਜਦੋਂ ਅਸੀਂ ਕਾਇਮ ਆ, ਸਾਡੇ ਵਰਗਿਆਂ ਦਾ ਦਾਅ ਲੱਗ ਸਕਦਾ ਫਿਰ ਕਦੇ ਵੀ ਨਹੀਂ ਯਾਰ, ਕੋਈ ਬਣਾ ਨਹੀਂ। ਗੁਰੂ ਸਾਹਿਬ ਨੇ ਤੇਰੇ ਵਿੱਚ ਰੱਬ ਕਹਿ ਕੇ, ਪਰਮਾਤਮਾ ਤੇਰੇ ਵਿੱਚ ਹੀ ਹੈ ਇਹ ਕਹਿ ਕੇ ਤੈਨੂੰ ਮੋਟੀਵੇਟ ਕੀਤਾ। ਇਹ ਤੂੰ ਵਧੀਆ ਮੋਟੀਵੇਸ਼ਨ ਕੀ ਪਾਲਦੇ ਹੋ ਤੁਸੀਂ? ਕਈ ਬੰਦੇ ਮੋਟੀਵੇਸ਼ਨਲ ਸਪੀਕਰਾਂ ਨੂੰ ਸੁਣਦੇ ਆ, ਬੰਦਾ ਬੜਾ ਵਧੀਆ ਮੋਟੀਵੇਟ ਕਰਦਾ, ਤੇ ਤੈਨੂੰ ਗੁਰੂ ਗ੍ਰੰਥ ਸਾਹਿਬ ਤੋਂ ਵਧੀਆ ਮੋਟੀਵੇਟ ਕੌਣ ਕਰ ਸਕਦਾ ਜਿਹੜੇ ਕਹਿੰਦੇ ਰੱਬ ਹੀ ਤੇਰੇ 'ਚ ਹੈ, ਤੈਨੂੰ ਰੱਬ ਕਹਿੰਦੇ ਆ, ਇਦੂ ਵਧੀਆ ਤੇਰੇ 'ਚ ਹੌਸਲਾ ਕੌਣ ਭਰੇ? ਕਿੰਨੇ ਕਿਹਾ ਅੱਜ ਤੱਕ ਤੈਨੂੰ ਰੱਬ, ਰੱਬ ਤੇਰੇ 'ਚ ਹੈ, ਸਭ ਗੋਬਿੰਦ ਹੈ,
ਸਭ ਗੋਬਿੰਦ,
ਤੇ ਗੋਬਿੰਦ ਦੇ ਵਿੱਚ ਤੂੰ ਵੀ ਆਉਣਾ ਹੀ ਹੈ। ਜੇ ਸਭ ਗੋਬਿੰਦ ਹੈ ਤਾਂ ਮੈਂ ਵੀ ਗੋਬਿੰਦ 'ਚ ਹੀ ਆ ਗਿਆ, ਤੂੰ ਵੀ ਗੋਬਿੰਦ 'ਚ ਹੀ ਆ ਗਿਆ। ਸਭੈ ਘੱਟ ਰਾਮ ਬੋਲੈ ਰਾਮਾ ਬੋਲੈ, ਫਿਰ ਤੇ ਰੱਬ ਤੇਰੇ 'ਚ ਵੀ ਹੈ, ਫਿਰ ਤੇ ਸਾਰਿਆਂ 'ਚ ਹੀ ਸੀ। ਇਦੂ ਵਧੀਆ ਮੋਟੀਵੇਟ ਕੌਣ ਕਰ ਸਕਦਾ ਜਿੱਦਾਂ ਗੁਰੂ ਸਾਹਿਬ ਨੇ ਕੀਤਾ ਸਾਨੂੰ? ਉਹ ਕਹਿੰਦੇ ਰੱਬ ਤੇਰੇ 'ਚ ਸੀ ਭਾਈ, ਗਵਾਚ ਗਿਆ ਆਪਣੇ ਆਪ ਨੂੰ ਲੱਭ ਲੈ, ਹਿੰਮਤ ਭਰ ਆਪਣੇ ਵਿੱਚ, ਦਲੇਰੀ ਲਿਆ ਮਾੜੀ 'ਚ, ਜਿੰਨੇ ਤੇਰੇ ਕੰਮ ਪੈਂਡਿੰਗ ਪਏ ਕਰ, ਤੂੰ ਕਰਨੇ ਆ, ਤੇ ਹੀ ਕਰਨੇ ਆ। ਰੱਬ ਜੇ ਕੰਮ ਕਰਦਾ ਤੇ ਤੇਰੇ ਥਰੂ ਕਰਦਾ, ਰੱਬ ਤੇਰੇ ਥਰੂ ਹੀ ਕਰਦਾ ਸਾਰਾ ਕੁਛ, ਤੂੰ ਹੀ ਕਰਨਾ। ਤੁਸੀਂ ਜਿੰਨੇ ਵੀ ਕੰਮ ਕੀਤੇ ਰੱਬਾ ਕਨੇਡਾ ਭੇਜ ਦੇ, ਐਂ ਕਹਿ ਕੇ ਫਿਰ ਬਸ ਛੱਡਤਾ ਸੀ, ਪਰ ਆਉਣਾ ਤੇ ਆਪ ਹੀ ਪਿਆ, ਪੇਪਰ ਤੇ ਆਪ ਹੀ ਦੇਣੇ ਪਏ, ਆਪੇ ਟਿਕਟਾਂ ਆਪੇ ਹੀ ਆਏ ਹੋ, ਹੁਣ ਇੱਥੇ ਬਹਿ ਕੇ ਕਹੀ ਜਾਓ, ਇੱਥੇ ਬੈਠੇ ਰਹੋ, ਰੱਬਾ ਸੈੱਟ ਕਰਦੇ, ਰੱਬਾ ਸੈੱਟ ਕਰਦੇ, ਰੱਬਾ ਸੈੱਟ ਕਰਦੇ, ਇੱਦਾਂ ਕਹੀ ਜਾ, ਇੱਦਾਂ ਕੀ ਹੋ ਜਾਣਾ? ਕਰਨਾ ਸਾਨੂੰ ਆਪ ਹੀ ਪੈਣਾ, ਰੱਬ ਸਾਡੇ ਵਿੱਚ ਹੀ ਹੈ। ਸਾਨੂੰ ਦੱਸਿਆ ਕਿਹਨੇ ਹੈ? ਗੁਰੂ ਗ੍ਰੰਥ ਸਾਹਿਬ ਨੇ। ਇਸ ਕਰਕੇ ਰਿਸਪੈਕਟ ਹੈ, ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਮੇਰੇ ਬਾਰੇ ਸਮਝਾਇਆ। ਮੈਂ ਤੇ ਹਾਰਿਆ ਪਿਆ ਸੀ, ਅਸੀਂ ਤੇ ਡੋਲੇ ਪਏ ਸੀ, ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਸਮਝ ਦਿੱਤੀ, ਹਿੰਮਤ ਭਰੀ ਸਾਡੇ ਵਿੱਚ, ਇਹ ਦਲੇਰੀ ਆਈ ਸਾਡੇ ਵਿੱਚ, ਆਪਣੇ ਆਪ ਪਛਾਣ ਆਈ, ਮਨ ਤੂੰ ਜੋਤ ਸਰੂਪ ਹੈ, ਮਨਾ ਤੂੰ ਉਹਦਾ ਹੀ ਰੂਪ ਹੈ, ਉਹਦਾ ਉਹਦਾ ਅੰਸ਼ ਹੈ ਤੂੰ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰੀ ਤੇਰੇ ਨਾਲ ਹੈ, ਗੁਰਮਤੀ ਰੰਗ ਹੁਣ ਪਤਾ ਲੱਗ ਗਿਆ ਉਹ ਮੇਰੇ ਨਾਲ ਹੀ ਹੈ, ਅਸੀਂ ਉਹਦਾ ਹੀ ਰੂਪ ਹਾਂ। ਆਪਣੇ ਆਪ ਦੀ ਪਛਾਣ ਭੁੱਲ ਗਈ ਸੀ, ਆਪਣੇ ਆਪ ਕਰੇ ਆਪੇ ਦੀਆਂ ਭਾਲ ਇਸੇ ਗੱਲੋਂ ਹੈ ਵਿਹਾਰ। ਇੱਕ ਪੰਕਤ ਇੱਕ ਕਵਿਤਾ ਹੈ ਬੜੀ ਪਿਆਰੀ, ਜੇ ਆਪਾਂ ਪੜ੍ਹ ਲਈਏ, 6:30 ਵਜੇ ਹੈ, ਟਕਾ ਰੱਖਿਓ ਬਣਾ ਕੇ, ਹਾਜ਼ਰ ਹੋ ਕੇ ਰਿਹੋ, ਕੱਲ੍ਹ ਐਤਵਾਰ ਹੀ ਹੈ, ਕਈਆਂ ਨੂੰ ਤਾਂ ਛੁੱਟੀ ਹੋਈ ਹੋਏਗੀ, ਥੋੜ੍ਹੇ ਬਹੁਤ ਹੀ ਹੋਣਗੇ ਜਿਨ੍ਹਾਂ ਨੇ ਕੰਮ 'ਤੇ ਜਾਣਾ, ਨਹੀਂ ਤਾਂ ਕੱਲ੍ਹ ਛੁੱਟੀ ਹੁੰਦੀ ਹੋਈ ਹੈ ਸਾਰਿਆਂ ਨੂੰ। ਤਾਂ ਕਰਕੇ ਆਪਣੇ ਆਪ ਨੂੰ ਪਛਾਣੋ, ਗੁਰੂ ਗ੍ਰੰਥ ਸਾਹਿਬ ਨੇ ਤੁਹਾਡੇ 'ਚ ਰੱਬ ਦੱਸਿਆ, ਰੱਬ ਕੋਈ ਵੱਖਰਾ ਨਹੀਂ, ਰੱਬ ਸਾਰੇ ਪਾਸੇ ਹੀ ਹੈ, ਆਪਾਂ ਰੱਬ ਦਾ ਹੀ ਰੂਪ ਹਾਂ। ਹਰੇਕ ਲਹਿਰ ਸਮੁੰਦਰ ਵਿੱਚ ਹੀ ਆਉਂਦੀ ਹੈ, ਹਰੇਕ ਕਿਰਨ ਸੂਰਜ ਵਿੱਚ ਹੀ ਆਉਂਦੀ ਹੈ, ਹਰ ਬੰਦਾ ਪਰਮਾਤਮਾ ਦੇ ਵਿੱਚ ਹੀ ਆਉਂਦਾ ਹੈ, ਸਾਰਾ ਕੁਝ ਹੀ ਪਰਮਾਤਮਾ ਹੈ, ਆ ਸਾਰਾ ਕੁਝ ਜੋ ਦਿਸ ਰਿਹਾ ਪਰਮਾਤਮਾ ਹੀ ਪਰਮਾਤਮਾ ਹੈ। ਤੇ ਆਪੇ ਦੀ ਭਾਲ ਕਰਾਂਗੇ ਤੇ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਣਾ। ਲਓ ਸੁਣੋ ਇੱਕ ਵਾਰ,
ਕਰੇ ਆਪੇ ਦੀ ਨਾ ਭਾ ਇਸੇ ਗੱਲੋਂ ਬਿਹਾ।
ਆਪਣੇ ਆਪ ਨੂੰ ਲੱਭੋ, ਆਪਣੇ ਆਪ ਨੂੰ ਭਾਲੋ, ਰੱਬ ਨਹੀਂ ਗਵਾਚਿਆ, ਆਪਾਂ ਗਵਾਚ ਗਏ ਹਾਂ। ਸਾਡਾ ਅਸਲਾ ਕੀ ਹੈ, ਅਸਲਾ ਉਹਨੂੰ ਪਛਾਣੋ, ਆਪਣੇ ਆਪ ਨੂੰ। ਮੇਰੀ ਉਹ ਭੈਣੋ ਜਿਹੜੀਆਂ ਇੱਥੇ ਬੈਠੀਆਂ 50 ਸਾਲ ਦੀਆਂ, 20 ਸਾਲ ਪਹਿਲਾਂ ਆਈਆਂ ਸੀ, ਹੁਣ 30 ਸਾਲ ਦੀ ਉਮਰ ਸੀ, ਰੋਟੀ ਟੁੱਕ ਬਸ, ਮੱਝਾਂ ਦਾ ਗੋਹਾ ਉਹ ਕਰ ਲਓ, ਪਾਥੀਆਂ ਬਣਾ ਲਓ, ਇਹੀ ਪੰਜਾਬ ਵਿੱਚ ਕਰਦੇ ਸੀ। ਪਰ ਪਤਾ ਸੀ ਵੀ ਕਦੇ ਗੱਡੀਆਂ ਵੀ ਚਲਾਵਾਂਗੀਆਂ ਸੀ, ਕਦੇ ਡਰਾਈਵਿੰਗ ਵੀ ਕਰਾਂਗੀਆਂ ਸੀ, ਕਦੇ ਇੰਗਲਿਸ਼ ਵੀ ਬੋਲਣੀ ਆ ਜਾਏਗੀ। ਮੁੰਡਾ ਆ ਗਿਆ, ਮੈਂ ਗੱਲ ਕਈ ਵਾਰੀ ਇੰਡੀਆ ਵੀ ਕਰਦਾ ਹੁੰਦਾ ਵੀ ਸਾਡਾ ਮੁੰਡਾ ਕੋਈ 10 ਸਾਲ ਪਹਿਲਾਂ ਪੜ੍ਹਨ ਆ ਗਿਆ, ਉਹਨੇ ਮੁੜ ਕੇ ਬੇਬੇ ਸੱਦ ਲਈ, ਬੇਬੇ ਬਹੁਤੀ ਪੜ੍ਹੀ ਲਿਖੀ ਨਹੀਂ, ਘਰ ਦਾ ਕੰਮ ਕਾਰ ਬਸ, ਉਹਨੇ ਇੱਕ ਚੀਜ਼ ਉਹਨੂੰ ਖੂਹ ਵਾਲੇ ਡੱਡੂ ਵਾਂਗੂ ਇਹ ਲੱਗਦਾ ਇੰਨੀ ਕਿ ਮੇਰੀ ਦੁਨੀਆ, ਰੋਟੀ ਪਕਾ ਲਈ, ਘਰ ਦੀ ਸਫਾਈ ਕਰ ਲਈ, ਗੋਹਾ ਕੂੜਾ ਕਰ ਲਿਆ, ਗੱਲ ਖਤਮ ਹੈ, ਨਿਆਣੇ ਜੰਮ ਤੇ ਪਾਲ ਲਏ, ਗੱਲ ਖਤਮ। ਮੁੰਡੇ ਨੇ ਬੇਬੇ ਨੂੰ ਇੱਥੇ ਸੱਦ ਲਿਆ, ਬੇਬੇ ਆ ਗਈ, ਇੱਕ ਬੈਠੀ ਰਹੀ, ਕਹਿੰਦੀ 50 ਸਾਲ ਦੀ ਉਮਰ ਹੈ ਮੁੰਡਿਆ, ਮੇਰਾ ਜੀ ਨਹੀਂ ਲੱਗਦਾ, ਕਹਿੰਦੇ ਫੈਕਟਰੀ 'ਚ ਲਵਾ ਦਿੰਦੇ ਹਾਂ। ਉਹ ਫੈਕਟਰੀ ਵਿੱਚ ਕੰਮ ਕਰਨ ਲੱਗ ਗਈ, 1 ਸਾਲ ਬਾਅਦ ਮੁੰਡਾ ਛੱਡਣ ਜਾਇਆ ਕਰੇ, ਲੈਣ ਜਾਇਆ ਕਰੇ, ਕਹਿੰਦਾ ਇਹ ਵੀ ਬੜਾ ਔਖਾ ਹੈ। ਮੈਂ ਬੇਬੇ ਤੂੰ ਆਪ ਹੀ ਗੱਡੀ ਸਿੱਖ ਲੈ। ਮੈਂ ਸਿੱਖ ਸਕਦੀ ਹਾਂ, ਕਹਿੰਦੇ ਕਿਉਂ ਨਹੀਂ ਸਿੱਖ ਸਕਦੀ। ਲੈ ਬੇਬੇ ਨੂੰ ਗੱਡੀ ਸਿਖਾ ਦਿੱਤੀ, ਹੁਣ ਆਪੇ ਜਾਂਦੀ ਹੈ, ਆਪੇ ਆਉਂਦੀ ਹੈ, ਇੰਡੀਆ ਦਾ 1 ਲੱਖ ਰੁਪਈਆ ਕਮਾਉਂਦੀ ਹੈ ਉੱਥੇ। ਹੁਣ ਉਹੀ ਬੇਬੇ ਹੈ ਜਿਹੜੀ ਗੋਹੇ ਕੂੜੇ ਜੋਗੀ ਰਹਿ ਗਈ ਸੀ, ਪਰ ਹੁਣ ਗੱਡੀ ਲਾ ਕੇ ਗਰਾਜ ਵਿੱਚ ਐਂ ਛੱਲਾ ਕਮਾਉਂਦੀ ਆਉਂਦੀ ਹੈ। ਵੀ ਆ ਗਈ ਬੇਬੇ, ਉਹੀ ਹੈ, ਵੇਖੋ ਤੇ ਸਹੀ ਵੀ ਕਿੱਥੋਂ ਤੋਂ ਕਿੱਥੇ ਪਹੁੰਚ ਗਈ, ਹੈ ਕਿੱਥੇ, ਬਾਹਰੋਂ ਹੈ ਕਿ ਅੰਦਰ ਹੀ ਸੀ ਉਹਦੇ, ਬੋਲੋ, ਅੰਦਰ ਹੀ ਸੀ, ਪਤਾ ਹੀ ਨਹੀਂ ਸੀ ਮੈਂ ਆਹ ਕੁਝ ਵੀ ਕਰ ਸਕਦੀ ਹਾਂ, ਪਤਾ ਹੀ ਨਹੀਂ। ਸਾਡੀਆਂ ਧੀਆਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਵੀ ਤੂੰ ਵੀ ਜਹਾਜ਼ ਉਡਾ ਸਕਦੀ ਹੈ। ਇੱਥੋਂ ਦੇ ਬੱਚਿਆਂ ਨੂੰ ਦੱਸਿਆ ਲੋਕਾਂ ਨੇ, ਕਰ ਸਕਦੀਆਂ ਕੁੜੀਆਂ, ਸਾਡੇ ਵਾਲੀਆਂ ਨੂੰ ਹੁਣ ਪਤਾ ਲੱਗਾ ਵੀ ਅਸੀਂ ਵੀ ਕਰ ਸਕਦੀਆਂ, ਅਸੀਂ ਵੀ ਕੈਨੇਡਾ ਜਾ ਸਕਦੇ, ਪਤਾ ਹੀ ਨਹੀਂ ਸੀ। ਜਿਹੜੀਆਂ ਕੁੜੀਆਂ ਇੱਥੇ ਕੈਨੇਡਾ ਆਈਆਂ, ਇਹਨਾਂ ਦੀਆਂ ਭੂਆ ਨੂੰ ਲੋਕਾਂ ਨੇ ਪੜ੍ਹਨ ਨਹੀਂ ਦਿੱਤਾ, ਜਿਹੜਾ ਦਾਦਾ ਪੜ੍ਹਨ ਨਹੀਂ ਸੀ ਦਿੰਦਾ, ਅੱਜ ਆਪਣੀ ਪੋਤੀ ਨੂੰ ਕੈਨੇਡਾ ਭੇਜਤਾ ਉਹਨੇ, ਪਿੰਡ ਵਾਲੇ ਸਕੂਲ ਨਹੀਂ ਪੜ੍ਹਨ ਦਿੱਤੀ ਧੀ ਉਹਨੇ, ਭੂਆ ਅਨਪੜ੍ਹ ਤੇ ਭਤੀਜੀ ਕੈਨੇਡਾ ਪੜ੍ਹਨ ਆਈ ਹੈ, ਕਿੰਨੀ ਖੋਲ ਦਿੱਤਾ ਤੇ ਕਿੰਨਾ ਕੁਝ ਸੀ ਬੰਦੇ ਦੇ ਵਿੱਚ। ਲੱਭਣਾ ਕੀ ਸੀ, ਆਪਣਾ ਆਪ, ਸਾਨੂੰ ਥਾਂ ਤੇ ਦੇ ਦਿਓ ਮਾੜਾ ਜਿਹਾ, ਪਰੇ ਤੇ ਹਟੋ, ਲੰਘਣ ਤੇ ਦਿਓ ਮਾੜਾ ਜਿਹਾ, ਵੇਖਿਓ ਫਿਰ ਭੱਜਦੇ ਅਸੀਂ, ਲੰਘਣ ਤੇ ਦਿਓ ਮਾੜਾ ਜਿਹਾ। ਪਰ ਜਦੋਂ ਕੋਈ ਬੰਦਾ ਮਨੁੱਖੀ ਵਿਕਾਸ ਵਿੱਚ ਰੋੜਾ ਬਣਦਾ ਹੈ, ਸਭ ਤੋਂ ਵੱਡੀ ਪ੍ਰੋਬਲਮ ਹੈ। ਸਾਡੇ ਧਰਮ ਦੇ ਵਿੱਚ ਬੰਦੇ ਛਬੀਲਾਂ ਕਿਉਂ ਲਾਉਂਦੇ ਆ, ਕਹਿੰਦੇ ਲੰਘਣ ਨਹੀਂ ਦੇਣਾ, ਪਰ ਖੁੱਲਣ ਦੇ ਦਿਓ ਮਾੜਾ ਜਿਹਾ ਦਿਮਾਗ, ਮਾਰਨ ਕਿਉਂ ਪੈਂਦੇ ਆ? ਇਹ ਉਹੀ ਜਿਵੇਂ ਉਹ ਸਾਡੇ ਕਈ ਬਜ਼ੁਰਗ ਨਹੀਂ ਬੈਠੇ ਨਹੀਂ ਪੜ੍ਹਨ ਦੇਣਾ, ਨਹੀਂ, ਇਹ ਉਦਾਂ ਦੇ ਲੋਕ ਹੈ ਧਰਮ 'ਚ ਬੈਠੇ ਜਿਹੜੇ ਕਹਿੰਦੇ ਤਰੱਕੀ ਨਹੀਂ ਕਰਨ ਦੇਣੀ, ਨਵੇਂ ਐਂਗਲ ਤੋਂ ਸੋਚਣ ਨਹੀਂ ਦੇਣਾ, ਨਵੇਂ ਤਰੀਕੇ ਨਾਲ ਸੋਚਣ ਹੀ ਨਹੀਂ ਦੇਣਾ, ਵੱਖਰਾ ਨਜ਼ਰੀਆ ਬਣਨ ਹੀ ਨਹੀਂ ਦੇਣਾ। ਬੰਦਾ ਪਸ਼ੂ ਹੈ, ਪਸ਼ੂ ਰਹਿਣਾ ਚਾਹੀਦਾ, ਪੈਰਾਂ 'ਚ ਬੈਠਾ, ਪੈਰਾਂ 'ਚ ਬੈਠਾ ਰਹਿਣਾ ਚਾਹੀਦਾ। ਇਹ ਕਮਲਾ ਹੈ, ਇਹ ਲੁਟਾ ਰਿਹਾ ਆਪਣੇ ਆਪ ਨੂੰ, ਜੇਬ ਖਾਲੀ ਕਰਦਾ, ਇੱਦਾਂ ਦਾ ਹੀ ਰਹਿਣਾ ਚਾਹੀਦਾ। ਨਹੀਂ ਬਦਲਣ ਦੇਣਾ ਚਾਹੁੰਦੇ ਸਮਾਜ, ਉਹ ਕਦੇ ਨਹੀਂ ਤਰੱਕੀ ਕਰਨ ਦੇਣਾ ਚਾਹੁੰਦੇ। ਇਹ ਉਦਾਂ ਦੇ ਬਜ਼ੁਰਗ ਜਿਹੜੇ ਪੁਰਾਣੇ ਬੈਠੇ ਆ, ਉਦਾਂ ਦੇ ਲੋਕ ਹੈ ਧਰਮ ਵਿੱਚ ਸਾਡੇ 'ਚ, ਜਿਹੜੇ ਨਹੀਂ ਕਹਿੰਦੇ ਅਸੀਂ ਕਰਨ ਦੇਣਾ। ਪਰ ਜੇ ਕਿਤੇ ਮਾੜਾ ਜਿਹਾ ਪਰੇ ਹਟ ਜਾਣਾ ਏ ਤੇ ਭੱਜਦੇ ਵੇਖਿਓ। ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਸੀਂ ਰੇਸ ਦੇ ਦੇਣਗੇ ਜਿਹਾ, ਜਿਸ ਇੰਨੀ ਮੋਟੀਵੇਸ਼ਨ ਇਹ ਭਰਦੇ ਆ ਗੁਰੂ ਗ੍ਰੰਥ ਸਾਹਿਬ। ਜੇ ਕਿਤੇ ਇਹ ਅੱਗੇ ਕੰਧ ਨਾ ਬਣੇ ਹੋਏ ਹੋਣ, ਅੱਗੇ ਅੜੇ ਹੋਏ ਆ, ਕਰਨ ਨਹੀਂ ਦਿੰਦੇ। ਪਰ ਵੇਖੋ ਆਪਣੇ ਆਪ ਨੂੰ ਲੱਭ ਕੇ, ਮਨ ਤੂੰ ਜੋਤ ਸਰੂਪ, ਆਪਣਾ ਆਪਣੇ ਆਪ ਨੂੰ ਪਛਾਣ। ਗਵਾਚ ਗਿਆ ਭਾਈ, ਅਸੀਂ ਗਵਾਚ ਗਏ। ਬੱਚਿਆਂ ਦਾ ਖਿਆਲ ਰੱਖਿਓ, ਰੋਹ ਤੋਂ ਕੰਟਰੋਲ ਰੱਖਿਓ। ਹਾਂ ਸੁਣੋ,
ਕਰ ਆਪੇ ਦੀ ਨਾ ਪਾ ਇਸੇ ਗੱਲੋਂ ਬਿਹਾ
ਜਾਵੇ ਘਰੇ ਝੂਮਦੀ ਬਹਾਰ। ਬਾਹਰ ਹੀ ਲੱਭੀ ਜਾਂਦਾ, ਰੱਬ ਹੈ ਘਰੇ ਹੀ ਸੀ, ਤੂੰ ਖੁਦ ਉਹਦਾ ਰੂਪ ਸੀ। ਅੱਗੇ ਥੋੜੀ ਵੇਲੇ ਤਿਲ ਸਿੱਟੂ, ਦਰਿਆਵਾਂ ਵਿੱਚ ਨਦੀਆਂ ਵਿੱਚ ਨਾਰੀਅਲ ਸਿੱਟਦੇ ਲੋਕਾਂ ਨੂੰ ਵੇਖਿਓ। ਖਾਣ ਪੀਣ ਵਾਲਾ ਸਮਾਨ ਇਹ ਸਟਵਾ ਰਿਹਾ, ਕੋਈ ਪੁਜਾਰੀ ਬੈਠਾ, ਖਾਣ ਵਾਲਾ ਸੁੱਟ ਰਹੇ ਹੈ ਤੇ ਸੁੱਟਣ ਵਾਲਾ ਖਾ ਰਹੇ ਹੈ। ਆ ਨਸ਼ੇ ਸੁੱਟਣੇ ਚਾਹੀਦੇ ਸੀ, ਉਹ ਖਾ ਰਹੇ ਹੈ, ਤੇ ਜਿਹੜੀਆਂ ਚੀਜ਼ਾਂ ਖਾਣ ਵਾਲੀਆਂ ਸੀ ਉਹ ਸੁੱਟ ਰਹੇ ਹੈ। ਹਾਂਜੀ
ਸਾੜ ਫੂਕ ਕਰ ਸੁੱਟੇ,
ਪਰੇਸ਼ਾਨ ਰਹਿਣਾ, ਇਹ ਤਾਂ ਆ ਆਪੇ ਦੀ ਭਾਲ ਨਹੀਂ ਕਰਦਾ, ਆਪੇ ਦੀ ਪਛਾਣ ਨਹੀਂ। ਆਪਣੇ ਆਪ ਨੂੰ ਲੱਭੋ। ਕਿਸੇ ਫੈਕਟਰੀ ਦੇ ਵਿੱਚ ਬੰਦੇ ਬੜੇ ਨੈਗੇਟਿਵ ਨੇ, ਕਈ ਲੜਦੇ ਹੈ ਝਗੜਦੇ ਹੈ। ਉਸ ਮਾਲਕ ਨੇ ਨਾ, ਉਹ ਫੈਕਟਰੀ ਦਾ ਜਿਹੜਾ ਮਾਲਕ ਹੈ ਬੰਦਾ, ਉਹਨੇ ਕਿਹਾ ਵੀ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਹੜਾ ਮਰ ਗਿਆ। ਸਾਰਿਆਂ ਨੂੰ ਮੈਸੇਜ ਦੇ ਦਿੱਤਾ ਤੁਹਾਡਾ ਦੁਸ਼ਮਣ ਮਰ ਗਿਆ, ਦੁਸ਼ਮਣ ਮਰ ਗਿਆ। ਉਹ ਜਿੰਨੇ ਇੰਪਲਾਈ, ਇੱਕ ਵਾਰੀ ਤੇ ਇੱਦਾਂ ਝਟਕਾ ਜਿਹਾ ਲੱਗਾ ਵੀ ਅੱਛਾ ਹੁਣ ਹਰੇਕ ਦਾ ਕੋਈ ਨਾ ਕੋਈ ਦੁਸ਼ਮਣ ਤੇ ਹੁੰਦਾ ਹੀ ਹੈ, ਸਭ ਤੋਂ ਵੱਡਾ ਦੁਸ਼ਮਣ ਮਰ ਗਿਆ ਤੇਰਾ। ਉਹ ਇੱਦਾਂ ਸੁਣਿਆ, ਉਹ ਕਹਿੰਦੇ ਬਾਹਰ ਉਹ ਬੋਕਸ ਪਿਆ, ਉਹਦੇ ਵਿੱਚ ਉਹਦੀ ਲਾਸ਼ ਪਈ ਹੈ, ਜਾ ਕੇ ਵੇਖ ਲਓ। ਤੇ ਹੁਣ ਬੋਕਸ ਇੱਕ ਸੀ, ਜਿਹੜਾ ਜਾਵੇ ਵੀ ਮੇਰਾ ਦੁਸ਼ਮਣ ਮਰ ਗਿਆ। ਕਿਸੇ ਨੇ ਕਿਸੇ ਨੂੰ ਸੋਚਿਆ ਦੁਸ਼ਮਣ, ਕਿਸੇ ਨੇ ਕਿਸੇ ਨੂੰ, ਕਿਸੇ ਨੇ ਕਿਸੇ ਨੂੰ। ਜਦੋਂ ਜਾ ਕੇ ਵੇਖਿਆ ਤੇ ਵਿੱਚ ਲਾਸ਼ ਕੋਈ ਨਹੀਂ, ਸ਼ੀਸ਼ਾ ਹੈ। ਜਦੋਂ ਬੰਦਾ ਐ ਵੇਖਦਾ ਆਪਣਾ ਹੀ ਮੂੰਹ ਦਿਸਦਾ। ਕਹਿੰਦੇ ਸਭ ਤੋਂ ਵੱਡਾ ਬੰਦੇ ਦਾ ਦੁਸ਼ਮਣ ਬੰਦਾ ਆਪ ਹੀ ਹੈ, ਅਸੀਂ ਆਪਣੇ ਦੁਸ਼ਮਣ ਆਪ ਹਾਂ। ਤੇ ਸਭ ਤੋਂ ਵਧੀਆ ਮਿੱਤਰ ਵੀ ਅਸੀਂ ਆਪ ਹੀ ਬਣਨਾ, ਆਪਣੇ ਆਪ ਨੂੰ ਹੌਸਲਾ ਵੀ ਆਪ ਹੀ ਦੇਣਾ ਤੇ ਢਾਉਣਾ ਵੀ ਬੰਦੇ ਨੇ ਆਪ ਹੀ ਹੁੰਦਾ। ਕੋਈ ਵੀ ਨਹੀਂ ਤੈਨੂੰ ਮੋਟੀਵੇਟ ਕਰ ਸਕਦਾ ਜੇ ਅਸੀਂ ਆਪ ਨਾ ਹੋਏ। ਆਹ ਗੁਰਬਾਣੀ ਤੋਂ ਅਕਲ ਲੈ ਕੇ ਮੈਂ ਆਪਣੇ ਆਪ ਨੂੰ ਬਦਲਣਾ, ਨਹੀਂ ਬਦਲ ਰਿਹਾ ਤੇ ਮੈਂ ਦੁਸ਼ਮਣ ਆਪਣੇ ਆਪ ਦਾ ਆਪ ਹੀ। ਹੁਣ ਜਿੱਦਾਂ ਸਿੱਧੀ ਜੀ ਗੱਲ ਹੈ ਯਾਰ, ਇੱਕ ਬੰਦਾ ਉਹ ਕਹਿੰਦਾ ਨਹੀਂ ਯਾਰ ਚੀਜ਼ ਜ਼ਿਆਦਾ ਨਹੀਂ ਖਾਣੀ, ਇਹ ਨੁਕਸਾਨ ਕਰਦੀ, ਮਿੱਠਾ ਨਹੀਂ ਜ਼ਿਆਦਾ ਖਾਣਾ ਸ਼ੂਗਰ ਕਰਦੀ ਹੈ, ਜ਼ਿਆਦਾ ਤਲਿਆ ਖਾਵਾਂਗੇ ਫੁੱਲ ਜਾਂਗੇ। ਇੱਥੇ ਕਈ ਵੇਖੇ ਨੇ ਡਰਮਾਂ ਵਰਗੇ ਮੁੰਡੇ ਫਿਰਦੇ ਨੇ, ਕਈ ਇਹਦੇ ਹੈ ਨਾ, ਬਰਗਰ ਖਾ ਖਾ ਕੇ ਬਰਗਰ ਹੀ ਬਣੇ ਪਏ ਹੈ, ਇੱਦਾਂ ਦੇ ਹੈ ਨੇ ਨਾ ਬੰਦੇ ਇੱਥੇ। ਹੁਣ ਮੈਂ ਜਿਹੜੀ ਗੱਲ ਕਰਦਾ ਉਹ ਵੇਖੋ ਵੀ ਜਿਹੜਾ ਬੰਦਾ ਆਪਣੇ ਸਰੀਰ ਦਾ ਧਿਆਨ ਹੀ ਨਹੀਂ ਰੱਖਦਾ, ਵੇਖਦਾ ਹੀ ਨਹੀਂ, ਆਪਣਾ ਦੁਸ਼ਮਣ ਉਹ ਆਪ ਨਹੀਂ। ਹੁਣ ਧੱਕੇ ਨਾਲ ਥੋੜ੍ਹਾ ਉਹਦੇ ਮੂੰਹ ਵਿੱਚ ਖਵਾ ਰਿਹਾ ਕੋਈ, ਪਰ ਖਾਂਦਾ ਤੇ ਬੰਦਾ ਆਪ ਹੀ ਹੈ, ਆਪਣਾ ਦੁਸ਼ਮਣ ਆਪ ਹੈ। ਤੇ ਇੱਕ ਜਿੰਮ ਜਾਂਦਾ ਰੋਜ਼ ਦੋ ਦੋ ਘੰਟੇ ਜਾ ਕੇ ਮਿਹਨਤ ਕਰਦਾ, ਆਪਣਾ ਮਿੱਤਰ ਇਹ ਆਪ ਹੈ। ਅਸੀਂ ਦੁਸ਼ਮਣ ਆਪ ਹਾਂ ਆਪਣੇ ਆਪ ਦੇ। ਇੰਡੀਆ ਦਾ ਦੁਸ਼ਮਣ ਕੌਣ ਹੈ ਭਲਾ? ਉੱਥੇ ਦਾ ਸਿਸਟਮ ਮਾੜਾ ਹੈ, ਦੁਸ਼ਮਣ ਕੌਣ ਹੈ ਭਲਾ? ਉੱਥੋਂ ਦੇ ਲੋਕ ਹੀ ਆਪਣੇ ਆਪ ਦੇ ਦੁਸ਼ਮਣ ਨੇ। ਸਰਕਾਰਾਂ ਧੱਕਾ ਕਰਦੀਆਂ ਨੇ, ਨਹੀਂ ਭਾਈ ਲੋਕ ਧੱਕਾ ਕਰਵਾਉਂਦੇ ਹੈ। ਸਰਕਾਰਾਂ ਕਿਹਨੇ ਬਣਾਈਆਂ? ਲੋਕਾਂ ਨੇ। ਉਹ ਚਾਹੁੰਦੇ ਹੀ ਇੱਦਾਂ ਦਾ ਕੁਛ ਹੈ, ਬਦਲਣਾ ਨਹੀਂ ਚਾਹੁੰਦੇ। ਉਹ ਵੀ ਦੋਸ਼ੀ ਨੇ, ਬਰਾਬਰ ਦੇ ਦੋਸ਼ੀ ਦੇ। ਉਹ ਢਾਂਚਾ ਚੇਂਜ ਨਹੀਂ ਕਰਨਾ ਚਾਹੁੰਦੇ, ਆਦੀ ਹੋ ਗਏ, ਸੁਭਾਅ ਬਣ ਗਿਆ, ਉਦਾਂ ਦੇ ਸਿਸਟਮ ਵਿੱਚ ਰਹਿਣ ਦੀ ਆਦਤ ਪੈ ਗਈ। ਚੰਗਾ ਹੀ ਉਹ ਕੁਛ ਲੱਗਦਾ, ਘੁੱਟਣ ਮਹਿਸੂਸ ਕਰਦੇ ਆ। ਤਾਂ ਕਰਕੇ ਅਸੀਂ ਆਪਣੇ ਦੁਸ਼ਮਣ ਆਪ ਹੀ ਬਣੇ ਹੋਏ ਹਾਂ, ਤੇ ਆਪਣੇ ਆਪ ਨੂੰ ਕਾਇਮ ਕਰੀਏ। ਦੁੱਖ ਨੇ ਨਾ, ਜਿਹੜੇ ਦੁੱਖ ਗਿਆਨ ਦਾ ਦੀਵਾ ਬਾਲ ਕੇ ਤੇ ਦੁੱਖਾਂ ਨੂੰ ਸਾੜ ਦਈਏ। ਦੁੱਖ ਨੇ ਤੇਲ, ਤੇਲ ਕਹਿੰਦੇ ਸਾ, ਤੇਲ ਪਾਤਾ ਦੁੱਖਾਂ ਦਾ ਤੇ ਦੀਵਾ ਬਾਲਿਆ ਗਿਆਨ ਦਾ ਦੀਵਾ ਮੇਰਾ ਏਕ ਨਾਮ ਗਿਆਨ ਦਾ ਕਹਿੰਦੇ ਮੈਂ ਦੀਵਾ ਬਾਲਿਆ ਤੇ ਜਿੰਨੇ ਮੇਰੀ ਜ਼ਿੰਦਗੀ ਦੇ ਦੁੱਖ ਸੀ ਸਾਰੇ ਦੁੱਖ ਉਹਦੇ ਵਿੱਚ ਹੌਲੀ ਹੌਲੀ ਕਰਕੇ ਸੜ ਰਹੇ ਹੈ ਦੁੱਖ ਖਤਮ ਗਿਆਨ ਦਾ ਦੀਵਾ ਜ਼ਿੰਦਗੀ 'ਚ ਬਾਲ ਲਿਆ ਇਹ ਜੋਤ ਬਾਲ ਕੇ ਵੇਖੋ ਜਿਹੜਾ ਗੁਰੂ ਨਾਨਕ ਬਾਬਾ ਜੀ ਨੇ ਦੀਵਾ ਬਾਲਣ ਨੂੰ ਦੱਸਿਆ ਆ ਜ਼ਰਾ ਇਹ ਸ਼ਬਦ ਨੂੰ ਵੀ ਸੁਣਿਓ ਥੋੜ੍ਹਾ ਜਿਹਾ ਵੀਹ ਕੁ ਮਿੰਟ ਰਹਿੰਦੇ ਆ ਨੌ ਵੱਜਣ 'ਚ ਅਤੇ ਆਪਾਂ ਦਸ ਕੁ ਮਿੰਟ ਤੱਕ ਸਮਾਪਤੀ ਕਰ ਦਿਆਂਗੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਟਕਾ ਰੱਖਿਓ ਬਿਲਕੁਲ ਹਾਜ਼ਰ ਹੋ ਕੇ ਬੈਠਿਓ ਆਹ ਸ਼ਬਦ ਵੀ ਆਪਾਂ ਸੁਣਦੇ ਹਾਂ ਜ਼ਰਾ ਬਹੁਤ ਪਿਆਰਾ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ
ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੈਨੂੰ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ
ਮੈਂ ਜ਼ਿੰਦਗੀ 'ਚ ਦੀਵਾ ਬਾਲਿਆ ਤੇ ਦੁੱਖਾਂ ਨੂੰ ਮੈਂ ਸਾੜ ਦਿੱਤਾ ਤੇਲ ਕਾਹਦਾ ਪਾਇਆ ਉਹਦੇ ਵਿੱਚ ਦੁੱਖਾਂ ਦਾ ਆਪੇ ਹੀ ਸੜ ਗਏ ਸਾਰੇ ਗਿਆਨ ਦਾ ਦੀਵਾ ਬਾਲਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੇਰੇ ਦੁੱਖ ਸਾਰੇ ਸੜ ਗਏ ਅੱਗੇ
ਉਨ ਜਾਣਨ ਉਹ
ਸ਼ਬਦ ਲੰਮਾ ਟਾਈਮ ਜ਼ਿਆਦਾ ਲੱਗਿਆ ਮੈਂ ਆਪਣੇ ਦੁੱਖਾਂ ਨੂੰ ਤੇਲ ਬਣਾ ਕੇ ਇਹਦੇ ਵਿੱਚ ਸਾੜ ਦਿੱਤਾ ਗਿਆਨ ਦਾ ਮੈਂ ਆਪਣੀ ਜ਼ਿੰਦਗੀ ਵਿੱਚ ਦੀਵਾ ਬਾਲਿਆ ਤੇ ਜਦੋਂ ਇਹ ਮੇਰੀ ਜ਼ਿੰਦਗੀ 'ਚ ਚਾਨਣ ਹੋਇਆ ਸਾਰੇ ਦੁੱਖ ਸੋਖ ਲਏ ਨੇ ਜਿਵੇਂ ਆਪਾਂ ਜਦੋਂ ਦੀਵਾ ਬਾਲਦੇ ਹਾਂ ਸਾਰਾ ਤੇਲ ਪੀ ਜਾਂਦਾ ਹੈ ਸੋਖ ਜਾਂਦਾ ਹੈ ਇਸੇ ਤਰ੍ਹਾਂ ਕਹਿੰਦੇ ਜਦੋਂ ਚਾਨਣ ਹੋ ਗਿਆ ਨਾ ਅਕਲ ਆ ਗਈ ਤੇ ਸਾਰੇ ਦੁੱਖ ਸੋਖ ਲੈਣੇ ਇਹਨੇ ਆਪਣੇ ਆਪ ਦੁੱਖ ਖਤਮ ਹੋ ਜਾਣੇ ਸਮਝ ਹੀ ਇੰਨਾ ਇੰਨੀ ਆ ਜਾਣੀ ਅਕਲ ਹੀ ਇੰਨੀ ਆ ਜਾਣੀ ਤਾਂ ਕਰਕੇ ਗਿਆਨ ਦਾ ਦੀਵਾ ਆਪਣੀ ਜ਼ਿੰਦਗੀ ਵਿੱਚ ਬਾਲੀਏ ਸਭ ਨਾਲੋਂ ਜ਼ਰੂਰੀ ਜਿਹੜੀ ਲੋੜ ਹੈ ਉਹ ਹੈ ਅਕਲ ਜਿੱਦਾਂ ਆਪਾਂ ਭਗਤ ਜੀ ਦਾ ਇੱਕ ਵਚਨ ਪੜ੍ਹਦੇ ਹਾਂ ਉਹ ਕਹਿੰਦੇ ਐ ਕਿ ਬਾਕੀ ਚੀਜ਼ਾਂ ਤੇ ਚਾਹੀਦੀਆਂ ਥੋੜੀਆਂ ਥੋੜੀਆਂ। ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ। ਪੁਜਾਰੀ ਤੇ ਫੜਾਊਗਾ ਮਾਲਾ, ਉਹਨੇ ਕਹਿਣਾ ਲੈ ਫੜ ਮਾਲਾ ਫੜ ਲੈ, ਆ ਲੈ ਫੜ ਮਾਲਾ ਰੱਬ ਲੱਭ ਲੈ। ਕਹਿੰਦੇ ਮੈਨੂੰ ਮਾਲਾ ਨਹੀਂ ਚਾਹੀਦੀ, ਮੈਨੂੰ ਤੇ ਗਿਆਨ ਦੇ ਸਮਝ ਦੇ। ਹੁਣ ਤੁਸੀਂ ਮੇਰੇ ਕੋਲ ਇੱਥੇ ਮੇਰੇ ਕੋਲ ਬੈਠੋ, ਤੁਸੀਂ ਮੈਨੂੰ ਕਹੋ ਵੀ ਭਾਈ ਸਾਹਿਬ ਮੈਂ ਬੜਾ ਤਕਲੀਫ ਵਿੱਚ ਆ, ਮੈਂ ਇੱਦਾਂ ਆ, ਮੈਂ ਇੱਦਾਂ ਆ, ਤੇ ਮੈਂ ਮਾਲਾ ਫੜਾ ਦਿਆਂ ਵੀ ਲੈ ਵੀ ਮਾਲਾ ਨਾਮ ਜਪਿਆ ਕਰ। ਦੇਣੀ ਤੇ ਅਕਲ ਚਾਹੀਦੀ, ਉਹਦਾ ਦਿਮਾਗ ਤਕੜਾ ਕਰੀਏ, ਸਟਰੋਂਗ ਕਰੀਏ ਉਹਨੂੰ। ਤੇ ਪੁਜਾਰੀ ਨੇ ਫੜਾ ਦਿੱਤੀ ਮਾਲਾ, ਤੇ ਭਗਤ ਜੀ ਕਹਿੰਦੇ ਨੇ ਮੈਨੂੰ ਨੀ ਮਾਲਾ ਚਾਹੀਦੀ, ਮੈਨੂੰ ਤੇ ਗਿਆਨ ਦੇ, ਮੈਨੂੰ ਭੁੱਖ ਕਾਹਦੀ ਕੀ ਹੈ। ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜਾ, ਮੈਨੂੰ ਭੁੱਖ ਜਿਹੜੀ ਲੱਗੀ ਹੈ ਉਹ ਦੇ, ਤੇ ਭੁੱਖ ਕਾਹਦੀ ਲੱਗੀ ਹੈ। ਇੱਕ ਵਾਰੀ ਇਹ ਸ਼ਬਦ ਸੁਣਿਓ, ਸ਼ੁਰੂ ਤੋਂ ਪੰਗਤੀਆਂ ਪੜ੍ਹਦੇ ਆ, ਸਿੱਧਾ ਸਿੱਧਾ ਸ਼ਬਦ ਹੈ, ਇੱਕ ਮਿੰਟ ਸੁਣਿਓ।
ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ, ਹਉ ਮੰਗੋ ਸੰਤਨ ਰੇਨਾ ਮੈਂ ਨਾ ਹੀ ਕਿਸੀ ਕਾ ਦੇਨਾ। ਮਾਧੋ ਕੈਸੀ ਬਨੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੋ ਮੰਗੇ।
ਹੁਣ ਜਿਹੜਾ ਮੰਗਿਆ ਜਾ ਰਿਹਾ ਉਹ ਕੀ ਹੈ, ਮੰਗਿਆ ਕੀ ਜਾਏਗਾ, ਧਿਆਨ ਨਾਲ ਸੁਣਿਓ। ਆਹ ਚੀਜ਼ਾਂ ਤੇ ਥੋੜੀਆਂ ਥੋੜੀਆਂ ਚਾਹੀਦੀਆਂ, ਇੰਨਾ ਕ ਆ ਇੰਨਾ ਕ ਆ, ਸੁਣਿਓ ਜਰਾ ਇੱਕ ਮਿੰਟ ਪੜੋ।
ਦੋਏ ਸੇਰ ਮੰਗੋ ਚੂਨਾ ਪਾਓ ਕਿਉਂ ਸੰਗ ਲੂਨਾ।
ਘਿਓ ਕਿੰਨਾ ਕੁ ਚਾਹੀਦਾ ਪਾਈਆ, ਤੇ ਆਟਾ ਕਿੰਨਾ ਕੁ ਚਾਹੀਦਾ ਦੋ ਸੇਰ, ਦੋ ਕੁ ਸੇਰ ਆਟਾ, ਪਾਈਆ ਕੁ ਘਿਓ, ਥੋੜਾ ਜਿਹਾ ਲੂਣ। ਜ਼ਿੰਦਗੀ ਜਿਉਣ ਲਈ ਇੱਕ ਬੰਦੇ ਨੂੰ ਇੱਕ ਦਿਨ 'ਚ ਕਿੰਨਾ ਕੁ ਚਾਹੀਦਾ, ਦੋ ਕੁ ਸੇਰ ਆਟਾ ਕਹਿੰਦੇ, ਪਾਈਆ ਕੁ ਘਿਓ, ਥੋੜਾ ਜਿਹਾ ਨਮਕ। ਅੱਗੇ
ਅੱਧ ਸੇਰ ਵਾਂਗੂ ਦਾਲੇ ਮੋਕੋ ਦੋਨੋਂ ਵਕਤ ਜੇ ਵਾਲੇ।
ਦੋ ਟਾਈਮ ਦਾ ਮੇਰੇ ਟੱਬਰ ਦਾ ਖਾਣਾ ਇਹਦੇ ਨਾਲ ਬਣ ਜਾਣਾ, ਅੱਧਾ ਸੇਰ ਦਾਲ ਤੇ ਇਹਦੇ ਨਾਲ ਮੇਰਾ ਗੁਜ਼ਾਰਾ ਹੋ ਜਾਣਾ। ਅੱਗੇ
ਖਾਟ ਮੰਗੋ ਚੌਪਾਈ ਸਿਰਹਾਨਾ ਅਬਰ ਤੁਲਾਈ।
ਬੈੱਡ ਹੋ ਗਿਆ ਮੰਜਾ, ਮੰਜਾ ਚਾਹੀਦਾ, ਸਰਾਣਾ ਚਾਹੀਦਾ, ਤਲਾਈ ਚਾਹੀਦੀ ਹੈ, ਬਿਸਤਰਾ ਏ ਤੇ ਇੰਨਾ ਕੁ ਚਾਹੀਦਾ। ਅੱਗੇ
ਉੱਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਥਿੰਦਾ।
ਹੁਣ ਇੱਕ ਚਾਹੀਦੀ ਹੈ ਰਜਾਈ, ਇਹ ਤੇ ਥੋੜਾ ਥੋੜਾ ਚਾਹੀਦਾ, ਪਰ ਇੱਥੇ ਸੁਣਿਓ ਅੱਗੇ।
ਮੈਂ ਨਾ ਹੀ
ਲੋਭ ਨਹੀਂ ਕੀਤਾ, ਮੈਂ ਜਮਾਂ ਹੀ ਲਾਲਚ ਨਹੀਂ ਕੀਤਾ, ਮੈਨੂੰ ਥੋੜਾ ਥੋੜਾ ਚਾਹੀਦਾ, ਇੰਨਾ ਕਾਹ ਦੇ ਦੇ, ਇੰਨਾ ਕਾਹ ਦੇ ਦੇ, ਇੰਨਾ ਕਾਹ ਦੇ ਦੇ, ਪਰ ਮੈਂ ਲੋਭ ਜਮਾਂ ਹੀ ਨਹੀਂ ਕਰਦਾ। ਪਰ ਮੇਰੀ ਫੱਬ ਕਾਹਦੇ ਨਾਲ ਬਣੇਗੀ, ਇਹ ਇਹ ਕਿਰਪਾ ਕਰ, ਮੈਂ ਬਾਕੀ ਤੇ ਥੋੜਾ ਥੋੜਾ ਮੰਗਦਾ, ਪਰ ਆਹ ਮੈਨੂੰ ਦੇ, ਮੈਂ ਨਾ ਹੀ ਕੀਤਾ। ਪੜੋ
ਮੈਂ ਨਾ ਹੀ ਕੀਤਾ ਲੱਭੋ ਤੇਰਾ
ਮੇਰੀ ਜਿਹੜੀ ਫੱਬ ਬਣਨੀ ਹੈ ਉਹ ਬਣਨੀ ਹੈ ਇੱਕ ਨਾਉਂ ਤੇਰਾ ਮੈਂ ਫੱਬੋ, ਤੇਰਾ ਨਾਮ, ਤੇਰਾ ਗਿਆਨ, ਤੇਰੀ ਸਮਝ, ਉਹਦੇ ਬਿਨਾਂ ਨਹੀਂ ਮੇਰਾ ਗੁਜ਼ਾਰਾ ਹੋਣਾ। ਬਾਕੀ ਤੇ ਮੈਂ ਥੋੜੀਆਂ ਥੋੜੀਆਂ ਚੀਜ਼ਾਂ ਮੰਗਦਾ, ਮਾੜਾ ਜਿਹਾ ਥੋੜਾ ਜਿਹਾ ਆਟਾ ਦੇ ਦੇ, ਥੋੜਾ ਜਿਹਾ, ਬਾਕੀ ਤੇ ਥੋੜਾ ਥੋੜਾ ਬਹੁਤ ਹੈ, ਇੰਨਾ ਕੁ ਚਾਹੀਦਾ ਹੈ, ਪਰ ਅਕਲ ਬਿਨਾਂ ਮੇਰਾ ਗੁਜ਼ਾਰਾ ਨਹੀਂ। ਮੇਰੀ ਫੱਬ ਗਿਆਨ ਨਾਲ ਬਣਨੀ ਹੈ, ਸਮਝ ਨਾਲ ਬਣਨੀ ਹੈ, ਗਿਆਨ ਚਾਹੀਦਾ, ਅਕਲ ਚਾਹੀਦੀ ਹੈ। ਤਾਂ ਕਰਕੇ ਵੀਰੋ ਜ਼ਿੰਦਗੀ ਜਿਉਣ ਲਈ ਕਨੇਡਾ ਨਹੀਂ ਚਾਹੀਦਾ, ਜ਼ਿੰਦਗੀ ਜਿਉਣ ਲਈ ਅਕਲ ਚਾਹੀਦੀ ਹੈ, ਤਾਂ ਕਨੇਡਾ ਵਧੀਆ। ਜ਼ਿੰਦਗੀ ਜਿਉਣ ਲਈ ਅਮਰੀਕਾ ਨਹੀਂ ਚਾਹੀਦਾ, ਜੇ ਜ਼ਿੰਦਗੀ ਜਿਉਣ ਦਾ ਚੱਜ ਹੋਇਆ ਫਿਰ ਛੱਪਰੀ ਵੀ ਵਧੀਆ ਲੱਗਣੀ ਹੈ। ਸਭ ਤੋਂ ਜ਼ਰੂਰੀ ਅਕਲ ਚਾਹੀਦੀ ਹੈ, ਵੱਡਾ ਘਰ, ਜੋ ਮਰਜ਼ੀ ਮਿਲ ਜਾਏ, ਅਕਲ ਨਾ ਹੋਈ ਵੱਡਾ ਘਰ ਤੇ ਵੱਢ ਖਾਣ ਨੂੰ ਪੈਂਦਾ। ਜਿਹੜੀਆਂ ਗੱਡੀਆਂ ਸੁੱਖ ਦੇਣ ਵਾਲੀਆਂ ਦੁੱਖ ਦਿੰਦੀਆਂ ਹੈ।
ਭਲੀ ਸੁਹਾਵੀ ਛਬਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ।
आनंद गरीबी साध संग जित प्रभ चित आए जल जाओ एह बड़पना माया लपटाए पीसन पीसे ओढ़ कामरी सुख मन संतो खाए ऐसो राज ना किते कार जितने हैं त्रिपुताए नगन फिरत रंग एक कैर ओह शोभा पाए पाट पटंबर बिरथया जेह रज लो पाए सब किछ तुमरे हाथ प्रभु आप करे कराए सास सास सिमरत रहा नानक दान पाए
मैनू चाहीदी है जी अकल समझ चाहीदी है छपरियां भी सोहणियां लगदियां जिन्हां नू अकल हुंदी है छपरियां च भी रहण दा चज हुंदा कई बंदियां नू पर कईयां नू कनेडा च रहण दा भी चज नहीं है नहीं इदां दे बंदे इत्थे रहण दा चज नहीं ते कईयां नू छपरियां च रहण दा भी चज हुंदा है सब तो जरूरी अकल चाहीदी है चाहे असी इंडिया चा ते चाहे असी कनेडा चा बच्चे दा वीजा लग गया मां प्यो नू इस करके नहीं सददा मेरियां इत्थे आके करतूतां ना वेख लैण डर लगदा पता लग जाना उन्हां नू भी की कुछ करदा किदां दा कुछ करदा इदां दे भी है जी कई पर कई दूजे पासे इदां दे भी इन्नी मेहनत कीती है हड पन्नवी कि परवाह ही नहीं कोई अपने आप नू सैट कर रहे अपने मां प्यो का फिक्र करते हैं वह भी है ने सब तो जरूरी चज अकल जिंदगी जिउण दा चज ते गुरमिल चज अचार सिख गुरु तो अकल लै गुरमिल चज अचार सिख तुद कदे ना लगै दुख चज सिख जिंदगी जिउण दा चज आ गया फिर कंडियां ते वी चढ़दी कला च रहा जा सकता है कंडियां ते भी हसया जा सकता है जिन्हां नू चज नहीं वह महलां विच बैठे वीर होंदे है सब कुछ उन्हां दे कोल है ते दुखी रहिंदे है रोंदे रहिंदे है हमेशा चढ़दी कला विच रहण दा नुस्खा है अकल समझ लैनी ते गुरबाणी तो ज्ञान मिलदा है शब्द तो ज्ञान मिलदा है ते जे असी गुरबाणी तो जिंदगी जिउण दा चज ना सिखिया मैं पढ़दा हुन्ना है मैं बड़ी बाणी पढ़ी मैं इन्ने पाठ किते मैं 25 पाठ जपजी साहब दे 50 पाठ जपजी साहब दे खंड पाठ बड़े कराए लंगर बड़े लाए फायदा की होया भाई जिदन जिंदगी च दुख आया उहदी ते तैयारी कोई नहीं सी दिमाग तकड़ा किथे सी इंश्योरेंस कराया होया घर नू अग लग गई इंश्योरेंस दे देगी गड्डी किते बज जाएगी इंश्योरेंस कराई हुई डॉक्टरी जे कोई बीमारी पैगी तां भी इंश्योरेंस कराई हुई ते जे एकदम कोई तकलीफ आ गई हो सकता मां छड के चले जाए प्यो छड के चलिया जाए उहदी तैयारी है कोई जवान पुत जे चलिया गया उहदी तैयारी है कोई एकदम कोई ऐसी विपता आण बणी सारा टब्बर ही इदां दा कुछ होके उहदी तैयारी है गुरु साहब उहदी तैयारी कहिंदे करो अपने आप नूं तैयार रखो की पता किड्डी कबड्डी दुनिया तकलीफ जिंदगी च आ जानी किड्डी कबड्डी मुश्किल आ जानी ते जिंदगी जिउण दा जिहड़े बंदिया ने चज सिख लिया वह हर वेले आनंद च रहिंदे आ ते जे असी चज सिखिया ना चज जिंदगी जिउण दा ना आया बाणी तो दसो की सिखे जिंदगी ज्ञान दा ना आया बाणी तो दसो की सिखिया जज जिंदगी ज्ञान दा ना आया बाणी तो दसो की सिखिया जज जिंदगी ज्ञान दा ना आया बाणी तो दसो की सिखिया जज बाणी तो दसो की सिखिया बोलो यार
चज जिंदगी आया पानी तो दसो की वाह 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 पानी तो दसो की सोच लो पानी तो दसो की सिखे वाह 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 पानी तो दसो की सिखे
हाथ नहीं आउंदा जिंदगी जिउण दा चज सिख के जिंदगी जिउण दा स्वाद माणीए आनंद लईए जिंदगी ज्यो के वेखीए सो आपां बाकी दियां विचारां कल दे दीवान च करांगे। मेरा मन सी कि अज मैनू दो तीन ने कहा भी इत्थे भाई साहब भी कहिंदे सी कि थोड़ा जिहा साहबजादियां बारे गल करिओ पर समाज होर पासे निकल गया। आओ हुण आपां आनंद साहब च बोलना है अरदास जुड़ना है हुक्मनामे सुन के उहदी रिक्वायरमेंट जेड़ा पूरी करेगा वर जेड़ा नहीं पूरी करेगा शराफ। सीधी गल है शर्तां पूरियां करनियां पैणगियां उहदियां शर्तां पूरियां करनियां कुदरत दा विधान है हरेक लई शर्त बराबर है तां ही ते निर्वैर है। इदां ते फिर अपणियां ते कृपा कर देवे जिन्ने उहदे नेड़े नेड़े ने उहनां ते शूगर होणी नहीं चाहीदी ਜਿਹੜੇ ਉਹਨਾਂ ਦੇ ਆਪਣੇ ਹੈ ਉਹ ਤੇ ਬਿਮਾਰ ਨਹੀਂ ਹੋਣੇ ਚਾਹੀਦੇ ਮਰਨੇ ਨਹੀਂ ਚਾਹੀਦੇ ਦੁੱਖ ਨਾ ਆਉਣ ਉਹਨਾਂ ਉੱਤੇ ਨਹੀਂ ਇੱਦਾਂ ਦਾ ਕੋਈ ਵਿਧਾਨ ਨਹੀਂ। ਉਹ ਕਹਿੰਦਾ ਜਿੰਨਾ ਮਰਜ਼ੀ ਕਰੀ ਚੱਲ ਪਰ ਮੇਰੀ ਸ਼ਰਤ ਪੂਰੀ ਕਰ ਜੇ ਨਹੀਂ ਮਿੱਠਾ ਖਾਏਗਾ ਸ਼ੂਗਰ ਤੋਂ ਬਚਿਆ ਰਹੇਗਾ ਜੇ ਖਾਏਗਾ ਤਾਂ ਕੁਛ ਨਹੀਂ ਲੱਗਦਾ ਸ਼ੂਗਰ ਤੈਨੂੰ ਵੀ ਹੋਊ। ਸਾਡੇ ਵਰਗੇ ਬਹੁਤੇ ਢਿੱਡਲ ਬਾਬੇ ਸ਼ੂਗਰਾਂ ਨਾਲ ਹੀ ਮਰਦੇ ਹੈ। ਬਿਮਾਰੀਆਂ ਸਾਰੀ ਦੁਨੀਆਂ ਦੀਆਂ ਬਿਮਾਰੀਆਂ ਤੇ ਜਦੋਂ ਤੁਹਾਡੇ ਵਰਗੇ ਪੁੱਛਦੇ ਆ ਵੀ ਬਾਬਾ ਜੀ ਨੂੰ ਬਿਮਾਰੀ ਕਿਉਂ ਆਉਂਦੀ ਹੈ ਫਿਰ ਪਤਾ ਕੀ ਕਹਿਣਗੇ ਲੋਕਾਂ ਦੇ ਦੁੱਖ ਲੈ ਲੈਂਦੇ ਆ ਤੇ ਅਗਲਾ ਕਵੇ ਹੁਣ ਤੇ ਇਹਦੇ ਚੀਥਰੇ ਚੀਥਰੇ ਹੋ ਜਾਂਦੇ ਜਿਹੜੇ ਹਿਸਾਬ ਨਾਲ ਇੰਨੀ ਦੁਨੀਆਂ ਨੂੰ ਮਿਲਦਾ ਕੋਈ ਕੋਈ ਦੁੱਖ ਦੱਸਦਾ ਕੋਈ ਕੋਈ ਦੁੱਖ ਦੱਸਦਾ ਹੁਣ ਤੇ ਮਰ ਜਾਂਦਾ ਏ ਉਹ ਏਦਾਂ ਨਹੀਂ ਹੁੰਦਾ। ਕੋਈ ਮਹਾਨ ਕੁਦਰਤ ਵਿੱਚ ਨਹੀਂ ਜਿਹੜਾ ਉਹਦੀ ਸ਼ਰਤ ਪੂਰੀ ਕਰੇਗਾ ਦਾਤ ਲੈ ਜਾਏਗਾ ਕੰਡੇ ਬੀਜੇਗਾ ਕਿੱਕਰ ਬੀਜੇਗਾ ਕੰਡੇ ਤੇ ਦਾਖਾਂ ਬੀਜੇਗਾ ਦਾਖਾਂ। ਫਰੀਦਾ ਲੋੜ ਹੈ ਦਾਖ ਮਜੂਰੀਆਂ ਕਿੱਕਰ ਬੀਜੈ ਜੱਟ ਹੰਡੈ ਉਹਨਾਂ ਦਾ ਪੈਂਦਾ ਲੋੜ ਹੈ ਉਹਦੀਆਂ ਸ਼ਰਤਾਂ ਪੂਰੀਆਂ ਕਰੀਏ ਅਕਲ ਲਈ ਕੋਈ ਕੁਦਰਤ ਵਿੱਚ ਵਿਧਾਨ ਇੱਦਾਂ ਦਾ ਨਹੀਂ ਬਣਿਆ ਤਾਂ ਕਰਕੇ ਅਸੀਂ ਸਮਝ ਲੈ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਤਾਂ ਕਰਕੇ ਵੀਰੋ ਭੈਣੋ ਪੜ੍ਹਾਈ ਕੀਤੀ ਹੈ ਮਿਹਨਤ ਕਰੋ ਇਹਨਾਂ ਦੇਸ਼ਾਂ ਵਿੱਚ ਆਏ ਹਾਂ ਬਚ ਬਚਾ ਕੇ ਚੱਲੋ ਪੁੱਠੇ ਪਾਸੇ ਲੱਗਣ ਤੋਂ ਬਚੋ ਸਟੂਡੈਂਟ ਜਿੰਨੇ ਪੜ੍ਹਨ ਆਏ ਹੈ ਆਪਣੇ ਕੰਮਾਂ ਵੱਲ ਧਿਆਨ ਦੇਣ, ਪੜ੍ਹਾਈ ਵੱਲ ਧਿਆਨ ਦੇਣ, ਮਾਪਿਆਂ ਨੇ ਬਹੁਤ ਪੈਸਾ ਖਰਚ ਕੇ ਭੇਜਿਆ, ਆਪਣੇ ਆਪ ਨੂੰ ਸੈੱਟ ਕਰੋ, ਅਤੇ ਜਿਹੜੇ ਪੁਰਾਣੇ ਆਏ ਹੈ ਉਹ ਜਿਹੜੇ ਚੰਗੇ ਬੰਦੇ ਆ ਉਹਨਾਂ ਦੀ ਹੈਲਪ ਵੀ ਕਰੋ, ਜਿਹੜੇ ਸਹੀ ਬੰਦੇ ਕੰਮ ਕਰਦੇ ਹੈ ਉਹਨਾਂ ਦਾ ਸਾਥ ਵੀ ਦਿਓ। ਤਾਂ ਕਰਕੇ ਬੇਨਤੀ ਹੈ ਨਸ਼ਿਆਂ ਤੋਂ ਬਚ ਕੇ ਰਿਹੋ। ਬਹੁਤ ਕਈ ਮੈਂ ਵੇਖੇ ਆ ਬਹੁਤ ਨਿਆਣੇ, ਉਹਨਾਂ ਨੂੰ ਹੈਰਾਨ ਹੋਈ ਦਾ, ਉਹਨੂੰ ਕਈ ਵਾਰੀ ਕਹੀਦਾ ਯਾਰ ਤੂੰ ਤਾਂ ਤੂੰ ਇੰਡੀਆ ਹੀ ਚੰਗਾ ਸੀ, ਫਿਰ ਇੱਥੇ ਆ ਕੇ ਤਾਂ ਤੇਰਾ ਬੁਰਾ ਹਾਲ ਹੋ ਗਿਆ, ਹੋਰ ਵੀ ਵਿਗੜ ਗਿਆ ਤੂੰ। ਤਾਂ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪ ਨੂੰ ਕਾਇਮ ਰੱਖੋ। ਬੜਾ ਚਾਅ ਚੜ੍ਹਦਾ ਵੀਰੋ, ਜਦੋਂ ਤੁਹਾਡੇ ਪਿਓ ਨੇ ਨਾ ਪਿਤਾ ਨੇ ਅੰਬੈਸੀ ਜਾਣਾ ਹੈ ਅਤੇ ਉਹਨੇ ਚਾਅ ਨਾਲ ਕਹਿਣਾ ਮੇਰੇ ਪੁੱਤ ਨੇ ਪੇਪਰ ਭੇਜੇ ਹੈ, ਅਤੇ ਜਦੋਂ ਉਹਦਾ ਵੀਜ਼ਾ ਲੱਗਦਾ ਨਾ 10 ਸਾਲ ਦਾ 8 ਸਾਲ ਦਾ, ਜਿੰਨਾ ਚਿਰ ਪਾਸਪੋਰਟ ਹੋਵੇ ਅਗਲਾ ਕਹਿੰਦਾ ਚੱਕ 5 ਸਾਲ 7 ਸਾਲ 10 ਸਾਲ, ਫਿਰ ਐਂ ਛਾਤੀ ਚੌੜੀ ਹੋ ਜਾਂਦੀ ਵੀ ਮੁੰਡਾ ਮੈਨੂੰ ਕਨੇਡਾ ਵਿਖਾਏਗਾ। ਹੁਣ ਅਸੀਂ ਕਿੱਥੇ ਵੇਖਣਾ ਸੀ, ਬਜ਼ੁਰਗ ਇੱਥੇ ਕਹਿੰਦੇ ਅਸੀਂ ਕਿੱਥੇ ਵੇਖਣਾ ਸੀ, ਸਾਨੂੰ ਨਿਆਣਿਆਂ ਨੇ ਆਹ ਇੰਨਾ ਕੁਝ ਵਿਖਾਇਆ। ਕਿੰਨੇ ਮਾਣ ਵਾਲੀ ਗੱਲ ਹੈ, ਮਿਹਨਤ ਕਰੋਗੇ ਇੱਥੋਂ ਤੱਕ ਆਏ ਹੈ ਅਤੇ ਆਪਣੇ ਆਪ ਨੂੰ ਸੰਭਾਲ ਕੇ ਚੱਲੋ। ਇੰਨੀ ਮਿਹਨਤ ਕੀਤੀ ਹੈ ਥਿੜਕ ਨਾ ਜਾਇਓ ਕਿਤੇ, ਸੂਧੇ ਸੂਧੇ ਰੇਂਗ ਚੱਲੋ ਤੁਮ, ਵੇਖੀ ਕਿਤੇ ਕਹਿੰਦੇ ਸਿੱਧਾ ਸਿੱਧਾ ਚੱਲੀ ਕਿਤੇ ਧੱਕਾ ਲੱਗ ਜਾਏ, ਵੇਖੀ ਕਿਤੇ ਬੰਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਡਿੱਗ ਜਾਂਦਾ। ਆਪਣੇ ਆਪ ਨੂੰ ਕਾਇਮ ਰੱਖੀ, ਤਕੜਾ ਰੱਖੀ। ਸੋ ਕਈ ਵੀਰ ਮਿਲਣ ਵਾਸਤੇ ਕਹਿੰਦੇ ਆ ਕੱਲ੍ਹ ਮੈਂ, ਅੱਜ ਨਾ ਧੱਕਾ ਕਰਨ, ਕਈ ਇੱਥੇ ਕੀ ਕਹਿੰਦੇ ਫੋਟੋ ਖਿੱਚਦੇ ਹਾਂ ਇੱਦਾਂ ਕਰਦੇ ਹਾਂ, ਉਹਦੇ ਨਾਲ ਥੋੜ੍ਹੀ ਜਿਹੀ ਦਿੱਕਤ ਆਉਂਦੀ, ਰਸ਼ ਹੋ ਜਾਂਦਾ ਹੈ। ਆਪਾਂ ਕੱਲ੍ਹ ਇੱਥੇ ਗੁਰਦੁਆਰਾ ਸਾਹਿਬ ਵਿੱਚ ਮੈਂ ਸਮਾਪਤੀ ਕਰਕੇ ਇੱਥੇ ਹੀ ਰੁਕਾਂਗਾ ਕੁਝ ਚਿਰ, ਮੈਂ 2 ਘੰਟੇ 3 ਘੰਟੇ ਵੀ ਰਹੂੰ ਇੱਥੇ। ਜਿਹੜੇ ਵੀਰ ਚਾਹੁੰਦੇ ਆ ਮਿਲਣਾ, ਤੁਸੀਂ ਮਿਲੋ, ਗੱਲਬਾਤ ਕਰੋ, ਤੁਸੀਂ ਆਪਾਂ ਮੈਂ ਕੱਲ੍ਹ ਤੁਹਾਡੇ ਕੋਲ ਹੀ ਹੋਵਾਂਗਾ ਇੱਥੇ। ਅੱਜ ਨਾ ਧੱਕਾ ਕਰਿਓ, ਕੱਲ੍ਹ ਆਪਾਂ ਇੱਥੇ ਹੀ ਹਾਂ ਤੁਹਾਡੇ 'ਚ। ਦੀਵਾਨ ਲਾ ਕੇ ਸਮਾਪਤੀ ਕਰਕੇ 2-2:30 ਵਜੇ ਮੈਂ ਇੱਥੇ ਹੀ ਰੁਕਾਂਗਾ। ਭਾਵੇਂ ਮੈਨੂੰ 6 ਵੱਜ ਜਾਣ, ਮੈਂ ਇਕੱਲੇ ਇਕੱਲੇ ਨੂੰ ਮਿਲ ਕੇ ਜਾਊਂ, ਕਿਸੇ 'ਤੇ ਕੋਈ ਗੱਲ ਹੋਵੇ, ਕੋਈ ਸਵਾਲ ਹੋਵੇ, ਬਹਿ ਕੇ ਆਰਾਮ ਨਾਲ ਕਰਿਓ। ਕੱਲ੍ਹ ਨੂੰ ਮੈਂ ਇੱਥੇ ਹੋਵਾਂਗਾ। ਅੱਜ ਰਾਤ ਦਾ ਸਮਾਂ ਵੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਰਸ਼ ਵੀ ਬਹੁਤ ਹੈ। ਅੱਜ ਨਾ ਧੱਕਾ ਕਰਿਓ, ਕੱਲ੍ਹ ਜਿਨ੍ਹਾਂ ਕੋਲ ਸਮਾਂ ਹੈ, ਦੁਪਹਿਰ ਦੇ ਦੀਵਾਨ 'ਚ ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਸ਼ੁਰੂ ਕਰਾਂਗੇ ਤਕਰੀਬਨ 12:15 ਵਜੇ, 11:30 ਵਜੇ ਵੇਲੇ ਨਾਲ ਆ ਕੇ ਜਗ੍ਹਾ ਮੱਲ ਕੇ ਬੈਠੋ। ਕੱਲ੍ਹ ਦਾ ਆਪਾਂ ਦੀਵਾਨ 'ਚ ਹਾਜ਼ਰੀ ਭਰਦੇ ਹਾਂ। ਅੱਜ ਵਿਸ਼ੇ ਨੇ ਜੇ ਥੋੜ੍ਹਾ ਜਿਹਾ ਟਕਾਅ ਬਣਿਆ, ਫਿਰ ਆਪਾਂ ਇਸ ਟੋਪਿਕ 'ਤੇ ਗੱਲ ਕਰਾਂਗੇ। ਇਹਨਾਂ ਵਿਸ਼ਿਆਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਜਦੋਂ ਅਸੀਂ ਕਹਿੰਦੇ ਹਾਂ ਰੱਬ ਇੱਦਾਂ ਕਿਉਂ ਕਰਦਾ, ਰੱਬ ਆਹ ਕਿਉਂ ਕਰਦਾ, ਰੱਬ ਨਫ਼ਰਤ ਪੈਦਾ ਹੋ ਜਾਂਦੀ ਕਈਆਂ ਦੀ, ਗੁਰਦੁਆਰਾ ਜਾਣਾ ਛੱਡ ਦਿੰਦੇ, ਰੱਬ ਨੇ ਇੱਦਾਂ ਕਿਉਂ ਕਰਤਾ ਸਾਡੇ ਨਾਲ, ਰੱਬ ਨੇ ਇੱਦਾਂ ਕਿਉਂ ਕਰਤਾ। ਇਹਨਾਂ ਨੁਕਤਿਆਂ ਨੂੰ ਬੜਾ ਜ਼ਰੂਰੀ ਹੈ ਸਮਝਣਾ। ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦੇ ਦੇ ਵੈਰੀ ਆ। ਸਾਡੀਆਂ ਹੀ ਗਲਤੀਆਂ, ਸਾਡੀਆਂ ਕਮਜ਼ੋਰੀਆਂ, ਅਸੀਂ ਸਹੀ ਨਹੀਂ ਚੱਲ ਰਹੇ, ਉਹ ਨਹੀਂ ਕਿਸੇ ਦਾ ਵੈਰੀ ਭਾਈ, ਉਹਦਾ ਕਿਸੇ ਨਾਲ ਵੈਰ ਨਹੀਂ। ਗੱਜ ਕੇ ਨਾ ਸਾਹਿਬ ਅਰਦਾਸ ਹੁਕਮਨਾਮੇ ਸੁਣੀਏ। ਗੁਰੂ ਜੀ ਜਾਂਦੇ ਆ ਮਗਰ ਮਗਰ ਚੱਲਦੇ ਆ, ਕਾਲ ਨਾ ਕਰਿਓ, ਸਾਰੇ ਟਕਾ ਬਣਾ ਕੇ ਰੱਖਿਓ, ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਜਾਣਾ। ਬਾਕੀ ਪ੍ਰਬੰਧਕਾਂ ਦਾ ਸਹਿਯੋਗ ਵੀ ਦੇਣਾ ਵੀਰੋ ਭੈਣੋ, ਸਾਰੇ ਜਿਹੜੇ ਪੱਕੇ ਪਰਿਵਾਰ ਪੁਰਾਣੇ ਆਏ ਹੈ, ਮੈਨੇਜਮੈਂਟ ਦਾ ਕਮੇਟੀ ਦਾ ਸਾਥ ਵੀ ਦਿਓ, ਉਹਨਾਂ ਨੂੰ ਫਾਈਨੈਂਸ਼ਲੀ ਵੀ ਹੈਲਪ ਕਰੋ, ਤਨ ਮਨ ਧਨ ਕਰਕੇ ਸੇਵਾ ਕਰੋ, ਤਾਂ ਜੋ ਇੱਦਾਂ ਦੇ ਪ੍ਰੋਗਰਾਮ ਅੱਗੇ ਤੋਂ ਵੀ ਕਰਦੇ ਰਹਿਣ। ਕਿਉਂਕਿ ਸਾਡੇ ਵਰਗਿਆਂ ਨੂੰ ਸੱਦਣਾ, ਅੱਜ ਦੇ ਸਮੇਂ 'ਚ ਰੌਲਾ ਪਾਉਣ ਵਾਲੇ, ਵਿਰੋਧ ਕਰਨ ਵਾਲੇ ਵੀ ਬੜੇ ਆ। ਇੱਥੇ ਰੇਡੀਓ ਇੱਕ ਬੋਲਦਾ, ਉਹ ਕਹਿੰਦਾ ਜੀ ਢੱਡਰੀਆਂ ਵਾਲਾ ਤਾਂ $10 ਲੱਖ ਲੈਂਦਾ ਫੇਰ ਆਉਂਦਾ ਹੈ। ਮੈਂ ਕਿਹਾ ਮਰ ਜਾਓ, ਫੋਨ ਕਰ ਲਓ, ਇਹਦੇ 'ਚ ਕਿੰਨਾ ਕੁ ਟਾਈਮ ਲੱਗਦਾ, ਰੇਡੀਓ 'ਤੇ ਬੋਲ ਰਿਹਾ ਬੰਦਾ ਟੋਰੰਟੋ 'ਚ, ਉਹ ਕਹਿੰਦਾ ਜੀ ਇਹ 10 ਲੱਖ ਲੈਂਦਾ ਫੇਰ ਆਉਂਦਾ। ਅਤੇ ਮੈਂ ਕਿਹਾ ਡਿਕਸੀ ਦੀਵਾਨ ਲੱਗੇ ਪਿਛਲੇ ਸਾਲ, ਵੀ ਪ੍ਰਧਾਨ ਨੂੰ ਫੋਨ ਕਰਕੇ ਪੁੱਛ ਲਓ ਵੀ ਕਿੰਨੇ ਮਿਲੀਅਨ ਦਿੱਤਾ ਸੀ। ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ, ਕਦੇ ਇੱਕ ਪੈਸਾ ਨਹੀਂ ਮੰਗਿਆ ਜ਼ਿੰਦਗੀ 'ਚ ਕਦੇ। ਪਰ ਜਿਹੜੀਆਂ ਅਫਵਾਹਾਂ ਉੱਡੀਆਂ ਹੁੰਦੀਆਂ ਜੀ ਇੰਨਾ ਪੈਸਾ ਮੰਗਦੇ ਆ, ਵੀਰੋ ਜੇ ਆਪਾਂ ਇੰਨਾ ਪੈਸਾ ਮੰਗੀਏ ਵੀ ਇੰਨੇ ਚਾਹੀਦੇ ਆ ਫਿਰ ਆਵਾਂਗੇ, ਫਿਰ ਤਾਂ ਇੱਥੇ ਬੋਲ ਹੀ ਨਾ ਸਕੀਏ, ਪੈਸੇ ਕਰਕੇ ਫਿਕਸ ਕਰਕੇ ਆਈਏ ਫਿਰ ਤਾਂ ਗੱਲ ਹੀ ਨਹੀਂ ਕਰ ਸਕਦੇ। ਤਾਂ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਬੜੇ ਟਕਾ ਨਾਲ ਪਿਆਰ ਨਾਲ ਆਇਓ, ਅਤੇ ਕਮੇਟੀ ਨੇ ਬਹੁਤ ਹਿੰਮਤ ਕੀਤੀ ਹੈ। ਰੌਲਾ ਰੱਪਾ ਪਾਉਣ ਵਾਲੇ, ਵਿਰੋਧ ਕਰਨ ਵਾਲੇ ਬੰਦੇ ਵੀ ਹੁੰਦੇ ਆ, ਪਰ ਕਮੇਟੀ ਨੇ ਪੂਰਾ ਸਾਡਾ ਸਾਥ ਦਿੱਤਾ ਹੈ, ਲਵਾਏ, ਇੰਡੀਆ ਤੋਂ ਬੁਲਾਇਆ, ਪ੍ਰਬੰਧ ਕੀਤਾ, ਸਿਕਿਉਰਿਟੀ ਦਾ ਇੰਤਜ਼ਾਮ ਕੀਤਾ, ਕੋਈ ਕੁਛ ਕਹਿ ਨਾ ਦੇਵੇ। ਅੱਜ ਕੱਲ੍ਹ ਪੱਗਾਂ ਲਾਹਣ ਵਾਲੇ ਬੜੇ ਤੁਰੇ ਫਿਰਦੇ ਆ ਜੀ ਵਿੱਚ, ਅੱਜ ਦਸਤਾਰਾਂ ਨੂੰ ਪੈਂਦੇ ਆ, ਘੱਟ ਤੋਂ ਘੱਟ ਜੇ ਜ਼ਿਆਦਾ ਨਹੀਂ ਤਾਂ 10 ਕੁ ਵਾਰੀ ਤਾਂ ਸਾਡੇ ਦੀਵਾਨਾਂ 'ਚ ਰੌਲਾ ਪਾਇਆ ਇਹਨਾਂ ਨੇ। ਕਦੇ ਰਾੜਾ ਮਾਰਦੇ ਆ, ਕਦੇ ਬੋਤਲਾਂ ਮਾਰਦੇ ਭਰ ਕੇ, ਕਦੇ ਕਿਵੇਂ ਗੱਡੀਆਂ ਭੰਨੀਆਂ, ਛਬੀਲਾਂ ਲਾਈਆਂ, ਬੰਦੇ ਮਾਰੇ ਆ। ਉਹ ਚਾਹੁੰਦੇ ਨਹੀਂ ਕਿ ਬੰਦਾ ਵੱਖਰੇ ਤਰੀਕੇ ਨਾਲ ਕੋਈ ਗੱਲ ਕਰੇ। ਤੇ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਅੱਜ ਬਹੁਤ ਇਹਨਾਂ ਦੀ ਹਿੰਮਤ ਹੈ ਕਿ ਜਿਹੜਾ ਇੱਦਾਂ ਦਾ ਪ੍ਰੋਗਰਾਮ ਉਲੀਕਦੇ ਹੈ, ਸੱਦਦੇ ਹੈ, ਰਿਸਕ ਲੈ ਕੇ ਸੱਦਦੇ ਹੈ। ਵਿਰੋਧ ਵੀ ਹੋ ਸਕਦਾ, ਅਗਲਾ ਗੇਟ ਅੱਗੇ ਖੜ ਕੇ ਝੰਡੀਆਂ ਲੈ ਕੇ ਫੱਟੀਆਂ ਲੈ ਕੇ ਕਮੇਟੀ ਨੂੰ ਗਾਲਾਂ ਕੱਢਦੇ ਫਿਰ, ਪਰ ਹਿੰਮਤ ਕਰਕੇ ਇਹਨਾਂ ਨੇ ਬੁਲਾਇਆ। ਤੇ ਮੈਂ ਬੇਨਤੀ ਕਰਾਂਗਾ ਸੰਗਤ ਨੂੰ ਤਨ ਕਰਕੇ, ਮਨ ਕਰਕੇ, ਧਨ ਕਰਕੇ ਕਮੇਟੀ ਦਾ ਸਹਿਯੋਗ ਦਿਓ। ਜਿੰਨੇ ਵੀਰ ਕਰ ਸਕਦੇ ਆ ਜ਼ਰੂਰ ਸਹਿਯੋਗ ਦਿਓ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜ ਕੇ ਬਾਅਦ 'ਚ ਆਪਾਂ ਕਰੋ ਗੱਲਾਂ ਪਾਉਂਦੇ ਰਹਿੰਦੇ ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ। ਵੇਲੇ ਨਾ ਆਇਓ ਜੀ, ਜਗ੍ਹਾ ਮੱਲ ਕੇ ਆਪਾਂ ਕੱਲ੍ਹ ਦੇ ਦੀਵਾਨ 'ਚ ਹਾਜ਼ਰੀ ਭਰਾਂਗੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਪਰਿਵਾਰ ਭਰੀਆਂ ਸ਼ਬਦ ਗਾ ਬਣਿਆ ਹੋਆ ਸਤਿਗੁਰੂ ਮੈਂ ਪਾਇਆ, ਪਿੰਡ ਸਭ ਤੁਮ ਮਾਤ ਪਿਤਾ।